ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122922308।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ ਦਾ ਖਬਰਸਾਰ ਸੈਗਮੈਂਟ ਸੁਣ ਰਹੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਮੈਂ ਅਮਨਦੀਪ ਹਾਂਸ ਸੁਹਿਰਦ ਸਰੋਤਿਆਂ ਲਈ ਕੁਝ ਚੋਣਵੀਆਂ ਖਬਰਾਂ ਲੈ ਕੇ ਹਾਜ਼ਰ ਹਾਂ। ਅਯੁੱਧਿਆ ਰਾਮ ਮੰਦਰ ਮਾਮਲੇ ਦੀ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋ ਰਹੀ ਹੈ ਕਿ ਮਸਲੇ ਦਾ ਹੱਲ ਦੋਵੇਂ ਧਿਰਾਂ ਆਪਸੀ ਗੱਲਬਾਤ ਨਾਲ ਕਰ ਸਕਣਗੀਆਂ ਕਿ ਨਹੀਂ। ਪਿਛਲੀ ਵਾਰ ਦੀ ਸੁਣਵਾਈ ਵਿਚ ਕੋਰਟ ਨੇ ਆਖਿਆ ਸੀ ਕਿ ਜੇ ਦੋਵੇਂ ਧਿਰਾਂ ਆਪਸੀ ਗੱਲਬਾਤ ਜ਼ਰੀਏ ਮਸਲੇ ਨੂੰ ਨਿਬੇੜਨਗੀਆਂ ਤਾਂ ਠੀਕ, ਨਹੀਂ ਤਾਂ ਫਿਰ ਸੁਪਰੀਮ ਕੋਰਟ ਇਸ ਵਿਚ ਦਖਲ ਦੇਵੇਗੀ। ਹਾਲ ਦੀ ਘੜੀ ਦੋਵਾਂ ਧਿਰਾਂ ਵੱਲੋਂ ਗੱਲਬਾਤ ਦਾ ਕੋਈ ਸੰਕੇਤ ਨਹੀਂ ਦਿੱਤਾ ਗਿਆ, ਜਿਸ ਕਰਕੇ ਅੱਜ ਕੋਰਟ ਦੀ ਕਾਰਵਾਈ ਉਤੇ ਪੂਰੇ ਮੁਲਕ ਦੀ ਨਜ਼ਰ ਬਣੀ ਹੋਈ ਹੈ। ਯੂਪੀ ਸਰਕਾਰ ਲਈ ਬਿਨਾਂ ਮੁਸਲਿਮ ਭਾਈਚਾਰੇ ਤੇ ਹਿੰਦੂ ਭਾਈਚਾਰੇ ਨੂੰ ਨਾਰਾਜ਼ ਕੀਤਿਆਂ ਇਸ ਮਸਲੇ ਦਾ ਹੱਲ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ, ਪਰ ਯੋਗੀ ਆਦਿੱਤਿਆਨਾਥ ਦੇ ਮੁੱਖ ਮੰਤਰੀ ਬਣਦਿਆਂ ਹੀ ਰਾਮ ਮੰਦਰ ਦੇ ਹਮਾਇਤੀ ਉਤਸ਼ਾਹਿਤ ਹੋ ਚੁੱਕੇ ਨੇ। ਅੱਜ ਭਾਰਤ ਵਿਚ ਬੈਨ ਹੋਏ 500 ਤੇ 1000 ਦੇ ਨੋਟ ਜਮ੍ਹਾਂ ਕਰਾਉਣ ਦਾ ਆਖਰੀ ਮੌਕਾ ਹੈ। ਇਸ ਮਗਰੋਂ ਬੰਦ ਹੋਏ ਨੋਟ 10 ਤੋਂ ਵੱਧ ਰੱਖੇ ਮਿਲੇ ਤਾਂ 10,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਪ੍ਰਵਾਸੀ ਭਾਰਤੀਆਂ ਲਈ ਬੈਨ ਹੋਏ ਨੋਟ ਬਦਲਣ ਦਾ ਸਮਾਂ 30 ਜੂਨ ਤੱਕ ਦਾ ਰੱਖਿਆ ਗਿਆ ਹੈ। 30 ਜੂਨ ਤੱਕ ਇਕ NRI 25,000 ਰੁਪਏ ਤੱਕ ਦੇ ਬੈਨ ਨੋਟ ਬਦਲ ਸਕਦਾ ਹੈ। ਪੁਰਾਣੇ ਨੋਟ RBI ਦੇ ਮੁੰਬਈ, ਦਿੱਲੀ, ਕੋਲਕਾਤਾ, ਚੇਨਈ ਤੇ ਨਾਗਪੁਰ ਦਫ਼ਤਰਾਂ ਵਿਚ ਬਦਲੇ ਜਾ ਸਕਦੇ ਨੇ। ਜੇ RBI ਨੋਟ ਜਮ੍ਹਾਂ ਕਰਾਉਣ ਦਾ ਦਾਅਵਾ ਰੱਦ ਕਰੇ ਤਾਂ ਸੈਂਟਰਲ ਬੋਰਡ ਆਫ਼ ਦਾ ਰਿਜ਼ਰਵ ਬੈਂਕ ਵਿਚ 14 ਦਿਨਾਂ ਦੇ ਅੰਦਰ ਅੰਦਰ ਅਪੀਲ ਕੀਤੀ ਜਾ ਸਕਦੀ ਹੈ। ਉਧਰ ਛੱਤੀਸਗੜ੍ਹ ਤੋਂ ਖ਼ਬਰ ਆਈ ਹੈ ਕਿ ਇਥੇ ਨਕਸਲੀਆਂ ਨੇ ਪੁਰਾਣੇ ਨੋਟ ਬਦਲਣ ਦੀ ਹਰ ਕੋਸ਼ਿਸ਼ ਕੀਤੀ ਪਰ ਨਾਕਾਮ ਹੋਏ ਤਾਂ ਹੁਣ ਪੁਰਾਣੇ ਨੋਟ ਸਾੜੇ ਜਾ ਰਹੇ ਨੇ। ਪੁਲਿਸ ਦਾਅਵਾ ਕਰ ਰਹੀ ਹੈ ਕਿ ਛੱਤੀਸਗੜ੍ਹ ਤੇ ਮਹਾਰਾਸ਼ਟਰ ਦੀ ਸਰਹੱਦ ਤੇ ਪੈਂਦੇ ਜੰਗਲਾਂ 'ਚ ਵੱਡੀ ਗਿਣਤੀ ਪੁਰਾਣੇ ਨੋਟ ਸਾੜੇ ਗਏ ਨੇ। ਇਕ ਨਕਸਲੀ ਸਮਰਥਕ ਤੋਂ ਪੁਰਾਣੇ 37 ਲੱਖ ਰੁਪਏ ਬਰਾਮਦ ਕੀਤੇ ਗਏ ਨੇ। ਕਈਆਂ ਨੇ ਪੁਰਾਣੇ ਨੋਟ ਆਪਣੇ ਖੇਤਾਂ ਵਿਚ ਹੀ ਨੱਪ ਦਿੱਤੇ ਨੇ। ਏਅਰ ਇੰਡੀਆ ਦੇ ਮੁਲਾਜ਼ਮ ਨੂੰ ਜੁੱਤੀਆਂ ਮਾਰਨ ਕਰਕੇ ਚਰਚਾ ਵਿਚ ਆਏ ਸ਼ਿਵ ਸੈਨਾ ਦੇ MP ਰਵਿੰਦਰ ਗਾਇਕਵਾੜ ਉਤੇ ਲਗਭਗ ਸਾਰੀਆਂ ਏਅਰਲਾਈਨਜ਼ ਨੇ ਬੈਨ ਲਾ ਦਿੱਤਾ ਹੈ। ਉਹ ਕਦੇ ਰੇਲ ਗੱਡੀ ਰਾਹੀਂ ਤੇ ਕਦੇ ਕਾਰ ਰਾਹੀਂ ਸਫ਼ਰ ਕਰ ਰਹੇ ਨੇ। ਸ਼ਿਵ ਸੈਨਾ ਆਪਣੇ MP ਤੋਂ ਪਾਬੰਦੀ ਹਟਾਉਣ ਲਈ ਪੂਰੀ ਵਾਹ ਲਾ ਰਹੀ ਹੈ, ਪਰ ਗਾਇਕਵਾੜ ਦੇ ਇਕ ਹੋਰ ਸਰਨਾਮੀਏ ਨੂੰ ਬਿਨਾਂ ਕਿਸੇ ਕਸੂਰ ਦੇ ਸਜ਼ਾ ਮਿਲ ਰਹੀ ਹੈ। ਭਾਜਪਾ ਦੇ ਲਾਤੂਰ ਤੋਂ MP ਸੁਨੀਲ ਗਾਇਕਵਾੜ ਨੂੰ ਗਾਇਕਵਾੜ ਹੋਣ ਦੀ ਸਜ਼ਾ ਭੁਗਤਣੀ ਪੈ ਰਹੀ ਹੈ। ਉਸ ਨੂੰ ਹਵਾਈ ਸਫ਼ਰ ਦੌਰਾਨ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ, ਬਿਜ਼ਨਸ ਕਲਾਸ ਵਿਚ ਸਫ਼ਰ ਨਹੀਂ ਕਰਨ ਦਿੱਤਾ ਗਿਆ। ਏਅਰਪੋਰਟ ਦੇ ਇਕ ਗਾਰਡ ਨੇ ਵੀ MP ਸਾਹਿਬ ਨਾਲ ਰੁੱਖਾ ਵਿਹਾਰ ਕੀਤਾ। ਸੁਨੀਲ ਗਾਇਕਵਾੜ ਦਾ ਕਹਿਣਾ ਹੈ ਕਿ ਇਸ ਮਸਲੇ ਦਾ ਛੇਤੀ ਹੱਲ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਫਿਰ ਮੁਲਕ ਦੇ ਸਾਰੇ ਗਾਇਕਵਾੜਾਂ ਨੂੰ ਹਵਾਈ ਸਫ਼ਰ ਕਰਨਾ ਔਖਾ ਹੋ ਜਾਊ। ਪੰਜਾਬ ਚਲਦੇ ਹਾਂ, ਜਿੱਥੇ ਬਾਦਲ ਸਰਕਾਰ ਦੇ ਕਾਰਜਕਾਲ ਦੇ ਕਾਲੇ ਕਾਰਨਾਮੇ ਨਿੱਤ ਦਿਨ ਮੀਡੀਆ ਦੀਆਂ ਸੁਰਖੀਆਂ ਵਿਚ ਛਾ ਰਹੇ ਨੇ। ਕਬੱਡੀ ਕੱਪ ਦੌਰਾਨ ਫੰਡਾਂ ਦੀ ਪਈ ਕਬੱਡੀ, ਪਾਵਰਕਾਮ ਦੇ ਘਪਲਿਆਂ ਦਾ ਬੋਝ ਆਮ ਲੋਕਾਂ ਉਤੇ ਪੈਣ ਦੀ ਚਰਚਾ ਦੇ ਨਾਲ ਨਾਲ ਕੇਬਲ ਮਾਫੀਆ ਦੀ ਗੁੰਡਾਗਰਦੀ ਦੇ ਮਾਮਲੇ ਚਰਚਾ ਬਟੋਰ ਰਹੇ ਨੇ। ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਬਿਜਲੀ ਬੋਰਡ ਦੀਆਂ ਗਲਤੀਆਂ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪਿਆ। ਕੈਗ ਨੇ ਇਕ ਰਿਪੋਰਟ ਦਿੱਤੀ ਹੈ ਕਿ ਸਾਲ 2013 ਤੋਂ 2016 ਦੌਰਾਨ ਪਾਵਰਕਾਮ ਨੇ ਬਿਜਲੀ ਖਰੀਦ ਤੇ ਹੋਰ ਸਬੰਧਤ ਕਾਰਜਾਂ ਲਈ 22,049 ਕਰੋੜ ਰੁਪਏ ਵਾਧੂ ਅਦਾ ਕੀਤੇ। ਇਸ ਵਿਚੋਂ 1427 ਕਰੋੜ ਰੁਪਏ ਦਾ ਬੋਝ ਪੰਜਾਬ ਦੇ ਲੋਕਾਂ ਤੇ ਪਾ ਦਿੱਤਾ ਗਿਆ। ਬਠਿੰਡਾ, ਰੋਪੜ ਦੇ ਲਹਿਰਾ ਮੁਹੱਬਤ ਸਥਿਤ ਥਰਮਲ ਸਟੇਸ਼ਨ ਬੰਦ ਕੀਤੇ ਤੇ ਵਪਾਰੀਆਂ ਤੋਂ ਬਿਜਲੀ ਖਰੀਦੀ। ਪਾਵਰਕਾਮ ਨੇ ਜਿਨ੍ਹਾਂ ਤੋਂ ਬਿਜਲੀ ਖਰੀਦੀ ਉਨ੍ਹਾਂ ਨੂੰ ਸਮੇਂ ਸਿਰ ਭੁਗਤਾਨ ਨਾ ਕੀਤਾ ਗਿਆ, ਜਿਸ ਦਾ ਵਾਧੂ ਖਰਚਾ ਲੋਕਾਂ ਨੂੰ ਭੁਗਤਣਾ ਪਿਆ। ਕੈਗ ਨੇ ਬਾਦਲ ਸਰਕਾਰ ਵੱਲੋਂ ਕਰਵਾਏ ਗਏ ਵਿਸ਼ਵ ਕਬੱਡੀ ਟੂਰਨਾਮੈਂਟ ਦੌਰਾਨ ਹੋਈ ਗੜਬੜੀ ਦੀ ਵੀ ਰਿਪੋਰਟ ਦਿੱਤੀ ਹੈ। ਪਿਛਲੀ ਸਰਕਾਰ ਨੇ ਵਿਸ਼ਵ ਕਬੱਡੀ ਕੱਪ ਵਿਚ ਬੋਗਸ ਬਿੱਲਾਂ ਉਤੇ ਅਦਾਇਗੀ ਕਰ ਦਿੱਤੀ ਸੀ। ਇਹ ਵੱਡਾ ਖੁਲਾਸਾ ਕੈਗ ਦੀ ਰਿਪੋਰਟ ਵਿਚ ਹੋਇਆ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਜਿਹੜੇ ਬੱਸਾਂ ਦੇ ਨੰਬਰ ਦਿੱਤੇ ਗਏ ਉਹ ਸਕੂਟਰ, ਮੋਟਰਸਾਈਕਲਾਂ ਤੇ ਟਰੱਕਾਂ ਦੇ ਨਿਕਲ ਰਹੇ ਨੇ। ਪਿਛਲੇ 10 ਸਾਲਾਂ ਚ ਫਾਸਟਵੇ ਨੈਟਵਰਕ ਖਿਲਾਫ ਸਿਗਨਲ ਚੋਰੀ ਤੇ ਛੋਟੇ ਆਪਰੇਟਰਾਂ ਨੂੰ ਧਮਕਾਉਣ ਦੀਆਂ 500 ਤੋਂ ਵੱਧ ਸ਼ਿਕਾਇਤਾਂ ਆਈਆਂ, ਪਰ ਕੇਸ ਇਕ ਵੀ ਦਰਜ ਨਾ ਹੋਇਆ। ਇਕ ਡਿਸ਼ ਟੀਵੀ ਨੇ ਫਰਵਰੀ 2008 ਨੂੰ ਮਿਨਿਸਟਰੀ ਆਫ ਇਨਫਰਮੇਸ਼ਨ ਐਂਡ ਬਰਾਡਕਾਸਟਿੰਗ ਨੂੰ ਸ਼ਿਕਾਇਤ ਕੀਤੀ ਸੀ ਕਿ ਫਾਸਟਵੇ ਸਿਗਨਲ ਚੋਰੀ ਕਰ ਰਿਹਾ ਹੈ, ਤਾਂ ਮਿਨਿਸਟਰੀ ਦੇ ਜੁਆਇੰਟ ਸੈਕਟਰੀ ਨੇ ਪੰਜਾਬ ਦੇ ਉਸ ਵੇਲੇ ਦੇ ਚੀਫ਼ ਸੈਕਟਰੀ ਨੂੰ ਜਾਂਚ ਕਰਨ ਲਈ ਲਿਖ ਕੇ ਭੇਜਿਆ, ਪਰ ਜਨਾਬ ਸੈਕਟਰੀ ਨੇ 6 ਮਹੀਨੇ ਚਿੱਠੀ ਨੱਪੀ ਰੱਖੀ ਤੇ ਫਿਰ ਅੰਮ੍ਰਿਤਸਰ ਦੇ ਵੇਲੇ ਦੇ DC ਨੂੰ ਜਾਂਚ ਵਾਲੀ ਚਿੱਠੀ ਭੇਜੀ ਤੇ ਜਾਂਚ ਕਰਨ ਨੂੰ ਕਿਹਾ। DC ਸੀ ਨੇ ਅੱਗੋਂ ਕੇਸ SSP ਨੂੰ ਰੈਫਰ ਕਰ ਦਿੱਤਾ ਤੇ SSP ਨੇ DSP ਨੂੰ ਮਾਰਕ ਕਰ ਦਿੱਤਾ। DSP ਨੇ ਅੱਗੋਂ ਇੱਕ ਕਾਂਸਟੇਬਲ ਨੂੰ ਜਾਂਚ ਕਰਨ ਲਈ ਕਹਿ ਦਿੱਤਾ। ਕਾਂਸਟੇਬਲ ਨੇ ਰਿਪੋਰਟ ਦਿੱਤੀ ਕਿ ਫਾਸਟਵੇਅਰ ਤੇ ਲਾਏ ਗਏ ਦੋਸ਼ ਝੂਠੇ ਨੇ। 10 ਸਾਲਾਂ 'ਚ ਪੰਜਾਬ 'ਚ 300 ਤੋਂ ਵੱਧ ਕੇਬਲ ਆਪਰੇਟਰਾਂ ਨੇ ਫਾਸਟਵੇਅ ਮੂਹਰੇ ਗੋਡੇ ਟੇਕ ਦਿੱਤੇ। ਜਿਹੜੇ ਅੜੇ ਰਹੇ ਉਨ੍ਹਾਂ ਨੂੰ ਆਪਣਾ ਕਾਰੋਬਾਰ ਛੱਡਣਾ ਪਿਆ। ਕੀ ਉਸ ਲੁੱਟ ਤੇ ਧੱਕੇਸ਼ਾਹੀ ਦੇ ਪੀੜਤਾਂ ਨੂੰ ਇਨਸਾਫ਼ ਮਿਲੂ? ਇਹ ਵੱਡਾ ਸਵਾਲ ਪੰਜਾਬ ਦੇ ਫਿਕਰਮੰਦਾਂ ਦੇ ਸਿਰਾਂ ਵਿਚ ਉੱਠ ਰਿਹਾ ਹੈ ਤੇ ਮੌਜੂਦਾ ਹਾਕਮਾਂ ਤੋਂ ਜਵਾਬ ਦੀ ਉਡੀਕ ਕਰ ਰਿਹਾ ਹੈ। ਹਾਲ ਦੀ ਘੜੀ ਪੰਜਾਬ ਦੇ ਹਾਕਮ ਹੀ ਬਦਲਦੇ ਦਿਸਦੇ ਨੇ। ਸਿਸਟਮ ਤਾਂ ਉਹੀ ਹੈ, ਸਥਿਤੀ ਤੇ ਹਾਲਾਤ ਵੀ ਉਹੀ ਨੇ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੋਹੀਆਂ ਕਲਾਂ 'ਚ ਨਸ਼ੇੜੀਆਂ ਨੇ ਬੱਚਿਆਂ ਦੀ ਦਾਖਲਾ ਫੀਸ ਜਮ੍ਹਾਂ ਕਰਾਉਣ ਜਾ ਰਹੇ ਮਾਪਿਆਂ ਨੂੰ ਲੁੱਟਿਆ। ਦਿਨ ਦਿਹਾੜੇ ਮੋਟਰਸਾਈਕਲ ਸਵਾਰ 3 ਅਣਪਛਾਤੇ ਨੌਜਵਾਨਾਂ ਨੇ ਜੋੜੇ ਨੂੰ ਚਲਦੇ ਮੋਟਰਸਾਈਕਲ ਤੋਂ ਧੱਕਾ ਦੇ ਕੇ ਸੁੱਟ ਦਿੱਤਾ। ਉਨ੍ਹਾਂ ਦਾ ਪਰਸ ਖੋਹ ਲਿਆ ਜਿਸ ਵਿਚ 25,000 ਰੁਪਏ ਦੀ ਨਕਦੀ ਸੀ, ਬੱਚਿਆਂ ਦੇ ਆਧਾਰ ਕਾਰਡ ਤੇ ਕੁਝ ਹੋਰ ਜ਼ਰੂਰੀ ਕਾਗਜ਼ਾਤ ਸਨ। ਇਹ ਖੋਹ ਲਿਆ ਤੇ ਫਰਾਰ ਹੋ ਗਏ। ਮੋਟਰਸਾਈਕਲ ਤੋਂ ਡਿੱਗਣ ਕਰਕੇ ਇਨ੍ਹਾਂ ਮਾਪਿਆਂ ਦੇ ਸੱਟਾਂ ਵੀ ਲੱਗੀਆਂ। ਇਲਾਕੇ 'ਚ ਦਹਿਸ਼ਤ ਬਣੀ ਹੋਈ ਹੈ। ਫਰੀਦਕੋਟ ਦੇ ਆਧੁਨਿਕ ਸਹੂਲਤਾਂ ਵਾਲੇ ਮੰਨੇ ਜਾਂਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਦੀ ਇਕ ਵਾਰ ਫਿਰ ਚਰਚਾ ਹੋ ਰਹੀ ਹੈ। ਹਸਪਤਾਲਾਂ ਦਾ ਸਭ ਤੋਂ ਸੁਰੱਖਿਅਤ ਹਿੱਸਾ ICU ਮੰਨਿਆ ਜਾਂਦਾ ਹੈ, ਪਰ ਇਸ ਹਸਪਤਾਲ ਵਿਚ ICU ਤੇ ਚੂਹਿਆਂ ਦਾ ਰਾਜ ਹੈ। ਇੱਥੇ ਡਾਕਟਰ ਤੇ ਮਰੀਜ਼ ਦੇ ਕੇਅਰ ਟੇਕਰ ਵੀ ਜੁੱਤੀ ਲਾ ਕੇ ਤੇ ਮਾਸਕ ਪਾ ਕੇ ਜਾਂਦੇ ਨੇ, ਪਰ ਇੱਥੇ ਦਾਖਲ 3 ਮਰੀਜ਼ਾਂ ਦੀਆਂ ਉਂਗਲਾਂ ਬੀਤੇ ਦਿਨੀ ਚੂਹੇ ਕੁਤਰ ਗਏ। ਮਰੀਜ਼ਾਂ ਦੇ ਪਰਿਵਾਰਾਂ ਨੇ ਹਸਪਤਾਲ ਪ੍ਰਬੰਧਕਾਂ ਦੀ ਜੰਮ ਕੇ ਕਲਾਸ ਲਈ ਤੇ ਮਾਮਲਾ ਮੁੱਖ ਮੰਤਰੀ ਤੱਕ ਲਿਜਾਣ ਦੀ ਚੇਤਾਵਨੀ ਦਿੱਤੀ। ਪਹਿਲਾਂ ਤਾਂ ਮੈਡੀਕਲ ਸੁਪਰਡੈਂਟ ਨੇ ਮਾਮੂਲੀ ਘਟਨਾ ਕਹਿ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਚੂਹੇ ਨੇ, ਕਿਸੇ ਦੀਆਂ ਵੀ ਲੱਤਾਂ ਹੇਠੋਂ ਲੰਘ ਸਕਦੇ ਨੇ, ਅਸੀਂ ਕੀ ਕਰ ਸਕਦੇ ਹਾਂ। ਪਰ ਮਾਮਲਾ ਮੀਡੀਆ 'ਚ ਆਉਣ ਉਤੇ ਖੁਦ ਨੂੰ ਜ਼ਿੰਮੇਵਾਰ ਦਸਦਿਆਂ ਮੈਡੀਕਲ ਸੁਪਰਡੈਂਟ ਨੇ ਅੱਗੋਂ ਤੋਂ ਅਜਿਹੀ ਕੁਤਾਹੀ ਨਹੀਂ ਹੋਣ ਦੀ ਗੱਲ ਆਖੀ। ਇੱਥੇ ਦਾਖਲ ਮਰੀਜ਼ਾਂ ਦੇ ਪਰਿਵਾਰਾਂ ਨੇ ਦੋਸ਼ ਲਾਇਆ ਕਿ ਚੂਹੇ ਤਾਂ ਸਾਰੇ ਹਸਪਤਾਲ 'ਚ ਨੱਚਦੇ ਫਿਰਦੇ ਨੇ, ਸਫਾਈ ਨਾਮ ਦੀ ਕੋਈ ਸ਼ੈ ਇਸ ਹਸਪਤਾਲ ਵਿਚ ਨਹੀਂ ਹੈ। ਡਾਕਟਰ ਵੀ ਵੇਲੇ ਸਿਰ ਡਿਊਟੀ ਤੇ ਨਹੀਂ ਆਉਂਦੇ, ਨਰਸਾਂ ਦੇ ਆਸਰੇ ਹੀ ਮਰੀਜ਼ਾਂ ਨੂੰ ਛੱਡਿਆ ਜਾਂਦਾ ਹੈ। ਪੰਜਾਬ 'ਚ ਕਈ ਦਿਨਾਂ ਤੋਂ ਅਵਾਰਾ ਕੁੱਤਿਆਂ ਤੇ ਅਵਾਰਾ ਪਸ਼ੂਆਂ ਵੱਲੋਂ ਰਾਹਗੀਰਾਂ ਤੇ ਹਮਲੇ ਦੀਆਂ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ। ਨਯਾ ਨੰਗਲ ਵਿਚ ਇਕ 72 ਸਾਲਾ ਬਜ਼ੁਰਗ ਤੇ ਸੈਰ ਕਰਦੇ ਵਕਤ ਇਕ ਅਵਾਰਾ ਢੱਠੇ ਨੇ ਹਮਲਾ ਕਰ ਦਿੱਤਾ। ਬਜ਼ੁਰਗ ਦੇ ਢਿੱਡ ਵਿਚ ਸਿੰਘ ਖੋਭ ਦਿੱਤੇ। ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਢੱਠੇ ਨੂੰ ਉਥੋਂ ਭਜਾਇਆ ਤੇ ਗੰਭੀਰ ਜ਼ਖਮੀ ਬਜ਼ੁਰਗ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਲੋਕਾਂ ਨੇ ਪ੍ਰਸ਼ਾਸਨ ਕੋਲ ਸ਼ਿਕਾਇਤ ਕੀਤੀ ਹੈ ਤੇ ਅਧਿਕਾਰੀਆਂ ਨੇ ਸ਼ਿਕਾਇਤ ਲੈ ਕੇ ਭਰੋਸੇ ਵਾਲੀ ਗੋਲੀ ਦੇ ਦਿੱਤੀ ਹੈ। ਕੁਝ ਦਿਨ ਪਹਿਲਾਂ ਕਪੂਰਥਲਾ ਦੀ ਮਾਡਰਨ ਜੇਲ੍ਹ ਵਿਚ ਗੈਂਗਸਟਰ 2 ਵਾਰ ਭਿੜੇ, ਫਿਰ ਗੁਰਦਾਸਪੁਰ ਵਿਚ ਜੋ ਕੁਝ ਹੋਇਆ ਵਾਪਰਿਆ ਸਭ ਜਾਣਦੇ ਨੇ। ਗੈਂਗਸਟਰਾਂ ਮੂਹਰੇ ਪੁਲਿਸ ਆਟੇ ਵਾਲੀਆਂ ਚੱਕੀਆਂ 'ਚ ਲੋਕ ਕੇ ਜਾਨਾਂ ਬਚਾਉਂਦੀ ਰਹੀ। ਕੈਦੀਆਂ ਦੇ ਇੱਟਾਂ ਰੋੜਿਆਂ ਮੂਹਰੇ ਪੁਲਿਸ ਦੇ ਆਧੁਨਿਕ ਹਥਿਆਰ ਵੀ ਨਾ ਚੱਲ ਸਕੇ, ਪਰ ਫਿਰ ਵੀ ਪ੍ਰਸ਼ਾਸਨ ਦੀ ਕੇਸਲੀ ਨੀਂਦ ਨਾ ਟੁੱਟੀ। ਜੇਲ੍ਹਾਂ ਵਿਚ ਚੌਕੰਨੀ ਵਾਲੇ ਪ੍ਰਬੰਧ ਨਾ ਕੀਤੇ ਗਏ। ਅੰਮ੍ਰਿਤਸਰ ਜੇਲ੍ਹ ਵਿਚ ਹੁਣ ਕਿਸੇ ਗੱਲੋਂ ਕੈਦੀਆਂ ਦੇ 2 ਗੈਂਗ ਆਪਸ ਵਿਚ ਭਿੜ ਪਏ, ਕੁੱਟਮਾਰ ਹੋਈ, ਕੱਲ ਇੱਟਾਂ ਪੱਥਰ ਚੱਲੇ, ਕਈ ਜਣੇ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਸਾਰੀਆਂ ਹੀ ਜੇਲ੍ਹਾਂ ਵਿਚ ਕੈਦੀਆਂ ਨੇ ਗੈਂਗ ਬਣਾਏ ਹੋਏ ਨੇ, ਇਕ ਦੂਜੇ ਤੇ ਪੈਂਟ ਸਾਬਤ ਕਰਨ ਲਈ ਉਹ ਆਪੋ ਵਿਚ ਲੜਦੇ ਝਗੜਦੇ ਨੇ। ਇਸ ਪਾਸੇ ਪ੍ਰਸ਼ਾਸਨ ਨੇ ਕਦੇ ਵੀ ਧਿਆਨ ਨਹੀਂ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ 'ਚ ਕਾਂਗਰਸੀ ਵਰਕਰਾਂ ਨੂੰ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ 'ਚ ਅਸੀਂ ਹਰਾਇਆ, ਇੱਥੇ ਦਿੱਲੀ 'ਚ ਤੁਸੀਂ ਹਰਾਓ। ਦਿੱਲੀ ਕਾਂਗਰਸ ਵੱਲੋਂ ਰਾਜੌਰੀ ਗਾਰਡਨ ਵਿਧਾਨ ਸਭਾ ਖੇਤਰ 'ਚ ਆਯੋਜਿਤ ਇਕ ਸਮਾਗਮ 'ਚ ਕੈਪਟਨ ਨੇ ਕਿਹਾ ਕਿ ਕੇਜਰੀਵਾਲ ਦਾ ਸਫਾਇਆ ਉਨ੍ਹਾਂ ਨੇ ਪੰਜਾਬ 'ਚ ਕਰ ਦਿੱਤਾ ਹੈ, ਜਿਹੜੀ ਕਸਰ ਬਚੀ ਹੈ ਉਹ ਦਿੱਲੀ ਵਾਲੇ ਦਿੱਲੀ 'ਚ ਕੱਢ ਦੇਣ। ਦਿੱਲੀ ਵਿਚ ਨਗਰ ਨਿਗਮ ਚੋਣਾਂ ਤਾਂ ਹੋ ਹੀ ਰਹੀਆਂ ਨੇ, ਉਸ ਤੋਂ ਪਹਿਲਾਂ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ 'ਚ 9 ਅਪ੍ਰੈਲ ਨੂੰ ਜ਼ਿਮਨੀ ਚੋਣ ਹੋਣੀ ਹੈ। ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਦੇ ਅਸਤੀਫੇ ਮਗਰੋਂ ਖਾਲੀ ਹੋਈ ਸੀ। ਇਸ ਸੀਟ ਤੋਂ ਪੰਜਾਬੀ ਤੇ ਸਿੱਖ ਵੱਡੀ ਗਿਣਤੀ ਵਿਚ ਦੱਸੇ ਜਾ ਰਹੇ ਨੇ, ਇਸ ਲਈ ਇਹ ਸੀਟ ਕੇਜਰੀਵਾਲ ਦੀ ਪਾਰਟੀ ਲਈ ਨੱਕ ਦੀ ਲੜਾਈ ਬਣੀ ਹੋਈ ਹੈ ਤੇ ਕਾਂਗਰਸ ਲਈ ਵੀ। ਲੀਡਰਾਂ ਵੱਲੋਂ ਦਰਸਾਈ ਜਾ ਰਹੀ ਇਸ ਨੱਕ ਦੀ ਲੜਾਈ ਵਿਚ ਕਾਂਗਰਸ ਜਿੱਤਦੀ ਹੈ ਕਿ ਕੇਜਰੀਵਾਲ, ਇਹ ਸਮੇਂ ਦੀ ਬੁੱਕਲ ਵਿਚ ਹੈ। ਦੋਸਤੋ, ਇਹ ਸੀ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਸਾਂਝੀਆਂ ਕਰਦਿਆਂ ਭੁੱਲ ਚੁੱਕ ਹੋਈ ਹੋਵੇ ਤਾਂ ਕਿਮਾ ਦੇ ਜੱਜ ਖਾਂ। ਤੁਸੀਂ ਸੁਣਦੇ ਰਹੋ ਹਰਮਨ ਰੇਡੀਓ ਦਾ ਖਬਰਸਾਰ ਸੈਗਮੈਂਟ। ਮੈਨੂੰ ਅਮਨਦੀਪ ਹਾਂਸ ਨੂੰ ਦਿਓ ਇਜਾਜ਼ਤ। ਫਿਰ ਮਿਲਦੇ ਹਾਂ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਹਰਮਨ ਰੇਡੀਓ ਦੇ ਖਬਰਸਾਰ ਸੈਗਮੈਂਟ ਸੁਣ ਰਹੇ ਸੁਹਿਰਦ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਅਮਨਦੀਪ ਹਾਂਸ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ। ਇਸ ਮੰਚ ਨਾਲ ਜੁੜੇ ਆਵਾਜ਼ ਦੀ ਦੁਨੀਆਂ ਦੇ ਦੋਸਤਾਂ ਨਾਲ ਵੱਖ ਵੱਖ ਵੰਨਗੀਆਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਆਪਾਂ ਪਹਿਰੇਦਾਰ ਅਖਬਾਰ ਦੇ ਸਹਿਯੋਗ ਨਾਲ ਬਲਜੀਤ ਸਿੰਘ ਟਲੋਹਰਾਂ ਦੀ ਇਕ ਲਿਖਤ ਸਾਂਝੀ ਕਰ ਰਹੇ ਹਾਂ, ਜੋ ਅਕਾਲੀ ਸਮਰਥਕਾਂ ਦੇ ਬਹਾਨੇ ਹਰੇਕ ਸਿਆਸੀ ਧਿਰ ਲਈ ਅਹਿਮ ਸਵਾਲ ਖੜੇ ਕਰਦੀ ਹੈ ਕਿ ਜੇ ਕੰਧ ਤੇ ਲਿਖਿਆ ਪੜਿਆ ਹੁੰਦਾ ਤਾਂ ਅੱਜ ਦਿਲਾਸਾ ਨਹੀਂ ਧੰਨਵਾਦੀ ਦੌਰੇ ਤੇ ਆਉਣਾ ਸੀ। ਬਲਜੀਤ ਸਿੰਘ ਢਿੱਲੋਂਹਰੀ ਆਖਦੇ ਨੇ ਕਿ 11 ਮਾਰਚ ਨੂੰ ਸਿਆਸੀ ਤਕਦੀਰ ਦੇ ਵਿਖਾਏ ਹਾਰ ਵਾਲੇ ਰਾਹ ਕਰਕੇ ਬਾਦਲਕਿਆਂ ਦਾ ਪੰਜਾਬ ਦੇ ਰਾਜ ਭਾਗ ਦੇ ਆਨੰਦ ਮਾਨਣ ਦਾ 25 ਵਰਿਆਂ ਵਾਲਾ ਟੁੱਟਿਆ ਸੁਪਨਾ ਭਵਿੱਖਿਤ ਸਿਆਸੀ ਚਿੰਤਾ ਦਾ ਕਾਰਨ ਬਣ ਕੇ ਕੀ ਅੱਖ ਖੁੱਲ ਗਈ ਹੈ ਜਾਂ ਆਮ ਆਦਮੀ ਪਾਰਟੀ ਤੋਂ ਭਵਿੱਖ ਦਾ ਬਣਿਆ ਖਤਰਾ ਹੁਣ ਤੋਂ ਸੁਚੇਤ ਕਰ ਰਿਹਾ ਹੈ। ਪੰਜਾਬ ਦੇ ਸਿਆਸੀ ਮੰਡਲ ਉਤੇ ਤਿੱਖੀ ਨਜ਼ਰ ਰੱਖਣ ਵਾਲਿਆਂ ਦੇ ਮਨ ਚ ਤਰ੍ਹਾਂ ਤਰ੍ਹਾਂ ਦੇ ਸਵਾਲ ਜਵਾਬ ਉਪਜਦੇ ਹੋਣਗੇ, ਪਰ ਜਿਹੜੀ ਤੇਜ਼ੀ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਵੱਲੋਂ ਆਪਣੇ ਆਗੂਆਂ ਤੇ ਵਰਕਰਾਂ ਵਿਚ ਪਹੁੰਚ ਬਣਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਉਹਨੂੰ ਵੇਖਦਿਆਂ ਹੈਰਾਨੀ ਵੀ ਹੁੰਦੀ ਹੈ ਤੇ ਸਵਾਲ ਵੀ ਉਠਦਾ ਹੈ ਕਿ ਕਾਸ਼ ਅਕਾਲੀ ਦਲ ਨੇ ਹੇਠਲੇ ਪੱਧਰ ਤੇ ਸਰਗਰਮ ਆਗੂਆਂ ਤੇ ਵਰਕਰਾਂ ਦੀ ਸਾਰ ਲਈ ਹੁੰਦੀ ਤਾਂ ਅੱਜ ਵਾਲੇ ਦਿਨ ਵੇਖਣੇ ਨਾ ਪੈਂਦੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਕਾਲੀ ਰਾਜ ਦੇ ਵਿਕਾਸ ਸਦਕਾ ਜਿੱਤ ਯਕੀਨੀ ਹੋਣੀ ਚਾਹੀਦੀ ਸੀ ਜਿਹੜੀ ਨਾ ਹੋ ਸਕੀ। ਇਹ ਅਕਾਲੀ ਆਖਦੇ ਨੇ ਇਸ ਦੇ ਕਈ ਕਾਰਨ ਨੇ। ਉਨ੍ਹਾਂ ਦੇ ਕਾਰਨਾਂ ਵਿਚੋਂ ਇਕ ਹੈ ਹੇਠਲੀ ਪੱਧਰ ਦੇ ਆਗੂਆਂ ਤੇ ਵਰਕਰਾਂ ਨੂੰ ਸਿਰੇ ਤੋਂ ਅੱਖੋਂ ਪਰੋਖੇ ਕਰਕੇ ਉਨ੍ਹਾਂ ਦੇ ਮੁਕਾਬਲੇ ਦੂਜੀ ਧਿਰ ਨੂੰ ਉਤਸ਼ਾਹਿਤ ਕਰਨਾ, ਜਿਸ ਦਾ ਨਤੀਜਾ ਪਹਿਲੇ ਨੰਬਰ ਤੋਂ ਪਛੜ ਕੇ ਤੀਜੇ ਉਤੇ ਸਬਰ ਕਰਨ ਦਾ ਪਿਆ। ਖੈਰ, ਤੀਜੇ ਸਥਾਨ ਦੀ ਨਸੀਬ ਹੋਈ ਪ੍ਰਾਪਤੀ ਦੇ ਬਾਵਜੂਦ ਹਰ ਹਲਕੇ ਚ ਪਹੁੰਚ ਕਰਨੀ ਸ਼ਲਾਘਾਯੋਗ ਕਦਮ ਹੈ। ਸਿਆਸੀ ਸੂਝਬੂਝ ਵਾਲਿਆਂ ਨਾਲ ਗੱਲ ਕਰੀਏ ਤਾਂ ਉਨ੍ਹਾਂ ਦੇ ਕਥਨ ਅਨੁਸਾਰ ਭਰਮ ਚ ਉਲਝੇ ਤੇ ਭਵਿੱਖ ਦੇ ਸਿਖਰ ਨੂੰ ਛੂਹਣ ਦੀ ਹੋਈ ਭੁੱਲ ਨੇ ਅਕਾਲੀ ਦਲ ਬਾਦਲ ਨੂੰ ਹੀ ਅੱਜ ਦੇ ਦਿਨ ਦਿਖਾਏ ਨੇ। ਜੇਕਰ ਹਲਕਾ ਗਿੱਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਬਾਦਲ ਨੂੰ ਹੋਈ ਹਾਰ ਦਾ ਕਾਰਨ ਕੋਈ ਹੋਰ ਨਹੀਂ, ਸਗੋਂ ਬਾਕੀ ਸਾਰੇ ਸੂਬੇ ਵਾਂਗ ਇੱਥੇ ਵੀ ਇਸ ਦੇ ਆਪਣੇ ਹੀ ਕਿਸੇ ਕਾਰਨ ਰੁੱਸੇ ਜਾਂ ਖਫਾ ਹੋਏ ਹਾਰ ਦਾ ਕਾਰਨ ਬਣ ਗਏ। ਅੱਕੋ ਕੌੜਾ ਸੱਚ ਇਹ ਹੈ ਕਿ ਅਕਾਲੀ ਦਲ ਦੇ ਵਿਧਾਇਕ ਦੀਆਂ ਨੀਤੀਆਂ ਤੋਂ ਖਫਾ ਹਲਕੇ ਵਿਚਲੇ ਅਕਾਲੀ ਆਗੂ ਤੇ ਵਰਕਰ ਲਗਾਤਾਰ ਟੁੱਟਦੇ ਗਏ। ਬਲਜੀਤ ਸਿੰਘ ਢਿੱਲੋਂਹਰੀ ਆਖਦੇ ਨੇ ਕਿ ਇਕ ਦਿਨ ਤਾਂ ਅਜਿਹਾ ਵੀ ਆ ਗਿਆ ਜਦੋਂ ਗਿੱਲ ਹਲਕੇ ਚੋਂ ਬੱਸਾਂ ਕਾਰਾਂ ਤੇ ਸਵਾਰ ਹੋ ਕੇ ਅਕਾਲੀਆਂ ਦਾ ਵੱਡਾ ਧੜਾ ਮੋਤੀ ਮਹਿਲ ਪਟਿਆਲਾ ਚ ਹੱਥ ਮਿਲਾਉਣ ਜਾ ਪੁੱਜਿਆ। ਇਕ ਸਾਬਕਾ ਅਕਾਲੀ ਆਗੂ ਦੇ ਕਹਿਣ ਅਨੁਸਾਰ ਲੰਘੇ ਸਮੇਂ ਵੱਲ ਝਾਤ ਮਾਰੀਏ ਤਾਂ ਕੰਧ ਤੇ ਲਿਖਿਆ ਸਾਫ਼ ਦਿਖਾਈ ਦੇ ਰਿਹਾ ਸੀ, ਪਰ ਭਰਮ ਦੇ ਚੱਕਰਵਿਊ ਤੇ ਚਾਪਲੂਸਾਂ ਦੇ ਵਿਖਾਏ ਸਬਜ਼ ਬਾਗਾਂ ਨੇ ਸੋਚ ਹੀ ਬਦਲ ਕੇ ਰੱਖ ਦਿੱਤੀ ਸੀ, ਜਿਸ ਕਰਕੇ ਮਿੱਠੇ ਬੋਲ ਉਡਾਰੀ ਮਾਰ ਚੁੱਕੇ ਸਨ ਤੇ ਹਲਕੇ ਚੋਂ ਅਕਾਲੀਆ ਲਹਿਰ ਦੇ ਦਿਨ ਬਦਿਨ ਦੇ ਹਾਲਾਤ ਬਦਲਣ ਵਿਚ ਦੇਰ ਨਾ ਲੱਗੀ। ਕਾਸ਼ ਉਸ ਵੇਲੇ ਵੇਖਿਆ ਸਮਝਿਆ ਤੇ ਅਣਡਿੱਠ ਕਰਕੇ ਨਾ ਪੜਨ ਚ ਰਹੀ ਅਣਗਹਿਲੀ ਅੱਜ ਦੇ ਦਿਨ ਦਾ ਕਾਰਨ ਬਣ ਗਈ, ਜਿਸ ਦੀ ਉਦਾਹਰਣ ਉਸ ਵੇਲੇ ਹੀ ਸਾਫ਼ ਸਾਫ਼ ਸਾਹਮਣੇ ਵਿਖਾਈ ਦੇਣ ਲੱਗੀ ਸੀ ਜਦੋਂ ਰੋਡ ਸ਼ੋਅ ਦੌਰਾਨ ਪਿੰਡ ਆਲਮਗੀਰ ਦੀ ਫਿਰਨੀ ਦੇ ਚੁਫੇਰਿਓਂ ਤਿਰੰਗੀਆਂ ਝੰਡੀਆਂ ਨਜ਼ਰ ਆਈਆਂ। ਇਸ ਤੋਂ ਪਹਿਲਾਂ ਇਸ ਪਿੰਡ ਦੇ ਅਹਿਮ ਰੁਤਬਾ ਅਕਾਲੀ ਆਗੂ ਭਲਵਾਨ ਉਪਦੇਸ਼ ਸਿੰਘ ਅਕਾਲੀ ਵਿਧਾਇਕ ਤੋਂ ਨਾਰਾਜ਼ ਹੋ ਕੇ ਇਲਾਕੇ ਦੇ ਸਰਗਰਮ ਆਗੂਆਂ ਤੇ ਵਰਕਰਾਂ ਸਣੇ ਕਾਂਗਰਸ ਦੇ ਨਾਲ ਹੱਥ ਮਿਲਾ ਚੁੱਕੇ ਸਨ। ਇਹ ਉਹ ਵੇਲਾ ਸੀ ਜਦੋਂ ਅਕਾਲੀ ਦਲ ਦੇ ਕੁਝ ਹੋਰ ਨਾਮੀ ਆਗੂਆਂ ਦੀ ਗੈਰ ਮੌਜੂਦਗੀ ਨੇ ਲੋਕ ਦਿਲਾਂ ਚ ਰੜਕੀ ਘਾਟ ਦਾ ਦਰਦ ਮਹਿਸੂਸ ਨਾ ਕੀਤਾ। ਬਲਜੀਤ ਸਿੰਘ ਢਿੱਲੋਂਹਰੀ ਆਖਦੇ ਨੇ ਕਿ ਇਹ ਇਕੱਲਾ ਗਿੱਲ ਹਲਕੇ ਚ ਹੀ ਨਹੀਂ ਹੋਇਆ ਬਲਕਿ ਪੰਜਾਬ ਦੇ ਹੋਰ ਹਲਕਿਆਂ ਵਿਚ ਵੀ ਇਹੋ ਜਿਹਾ ਹਾਲ ਰਿਹਾ ਜੋ ਅਕਾਲੀਆਂ ਦੀ ਹਾਰ ਦਾ ਵੱਡਾ ਕਾਰਨ ਬਣਿਆ। ਕਾਸ਼ ਵੇਲਾ ਰਹਿੰਦਿਆਂ ਇਸ ਪੱਖ ਨੂੰ ਅਕਾਲੀਆਂ ਨੇ ਸਮਝ ਲਿਆ ਹੁੰਦਾ, ਹੁਣ ਕਿਉਂ ਲੋੜ ਪਈ ਇਕ ਅਹਿਮ ਰੁਤਬਾ ਆਗੂ ਦੇ ਪਿੰਡ ਚੋਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਦੇ ਨਾਲ ਕਾਂਗਰਸ ਨੂੰ ਹੋਈ ਜਿੱਤ ਇਥੋਂ ਦੀ ਮੂੰਹ ਬੋਲ ਦੀ ਤਸਵੀਰ ਬਣ ਉਭਰੀ ਹੈ। ਯਾਦ ਰੱਖਣ ਯੋਗ ਪਹਿਲੂ ਇਹੀ ਹੈ ਕਿ ਸਿਆਸੀ ਲੋਕਾਂ ਦੀ ਤਕਦੀਰ ਦਾ ਲਿਖਾਰੀ ਕੋਈ ਹੋਰ ਨਹੀਂ ਹੁੰਦਾ, ਉਨ੍ਹਾਂ ਦੀ ਤਕਦੀਰ ਸੋਚ ਨੀਤੀ ਤੇ ਕਾਰਜ ਹੀ ਲਿਖਤ ਬਣ ਕੇ ਸਾਹਮਣੇ ਆਉਂਦੀ ਹੈ। ਇੱਥੇ ਵੀ ਅਜਿਹਾ ਹੀ ਹੋਇਆ। ਜਦੋਂ ਆਮ ਸਿਆਸੀ ਵਰਕਰ ਦੇ ਭਵਿੱਖ ਕਿਸ ਆਸ ਵਿਚ ਗੁਜ਼ਰ ਰਿਹਾ ਹੈ ਇਸ ਸਵਾਲ ਵੱਲ ਕਿਸੇ ਨੇ ਧਿਆਨ ਹੀ ਨਾ ਦਿੱਤਾ ਤੇ ਵਰਤਮਾਨ ਦੇ ਸਿਆਸੀ ਰੁਤਬੇ ਦਾ ਆਨੰਦ ਕੌਣ ਮਾਣ ਰਿਹਾ ਹੈ, ਇਹ ਸਵਾਲ ਵਾਰ ਵਾਰ ਉਭਰਦਾ ਰਿਹਾ ਪਰ ਜਵਾਬ ਕਿਤੋਂ ਨਾ ਮਿਲਿਆ। ਆ ਜੱਗ ਮਿੱਠਾ ਅੱਗੇ ਕਿਹਨੇ ਡਿੱਠਾ ਇਹਦਾ ਵੱਡਾ ਭਰਮ ਬਣਦਾ ਗਿਆ, ਲਿਹਾਜ਼ਾ ਸਿਆਸੀ ਤਕਦੀਰ ਜਿੱਤ ਤੋਂ ਦੂਰ ਹੁੰਦੀ ਗਈ ਤੇ ਹਾਰ ਦਿਨੋ ਦਿਨ ਨੇੜੇ ਹੁੰਦੀ ਗਈ। ਕਾਸ਼ ਅਕਾਲੀ ਦਲ ਬਾਦਲ ਦੇ ਆਲਾ ਆਗੂਆਂ ਨੇ ਸੱਤਾ ਦੇ ਆਨੰਦ ਚ ਅਜਿਹਾ ਵੇਖਿਆ ਸਮਝਿਆ ਤੇ ਸੋਚਿਆ ਹੁੰਦਾ ਤਾਂ ਅੱਜ ਦੇ ਦਿਲਾਸਾ ਦੌਰੇ ਵਾਂਗੂ ਨਹੀਂ ਸਗੋਂ ਫਿਰ ਧੰਨਵਾਦੀ ਦੌਰਾ ਹੋਣਾ ਸੀ। ਬਲਜੀਤ ਸਿੰਘ ਢਿੱਲੋਂਹਰੀ ਆਖਦੇ ਨੇ ਕਿ ਬੀਤੇ ਚ ਕੀਤੇ ਦੀਆਂ ਯਾਦਾਂ ਪਛਤਾਵਾ ਬਣ ਕੇ ਚਿੰਤਾ ਦਾ ਕਾਰਨ ਬਣਦਾ ਹੈ, ਇੱਥੇ ਚਿੰਤਨ ਵੀ ਕਰਨਾ ਬਣਦਾ ਹੈ। ਜਿੱਥੋਂ ਸਿਆਸੀ ਆਗੂਆਂ ਦੀ ਸੂਝਵਾਨ ਤੇ ਸਿਆਸੀ ਆਗੂਆਂ ਦੀ ਚਿੰਤਾ ਹੀ ਭਵਿੱਖ ਦੇ ਸੰਬੰਧ ਜੋੜਦਾ ਮੁੱਢ ਬਣਦੇ ਨੇ, ਜਿਹਦੇ ਨਾਲ ਸਿਆਸੀ ਧਿਰ ਦੇ ਵਰਕਰ ਚ ਸਰਗਰਮੀ ਦਾ ਜਜ਼ਬਾ ਬਣਦਾ ਹੈ। ਕਾਸ਼ ਅਕਾਲੀ ਹੁਣ ਇਸ ਤੋਂ ਕੁਝ ਸਿੱਖ ਲੈਣ। ਇਹ ਸੀ ਅੱਜ ਦੀ ਵਿਸ਼ੇਸ਼ ਪੇਸ਼ਕਸ਼। ਸਾਂਝੀ ਕਰਦਿਆਂ ਭੁੱਲ ਚੁੱਕ ਹੋਈ ਹੋਵੇ ਤਾਂ ਖਿਮਾ ਦੇ ਜਾ ਚੁੱਕਾਂ, ਫੇਰ ਹਾਜ਼ਰ ਹੋਵਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ। ਹੁਣ ਮੈਨੂੰ ਅਮਨਦੀਪ ਹਾਂਸ ਨੂੰ ਦਿਓ ਇਜਾਜ਼ਤ, ਤੁਸੀਂ ਸੁਣਦੇ ਰਹੋ ਖਬਰਸਾਰ ਸੈਗਮੈਂਟ। ਸ਼ੁਕਰੀਆ ਦੋਸਤੋ, ਸਭਨਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣ ਰਹੇ ਹੋ ਹਰਮਨ ਰੇਡੀਓ। ਅੱਜ ਦਿਨ ਸ਼ੁੱਕਰਵਾਰ 31 ਮਾਰਚ ਸਾਲ 2017 ਦਾ ਸਾਲ ਦਾ ਜਿਹੜਾ ਅਖੀਰਲਾ ਦਿਨ ਹੈ, ਮੈਂ ਤੁਹਾਡੇ ਨਾਲ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਪ੍ਰੋਗਰਾਮ ਖਬਰਸਾਰ ਲੈ ਕੇ ਹਾਜ਼ਰ ਹਾਂ। ਸਾਰੇ ਸਰੋਤਿਆਂ ਦਾ ਜਿੱਥੇ ਨਿੱਘਾ ਸਵਾਗਤ ਕਰਦੇ ਹਾਂ, ਉੱਥੇ ਪੰਜਾਬ ਦੇ ਵਿੱਚ ਔਰ ਭਾਰਤ ਦੇ ਵਿੱਚ ਔਰ ਦਿੱਲੀ ਦੇ ਵਿੱਚ ਕੀ ਕੁਛ ਵਾਪਰ ਰਿਹਾ, ਕੀ ਨਵੀਆਂ ਗੱਲਾਂ ਹੋ ਰਹੀਆਂ ਨੇ। ਔਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਜਿਹੜਾ ਮਾਰਚ ਮਹੀਨਾ ਖਤਮ ਹੋਣ ਦੇ ਅੱਜ ਅਖੀਰਲਾ ਦਿਨ ਹੈ, ਲੇਕਿਨ ਹੁਣ ਤੱਕ ਦਾ ਸਭ ਤੋਂ ਜਿਹੜਾ ਗਰਮ ਦਿਨ ਰਿਹਾ, ਘੱਟੋ ਘੱਟ ਤਾਪਮਾਨ ਜਿਹੜਾ 5 ਡਿਗਰੀ ਵੱਧ 23.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ ਦਿੱਲੀ ਦੇ ਵਿੱਚ, ਦੇਸ਼ ਦੀ ਰਾਜਧਾਨੀ ਦੇ ਵਿੱਚ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਘੱਟੋ ਘੱਟ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ। ਕੁਝ ਹਿੱਸਿਆਂ ਦੇ ਵਿੱਚ ਸਵੇਰ ਤੋਂ ਹਵਾ ਨੇ ਲੋਕਾਂ ਨੂੰ ਕੁਝ ਰਾਹਤ ਦਵਾਈ ਹੈ, ਅਤੇ ਮੌਸਮ ਵਿਭਾਗ ਨੇ ਜਿਹੜੀ ਜਾਣਕਾਰੀ ਭੇਜੀ ਹੈ ਉਹਦੇ ਮੁਤਾਬਕ ਦਿਨ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਸੰਭਾਵਨਾ ਹੈ, ਲੇਕਿਨ ਵਰਖਾ ਦੀ ਕੋਈ ਸੰਭਾਵਨਾ ਨਹੀਂ। ਬਦਲਾਂ ਕਰਕੇ ਜਿਹੜੇ ਤਾਪਮਾਨ ਵਾਧੇ ਦੇ ਵਿੱਚ ਥੋੜ੍ਹਾ ਹੋਰ ਵਾਧਾ ਹੋਏਗਾ। ਵਾਤਾਵਰਨ ਦਾ ਜਿਹੜਾ ਪੱਧਰ ਹੈ ਉਹ 58% ਹੈ, ਔਰ ਅੱਜ ਸ਼ੁੱਕਰਵਾਰ ਹੈ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਅਤੇ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਜਿਹੜਾ 6 ਡਿਗਰੀ ਤੋਂ ਵੱਧ ਸੀ 38.2 ਡਿਗਰੀ ਸੈਲਸੀਅਸ, ਅਤੇ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਯਾਨੀ 23.1 ਡਿਗਰੀ ਦਰਜ ਕੀਤਾ ਗਿਆ ਸੀ। ਸੋ ਉੱਤਰ ਭਾਰਤ ਅਤੇ 9 ਜਿਹੜੇ ਸੂਬੇ ਨੇ ਉਹਨਾਂ ਨੂੰ ਗਰਮੀ ਨੇ ਪੂਰੀ ਤਰ੍ਹਾਂ ਆਪਣੇ ਲਪੇਟ ਵਿੱਚ ਲੈ ਲਿਆ। ਭਾਰਤ ਦਾ ਜਿਹੜਾ ਮੌਸਮ ਵਿਭਾਗ ਹੈ ਉਹਦੇ ਮੁਤਾਬਕ 9 ਰਾਜਾਂ ਦੇ ਵਿੱਚ ਲੋਕਾਂ ਨੂੰ ਹੁਣੇ ਤੋਂ ਗਰਮੀ ਦੀ ਜਿਹੜੀ ਤਪਸ਼ ਹੈ ਉਹ ਮਹਿਸੂਸ ਹੋਣ ਲੱਗ ਪਈ ਹੈ। ਇਹਨਾਂ ਦੇ ਵਿੱਚ ਹਰਿਆਣਾ ਹੈ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਝਾਰਖੰਡ, ਉੜੀਸਾ, ਗੁਜਰਾਤ ਅਤੇ ਮਹਾਰਾਸ਼ਟਰ ਸ਼ਾਮਲ ਨੇ ਅਤੇ ਆਉਂਦੇ ਦਿਨਾਂ ਨੂੰ ਵੀ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਗਰਮੀ ਦੀ ਜਿਹੜੀ ਹੈ ਆਸਾਰ ਹੋਣਗੇ। ਪੰਜਾਬ ਅਤੇ ਹਰਿਆਣਾ ਦੇ ਵਿੱਚ ਆਉਂਦੇ ਦਿਨਾਂ ਵਿੱਚ ਮੀਂਹ ਪੈਣ ਦੀ ਪੇਸ਼ਨਗੋਈ ਜਿਹੜੀ ਹੈ ਕੀਤੀ ਹੈ, ਜਿਹਦੇ ਨਾਲ ਕੋਈ ਆਰਜ਼ੀ ਰਾਹਤ ਮਿਲੇਗੀ। ਔਰ ਖਬਰ ਇਹ ਵੀ ਹੈ ਕਿ ਸੂਬਿਆਂ ਦੇ ਵਿੱਚ ਗਰਮੀ ਦੀ ਸ਼ਿੱਦਤ ਆਮ ਅਤੇ ਤਿੱਖੀ ਦਰਮਿਆਨੀ ਹੈ ਅਤੇ ਮੌਜੂਦਾ ਹਾਲਾਤ ਆਉਂਦੇ ਦਿਨਾਂ ਵਿੱਚ ਬਣੇ ਰਹਿਣਗੇ ਅਤੇ ਹਵਾ 'ਚ ਤਬਦੀਲੀ ਦੇ ਉੱਤਰ ਪੱਛਮ ਦੇ ਨੇੜਲੇ ਕੇਂਦਰੀ ਜਿਹੜੇ ਪ੍ਰਾਇਦੀਪ ਹੈ ਇਹਦੇ 'ਚ ਅਸਮਾਨ ਸਾਫ਼ ਰਹਿਣ ਕਰਕੇ ਅਤੇ ਪੱਛਮੀ ਗੜਬੜੀ ਕਰਕੇ ਹਿਮਾਲੀਅਨ ਖਿੱਤੇ ਦੇ ਪਏ ਦਬਾਅ ਕਰਕੇ ਭਾਰਤ ਨੂੰ ਗਰਮੀ ਦੇ ਕਹਿਰ ਨਾਲ ਜੂਝਣਾ ਪਏਗਾ। ਸੋ ਇਹ ਤਾਂ ਗੱਲ ਸੀ ਸਾਡੇ ਭਾਰਤ ਮੁਲਕ ਦੀ, ਪੰਜਾਬ ਦੀ, ਉੱਤਰ ਭਾਰਤ ਦੀ, ਕਿ ਮੌਸਮ ਦਾ ਕੀ ਹਾਲ ਹੈ, ਕੀ ਮਿਜਾਜ ਹੈ ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਦੇ ਉੱਤੇ ਅਸੀਂ ਅੱਜ ਚਰਚਾ ਕਰਨੀ ਹੈ। ਸਰੋਤੇ ਵੀ ਆਪਣਾ ਸਵਾਲ ਪੁੱਛ ਸਕਦੇ ਨੇ, ਆਪਣੀ ਰਾਏ ਦੇ ਸਕਦੇ ਨੇ, ਸਾਡੇ ਨਾਲ ਸਾਂਝ ਪਾ ਸਕਦੇ ਨੇ ਔਰ ਦਲਜੀਤ ਜੀ ਵੀ ਸਾਡੇ ਨਾਲ ਥੋੜ੍ਹੀ ਦੇਰ 'ਚ ਜੁੜ ਜਾਣਗੇ। ਸੋ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ, ਇਹ ਇੱਕ ਦਿੱਲੀ ਪੁਲਿਸ ਦੇ ਇੰਸਪੈਕਟਰ ਨੂੰ ਠੱਗਾਂ ਨੇ ਆਪਣੇ ਟਰੈਪ ਦੇ ਵਿੱਚ ਫਸਾ ਕੇ ਲੱਖਾਂ ਰੁਪਏ ਠੱਗ ਲਏ ਨੇ। ਇੰਸਪੈਕਟਰ ਪਿਆਰੀ ਲਾਲ ਪੂਨੀਆ ਇਹਨੇ ਦਿਨੀ ਕੁਤਬ ਬਰਾਰ ਮੈਟਰੋ ਥਾਣੇ ਦੇ ਵਿੱਚ SHO ਸੀ ਅਤੇ ਉਹਨਾਂ ਨੂੰ ਖਦਸ਼ਾ ਸੀ ਕਿ ਉਹਨਾਂ ਦਾ ਮੋਬਾਈਲ ਹੈਕ ਕਰਕੇ ਇੰਟਰਨੈਟ ਬੈਂਕਿੰਗ ਦੇ ਨਾਲ ਵਾਰੀ ਵਾਰੀ ਟ੍ਰਾਂਜੈਕਸ਼ਨ ਕੀਤੀ ਹੈ। ਕਰੀਬ 1,20,000 ਰੁਪਏ ਤੋਂ ਵੱਧ ਦੀ ਰਕਮ ਜਿਹੜੀ ਹੈ ਠੱਗਾਂ ਨੇ ਸ਼ਾਤਰਾਮ ਤਰੀਕੇ ਨਾਲ ਠੱਗ ਲਈ ਅਤੇ ਇਸੇ ਬਾਬਤ ਉਹਨਾਂ ਦੀ ਸ਼ਿਕਾਇਤ ਸਾਈਬਰ ਸੈੱਲ ਨੇ ਜਦੋਂ ਲਈ ਇਹ ਤਫਤੀਸ਼ ਸ਼ੁਰੂ ਕੀਤੀ ਅਤੇ ਸਾਈਬਰ ਸੈੱਲ ਅਫਸਰਾਂ ਦੇ ਮੁਤਾਬਕ SHO ਦੇ ਨਾਲ ਠੱਗਾਂ ਨੇ ਉਸ ਵਕਤ ਟਰੈਪ ਦੇ ਵਿੱਚ ਫਸਾਇਆ ਜਦੋਂ ਉਹ ਮੋਬਾਈਲ ਕਾਲਰ ਨੂੰ ਆਈ ਅਤੇ ਕਾਲਰ ਨੇ ਖੁਦ ਨੂੰ ਟੈਲੀਕਮਿਊਨੀਕੇਸ਼ਨ ਕੰਪਨੀ ਦਾ ਇੱਕ ਅਧਿਕਾਰੀ ਦੱਸਿਆ ਅਤੇ ਕਿਹਾ ਕਿ ਤੁਹਾਡਾ ਜਿਹੜਾ ਨੰਬਰ ਹੈ ਇਹ ਬੰਦ ਹੋਣ ਵਾਲਾ ਹੈ। ਉਹਨਾਂ ਨੇ ਆਖਿਆ ਕਿ ਤੁਹਾਡਾ ਨੰਬਰ ਜਿਹੜਾ ਇਹ ਬੰਦ ਹੋ ਜਾਏਗਾ ਅਤੇ ਉਹਨਾਂ ਨੇ ਕਿਹਾ ਕਿ ਇਸ ਨੰਬਰ 'ਤੇ ਤੁਸੀਂ ਜੇਕਰ SMS ਨਾ ਕੀਤਾ ਤਾਂ ਇਹ ਨੰਬਰ ਤੁਹਾਡਾ ਜਿਹੜਾ ਹੈ ਬੰਦ ਹੋ ਜਾਏਗਾ। SHO ਦਾ ਇਹ ਨੰਬਰ ਜਿਹੜਾ ਉਹ ਮੈਟਰੋ DCP ਦੇ ਵਟਸਐਪ ਗਰੁੱਪ ਵਿੱਚ ਸੀ। ਉਹਨਾਂ ਨੂੰ ਲੱਗਿਆ ਕਿ ਜੇਕਰ ਨੰਬਰ ਬੰਦ ਹੋਇਆ ਤਾਂ ਸਾਰੇ ਤਰ੍ਹਾਂ ਦੀਆਂ ਸੂਚਨਾਵਾਂ ਜਿਹੜੀਆਂ ਆਉਣੀਆਂ ਬੰਦ ਹੋ ਜਾਣਗੀਆਂ ਅਤੇ ਇਸੇ ਤਰ੍ਹਾਂ ਉਸ ਇੰਸਪੈਕਟਰ ਪਿਆਰੀ ਲਾਲ ਨੇ ਇਸ ਕਾਲਰ ਕਰਨ ਵਾਲੇ ਬੰਦੇ ਨੂੰ ਦੱਸਿਆ ਕਿ ਉਹ ਦਿੱਲੀ ਪੁਲਿਸ ਦੇ ਵਿੱਚ ਇੰਸਪੈਕਟਰ ਹੈ ਅਤੇ ਥਾਣੇ ਦੇ ਵਿੱਚ SHO ਹੈ। ਬਾਵਜੂਦ ਇਸ ਦੇ ਉਸ ਕਾਲ ਕਰਨ ਵਾਲੇ ਨੇ ਉਸ ਨੂੰ ਮੁੰਬਈ ਦੀ ਕੰਪਨੀ ਦੇ ਦਫ਼ਤਰ ਤੋਂ ਬੋਲਣ ਦੀ ਗੱਲ ਕਹੀ ਅਤੇ ਕਿਹਾ ਕਿ ਰੈਗੂਲੇਸ਼ਨ ਦੇ ਮੁਤਾਬਕ ਉਹ ਕੰਮ ਕਰ ਰਿਹਾ ਅਤੇ SHO ਨੇ ਜਿਵੇਂ ਹੀ ਮੈਸੇਜ ਸੈਂਡ ਕੀਤਾ ਅਤੇ ਉਸ ਤੋਂ ਬਾਅਦ ਇੰਟਰਨੈਟ ਸਰਵਿਸ ਬੰਦ ਹੋ ਗਈ ਅਤੇ ਕੁਝ ਦੇਰ ਬਾਅਦ ਨੰਬਰ ਵੀ ਬਲੌਕ ਹੋ ਗਿਆ ਅਤੇ ਇੰਸਪੈਕਟਰ ਆਪਣੇ ਜਿਹੜੇ ਅਫੀਸ਼ਲੀ ਕੰਮਕਾਜ ਦੇ ਵਿੱਚ ਰੁੱਝ ਗਿਆ। ਕੁਝ ਦਿਨਾਂ ਬਾਅਦ ਉਹਨੂੰ ਇੱਕ ਈਮੇਲ ਆਈ ਜਿਹਦੇ ਤੋਂ ਉਹਨੂੰ ਪਤਾ ਲੱਗਿਆ ਕਿ ਉਹਦਾ ਜਿਹੜਾ ਕ੍ਰੈਡਿਟ ਕਾਰਡ ਹੈ ਉਹਦੇ ਤੋਂ ਰਕਮ ਕਢਾ ਲਈ ਗਈ ਹੈ। ਇਸ ਮਾਮਲੇ ਦੇ ਵਿੱਚ ਉਹਨਾਂ ਨੇ ਬੈਂਕ ਨਾਲ ਜਦੋਂ ਸੰਪਰਕ ਕੀਤਾ ਅਤੇ SHO ਨੂੰ ਤਾਂ ਪਹਿਲਾਂ ਹੀ ਥੋੜ੍ਹਾ ਸ਼ੱਕ ਸੀ ਕਿ ਨੈੱਟ ਬੈਂਕਿੰਗ ਰੈਕਟ ਦੇ ਵਿੱਚ ਸ਼ਾਮਲ ਠੱਗਾਂ ਨੇ ਉਹਦੇ ਨਾਲ ਜਿਹੜੀ ਹੈ ਇਹ ਠੱਗੀ ਮਾਰ ਲਈ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਸਿਆਣੇ ਬਣੇ ਬੰਦੇ ਵੀ ਜਾਂ ਇਸ ਤਰ੍ਹਾਂ ਦੇ ਵਿਅਕਤੀ ਵੀ ਜਿਹੜੇ ਹੈਗੇ ਆ ਇਸ ਸਾਈਬਰ ਠੱਗੀ ਦੇ ਸ਼ਿਕਾਰ ਹੋ ਗਏ। ਸੋ ਹੁਣ ਅਸੀਂ ਗੱਲ ਕਰਾਂਗੇ ਪੰਜਾਬ ਦੇ ਪਿਛਲੇ ਦਿਨੀ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ਦੇ 5 ਵਿਧਾਨ ਸੂਬਿਆਂ ਦੇ ਜਿਹੜੇ ਚੋਣਾਂ ਨਤੀਜੇ ਆਏ ਨੇ। ਭਾਰਤੀ ਜਨਤਾ ਪਾਰਟੀ ਨੇ ਉਹਦੇ ਸੰਬੰਧ ਵਿੱਚ ਕਿਹਾ ਹੈ ਕਿ ਅਸੀਂ ਇਸ ਸੰਬੰਧ ਵਿੱਚ ਮਜ਼ਬੂਤ ਹੋਏ ਹਾਂ। 5 ਸੂਬੇ ਨੇ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਣੀਪੁਰ। ਇਹਨਾਂ ਵਿਧਾਨ ਸਭਾ ਦੇ ਵਿੱਚ ਚੋਣਾਂ ਦੇ ਨਤੀਜਿਆਂ ਵਿੱਚ ਭਾਜਪਾ ਹੋਰ ਮਜ਼ਬੂਤ ਹੋਈ ਹੈ ਕਿਉਂਕਿ ਇੱਥੇ ਭਾਜਪਾ ਦੇ ਜਿਹੜੇ ਹੈ ਸਹਿਯੋਗੀ ਪਾਰਟੀਆਂ ਅਤੇ ਭਾਜਪਾ ਦੀ ਤਾਕਤ ਵਧੀ ਹੈ। ਦਿੱਲੀ ਅਤੇ ਬਿਹਾਰ ਵਿਧਾਨ ਸਭਾ ਦੇ ਵਿੱਚ ਮਿਲੀ ਹਾਰ ਤੋਂ ਬਾਅਦ ਭਾਜਪਾ ਦੇ ਵਰਕਰਾਂ ਦਾ ਮਨੋਬਲ ਕੁਝ ਡਿੱਗਿਆ ਸੀ ਜਿਹੜਾ ਹੁਣ ਵਾਪਸ ਆਇਆ ਔਰ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਉੱਤਰ ਪ੍ਰਦੇਸ਼ 'ਚ ਟਿਕੀਆਂ ਸਨ ਅਤੇ ਇੱਥੋਂ ਹਾਰ ਜਿੱਤ ਦੇ ਲਈ ਭਾਜਪਾ ਦੇ ਲਈ ਅਗਲੀਆਂ ਆਮ ਚੋਣਾਂ ਦੀ ਜਿਹੜੀ ਇਬਾਰਤ ਲਿਖਣਾ ਇਹ ਮੰਨਿਆ ਜਾ ਰਿਹਾ ਹੈ। ਇਸੇ ਲਈ ਆਪਣੇ ਦੂਜੇ ਸੂਬਿਆਂ ਦੀ ਅਣਦੇਖੀ ਕਰਕੇ ਆਪਣੀ ਪੂਰੀ ਤਾਕਤ ਹੈ ਜਿਹੜੀ ਭਾਜਪਾ ਨੇ ਉੱਥੇ ਲਗਾ ਦਿੱਤੀ ਸੀ ਔਰ ਚੋਣਾਂ ਦੇ ਆਖਰੀ ਗੇੜ ਦੇ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਰੈਲੀਆਂ ਕੀਤੀਆਂ। ਫਿਰ ਵੀ ਇਹ ਮੰਨਿਆ ਜਾ ਰਿਹਾ ਸੀ ਕਿ ਭਾਜਪਾ ਨੂੰ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਤੋਂ ਸਖ਼ਤ ਟੱਕਰ ਮਿਲੇਗੀ। ਵੋਟਾਂ ਤੋਂ ਬਾਅਦ ਦੇ ਜਿਹੜੇ ਸਰਵੇਖਣ ਆਏ ਉਸ ਦੇ ਵਿੱਚ ਵੀ ਭਾਜਪਾ ਦਾ ਸਪਸ਼ਟ ਬਹੁਮਤ ਨਹੀਂ ਸੀ ਦਿਖ ਰਿਹਾ, ਲੇਕਿਨ ਜਦੋਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਖੁੱਲੀਆਂ ਤਾਂ ਸਾਰੇ ਹੈਰਾਨ ਰਹਿ ਗਏ, 83 ਸਾਰੇ ਮਲੀਆ ਮੇਟ ਹੋ ਗਏ ਅਤੇ ਭਾਜਪਾ ਨੇ ਜਿਹੜੀ ਕਾਮਯਾਬੀ ਹਾਸਲ ਕੀਤੀ ਹੈ ਅਤੇ ਉਸ ਦੀ ਉਮੀਦ ਉਸ ਨੂੰ ਖੁਦ ਵੀ ਨਹੀਂ ਸੀ। ਔਰ ਇਹਨਾਂ ਨਤੀਜਿਆਂ ਨੇ ਜਾਤੀ, ਭਾਈਚਾਰਾ, ਧਰਮ ਸਾਰੇ ਯਾਨੀ ਸਮੀਕਰਨਾਂ 'ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਇਹ ਸਾਬਤ ਕਰ ਦਿੱਤਾ ਹੈ ਕਿ ਵੋਟਰ ਦਾ ਜਿਹੜਾ ਮਨ ਹੈ ਉਹ ਬਦਲ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਨਤੀਜੇ ਪਹਿਲਾਂ ਹੀ ਲੋਕਾਂ ਨੂੰ ਪਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਸਰਕਾਰ ਦੇ ਸੰਬੰਧੀ ਲੋਕਾਂ ਵਿੱਚ ਨਾਰਾਜ਼ਗੀ ਹੈ। ਸੱਤਾ ਵਿਰੋਧੀ ਲਹਿਰ ਇੱਥੋਂ ਸ਼ੁਰੂ ਹੋਈ ਸੀ ਅਤੇ ਅਜੇ ਵਿੱਚ ਇੱਕ ਮਜ਼ਬੂਤ ਬਦਲ ਦੇ ਤੌਰ 'ਤੇ ਆਮ ਆਦਮੀ ਪਾਰਟੀ ਨੂੰ ਦੇਖਿਆ ਜਾ ਰਿਹਾ ਸੀ, ਲੇਕਿਨ ਵੋਟਰਾਂ ਨੇ ਉਸ ਨੂੰ ਨਕਾਰ ਕੇ ਕਾਂਗਰਸ 'ਤੇ ਭਰੋਸਾ ਪ੍ਰਗਟ ਕੀਤਾ। ਇਸੇ ਤਰ੍ਹਾਂ ਹੀ ਉੱਤਰਾਖੰਡ ਦੇ ਵਿੱਚ ਵੀ ਹਰੀਸ਼ ਰਾਵਤ ਸਰਕਾਰ ਦੇ ਨਾਖੁਸ਼ ਹੋਣ ਦੇ ਚੱਲਦਿਆਂ ਭਾਜਪਾ ਨੂੰ ਲਾਭ ਮਿਲਣ ਦੀ ਉਮੀਦ ਪਹਿਲਾਂ ਤੋਂ ਸੀ। ਗੋਆ ਅਤੇ ਮਣੀਪੁਰ ਦੇ ਵਿੱਚ ਵੀ ਕਾਂਗਰਸ ਅਤੇ ਭਾਜਪਾ ਦੇ ਵਿਚਕਾਰ ਟੱਕਰ ਰਹੀ, ਜਦਕਿ ਗੋਆ ਦੇ ਵਿੱਚ ਅਤੇ ਭਾਜਪਾ ਦੇ ਵਿੱਚ ਜਿਹੜੇ ਛੋਟੇ ਨੇਤਾ ਸੀ ਉਹ ਆਮ ਆਦਮੀ ਪਾਰਟੀ ਵੀ ਉੱਥੇ ਮੈਦਾਨ ਵਿੱਚ ਸੀ, ਲੇਕਿਨ ਵੋਟਰਾਂ ਨੇ ਭਾਜਪਾ ਅਤੇ ਕਾਂਗਰਸ ਤੋਂ ਕਿਸੇ ਵੀ ਇੱਕ ਇਹਨਾਂ ਦੇ ਵਿੱਚੋਂ ਬਦਲ ਨੂੰ ਜਿਹੜਾ ਹੈਗਾ ਚੁਣਿਆ। ਯਾਨੀ ਇਹਨਾਂ ਨਤੀਜਿਆਂ ਵਿੱਚ ਵੀ ਸਾਫ਼ ਹੋਇਆ ਕਿ ਹੁਣ ਜਿਹੜਾ ਵੋਟਰ ਹੈ ਉਹ ਖੇਤਰੀ ਅਤੇ ਛੋਟੇ ਦਲਾਂ ਦੀ ਬਜਾਏ ਵੱਡੇ ਦਲਾਂ 'ਤੇ ਭਰੋਸਾ ਕਰਨ ਲੱਗਿਆ। ਇਹੀ ਵਜ੍ਹਾ ਹੈ ਕਿ ਜਿਹੜੀ ਕਾਂਗਰਸ ਦੇ ਵਿੱਚ ਲੋਕਾਂ ਦਾ ਕੋਈ ਦਮ ਨਜ਼ਰ ਨਹੀਂ ਸੀ ਆ ਰਿਹਾ, ਕੋਈ ਭਰੋਸਾ ਨਜ਼ਰ ਨਹੀਂ ਆ ਰਿਹਾ ਸੀ, ਉਸ ਨੂੰ ਇਸ ਵਾਰ ਕੁਝ ਸੰਜੀਵਨੀ ਜੇਕਰ ਮਿਲੀ ਹੈ ਤਾਂ ਉਹ ਪੰਜਾਬ ਦੇ ਵਿੱਚ ਉਸਨੂੰ ਪੂਰਨ ਬਹੁਮਤ ਹਾਸਲ ਕੀਤਾ ਅਤੇ ਗੋਆ ਅਤੇ ਮਣੀਪੁਰ ਦੇ ਵਿੱਚ ਵੱਡੀ ਪਾਰਟੀ ਦੇ ਰੂਪ ਵਿੱਚ ਇਹ ਪਾਰਟੀ ਉੱਭਰੀ ਹੈ। ਗੋਆ 'ਚ ਬੇਸ਼ੱਕ ਜਿਹੜੀਆਂ ਦੂਜੇ ਦਲਾਂ ਨਾਲ ਮਿਲ ਕੇ ਸਰਕਾਰ ਬਣਾ ਲਈ ਹੈ ਅਤੇ ਮਣੀਪੁਰ ਦੇ ਵਿੱਚ ਵੀ ਕਾਂਗਰਸ ਮਜ਼ਬੂਤ ਸਥਿਤੀ ਵਿੱਚ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਨੂੰ ਜਿਹੜੀ ਜਿੱਤ ਮਿਲੀ ਹੈ ਇਹਦੇ ਕੁਝ ਗੱਲਾਂ ਬਿਲਕੁਲ ਸਾਫ਼ ਨੇ। ਇੱਕ ਤਾਂ ਇਹ ਕਿ ਲੋਕ ਸਭਾ ਚੋਣਾਂ ਦੇ ਸਮੇਂ ਜਿਹੜਾ ਸਮਰਥਨ ਉਸਨੂੰ ਮਿਲਿਆ ਸੀ ਉਹ ਬਰਕਰਾਰ ਹੈ। ਦੂਜਾ, ਨੋਟਬੰਦੀ ਕਰਕੇ ਲੋਕਾਂ ਦੇ ਵਿੱਚ ਨਾਰਾਜ਼ਗੀ ਦਾ ਜਿਹੜਾ ਕਿਆਸਾ ਸੀ ਉਹ ਝੂਠਾ ਸਾਬਤ ਹੋਇਆ। ਜਾਤੀ ਸਮੀਕਰਨ ਵੀ ਬਦਲਿਆ, ਸਮਾਜਵਾਦੀ ਪਾਰਟੀ ਦਾ ਜਿਹੜਾ ਵੋਟ ਬੈਂਕ ਵੀ ਉਹ ਟੁੱਟਿਆ ਹੈ। ਔਰ ਯਾਦਵਾਂ ਤੋਂ ਇਲਾਵਾ ਹੋਰਨਾਂ ਜਿਹੜੇ ਪਛੜੇ ਸ਼੍ਰੇਣੀਆਂ ਸੀ OBC ਜਾਤਾਂ ਉਹ ਭਾਜਪਾ ਦੇ ਸਮਰਥਨ ਵਿੱਚ ਚਲੀਆਂ ਗਈਆਂ। ਇਸੇ ਤਰ੍ਹਾਂ ਜਿਹੜਾ ਦਲਿਤ ਭਾਈਚਾਰੇ ਦਾ ਵੋਟ ਹੈ ਉਹ ਵੀ ਵੰਡਿਆ ਗਿਆ, ਹਿੰਦੂਤਵ ਦੇ ਪ੍ਰਭਾਵ ਵਿੱਚ ਉਸ ਦਾ ਕੁਝ ਹਿੱਸਾ ਭਾਜਪਾ ਦੀ ਝੋਲੀ ਗਿਆ। ਮੁਸਲਿਮ ਜਿਹੜਾ ਭਾਈਚਾਰੇ ਦਾ ਵੋਟ ਸੀ ਉਹ ਸਮਾਜਵਾਦੀ ਪਾਰਟੀ ਅਤੇ ਬਸਪਾ ਕਾਂਗਰਸ ਅਤੇ ਆਜ਼ਾਦ ਦੇ ਵਿਚਕਾਰ ਵੰਡਿਆ ਗਿਆ ਔਰ ਇਸੇ ਕਰਕੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਪੱਲੜਾ ਹੈ ਉਹ ਭਾਰੀ ਹੁੰਦਾ ਗਿਆ। ਇਹਨਾਂ ਸਭ ਦੇ ਬਾਵਜੂਦ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉੱਤਰ ਪ੍ਰਦੇਸ਼ ਦੇ ਲੋਕਾਂ ਵਿੱਚ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਭਾਵ ਹਾਲੇ ਵੀ ਬਣਿਆ ਹੋਇਆ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣਨ ਦੇ ਨਾਲ ਵਿਕਾਸ ਦੇ ਜਿਹੜੇ ਨਵੇਂ ਰਸਤੇ ਖੁੱਲ੍ਹ ਸਕਦੇ ਹੈ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਉਪਲਬਧ ਹੋ ਸਕਦੇ ਹੈ। ਇਸੇ ਲਈ ਖਾਸ ਕਰਕੇ ਉੱਤਰ ਪ੍ਰਦੇਸ਼ ਦੇ ਵਿੱਚ ਲੋਕਾਂ ਦੀ ਉਮੀਦ 'ਤੇ ਖਰੇ ਉਤਰਨਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਭਾਜਪਾ ਦੇ ਲਈ ਇੱਕ ਚੁਣੌਤੀ ਹੋਏਗੀ। ਹੁਣ ਅੱਗੇ ਇਸੇ ਸੰਦਰਭ ਦੇ ਵਿੱਚ ਇੱਕ ਜਿਹੜੀ ਸਰਵੇ ਹੋਏ ਔਰ ਐਗਜ਼ਿਟ ਪੋਲ ਹੋਏ ਉਹਨਾਂ ਦੀ ਭਰੋਸੇਯੋਗਤਾ ਕਿੰਨੀ ਕੁ ਹੈ, ਉਹਨਾਂ ਦੀ ਸ਼ਾਖ ਕੀ ਹੈ, ਇਹਦੇ ਬਾਰੇ ਚਰਚਾ ਕਰਦੇ ਹਾਂ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਮੈਂ ਹਾਂ ਜਸਵਿੰਦਰ ਸਿੰਘ ਬਿੱਟਾ, ਸ਼੍ਰੀ ਮੁਕਤਸਰ ਸਾਹਿਬ ਸਟੂਡੀਓ ਤੋਂ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਖਬਰਸਾਰ। ਸਾਡੇ ਨਾਲ ਜੁੜਨਗੇ ਦਲਜੀਤ ਜੀ ਔਰ ਪਟਿਆਲੇ ਤੋਂ ਸਰਬਜੀਤ ਜੀ। ਹੁਣ ਗੱਲ ਕਰਦੇ ਹਾਂ ਅਸੀਂ ਕਿ ਸਰਵੇ ਦੀ ਜਿਹੜੀ ਸਾਖ ਹੈ ਯਾਨੀ ਉਹਨਾਂ ਦੀ ਭਰੋਸੇਯੋਗਤਾ ਹੈ, ਜਿਹੜੇ ਚੋਣਾਂ ਹੋਈਆਂ ਸਰਵੇਖਣ ਹੋਏ ਆ ਉਹਨਾਂ ਦੀ ਭਰੋਸੇਯੋਗਤਾ ਦੇ ਉੱਤੇ ਸਵਾਲ ਉੱਠੇ ਨੇ। ਸਾਰੇ ਜਿਹੜੇ ਸਰਵੇਖਣ ਹੈ ਸਾਰੇ ਇਹ ਦਾਅਵੇ ਕਰਦੇ ਸੀ ਕਿ ਉਹਨਾਂ ਦੇ ਅੰਕੜੇ ਜਿਹੜੇ ਰਾਏਸ਼ੁਮਾਰੀ ਨਾਲ ਕੱਢੇ ਜਾਂਦੇ ਆ ਅਤੇ ਲੇਕਿਨ ਨਤੀਜੇ ਵੀ ਉਹਨਾਂ ਨੇ ਕਿਹਾ ਸੀ ਕਿ ਲਿਹਾਜ਼ਾ ਇਸ ਤਰ੍ਹਾਂ ਦੇ ਆਉਣਗੇ ਅਤੇ ਫਿਰ ਸਰਵੇਖਣ ਅਤੇ ਅਸਲ ਨਤੀਜਿਆਂ ਦੇ ਵਿੱਚ ਕਾਫ਼ੀ ਜਿਹੜਾ ਫਰਕ ਹੈ, ਦੂਰੀ ਹੈ ਅਤੇ ਸਵਾਲ ਉੱਠਣਾ ਸੁਭਾਵਿਕ ਹੈ ਕਿ ਇਹਨਾਂ ਸਰਵੇ ਏਜੰਸੀਆਂ ਦੀ ਕਾਰਜ ਪ੍ਰਣਾਲੀ ਕੀ ਹੈ, ਕੰਮ ਕਰਨ ਦਾ ਤਰੀਕਾ ਕੀ ਹੈ। ਜਿਹੜੇ ਨਤੀਜੇ ਆਏ ਹੈ ਉਸ ਦੇ ਠੀਕ ਉਲਟ ਕੋਈ ਵੀ ਸਰਵੇਖਣ ਇੱਕ ਵੀ ਗੱਲ ਸਾਬਤ ਨਹੀਂ ਕਰ ਸਕਿਆ, ਉਹ ਕਿਉਂ ਨਹੀਂ ਦੇ ਸਕਿਆ, ਇਹ ਪ੍ਰਸ਼ਨ ਚਿੰਨ੍ਹ ਹੈ, ਇਹ ਸਵਾਲ ਹੈ। ਚੋਣਾਂ ਦੇ ਸਰਵੇ ਕਿਸ ਕਦਰ ਕੱਚੇ ਸਾਬਤ ਹੁੰਦੇ ਨੇ ਇਸ ਦਾ ਅੰਦਾਜ਼ਾ ਲਾਉਣ ਦੇ ਲਈ ਉਹਨਾਂ ਦੀਆਂ ਭਵਿੱਖਬਾਣੀਆਂ ਨੂੰ ਯਾਦ ਕੀਤਾ ਜਾਂਦਾ ਹੈ। ਕਿਸੇ ਨੇ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਗੱਠਜੋੜ ਦੇ ਜਿਹੜੇ ਵਾਧੇ ਦੀ ਭਵਿੱਖਬਾਣੀ ਕੀਤੀ ਅਤੇ ਕਿਸੇ ਨੇ ਭਾਜਪਾ ਨੂੰ ਅੱਗੇ ਰਹਿਣ ਦੀ, ਲੇਕਿਨ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦਾ ਐਸਾ ਭਾਰੀ ਬਹੁਮਤ ਮਿਲੇਗਾ ਅਤੇ ਸਮਾਜਵਾਦੀ ਪਾਰਟੀ ਅਤੇ ਬਸਪਾ ਦੀ ਐਸੀ ਮਾੜੀ ਹਾਲਤ ਹੋਏਗੀ, ਦੁਰਗਤੀ ਹੋਏਗੀ, ਇਸਦੇ ਅਨੁਮਾਨਿਤ ਅੰਕੜੇ ਕਿਸੇ ਨੇ ਨਹੀਂ ਦਿੱਤੇ, ਕਿਸੇ ਸਰਵੇਖਣ ਨੇ ਇਹ ਨਹੀਂ ਸੀ ਕਿਹਾ। ਜੇ ਕਿਹਾ ਜਾ ਸਕਦਾ ਸੀ ਤਾਂ ਇਹ ਕਿਹਾ ਜਾ ਸਕਦਾ ਸੀ ਕਿ ਵੋਟਾਂ ਦਾ ਮਿਜਾਜ ਬਦਲ ਸਕਦਾ ਅਤੇ ਆਖਰੀ ਦੌਰ ਦੇ ਵਿੱਚ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਧੂੰਆਂਧਾਰ ਪ੍ਰਚਾਰ ਅਭਿਆਨ ਤੋਂ ਵੈਸੇ ਬਹੁਤ ਸਾਰੇ ਲੋਕਾਂ ਨੇ ਭਾਜਪਾ ਦੇ ਪੱਖ ਵਿੱਚ ਮੋੜਾ ਦਿੱਤਾ ਹੋਏਗਾ। ਜਿਹੜਾ ਹੁਣ ਤੱਕ ਜਿਹੜਾ ਜਿਹੜੀ ਵਿਗੜ ਰਹੀ ਸੀ ਵੋਟ ਟਰੈਵਲ ਕਰ ਰਹੀ ਸੀ, ਜਿਹਦਾ ਫੈਸਲਾ ਲੈਣ ਦੇ ਵਿੱਚ ਇੱਧਰ ਉੱਧਰ ਕਰ ਰਹੀ ਸੀ, ਲੇਕਿਨ ਇਹ ਯਾਦ ਕੀਤਾ ਜਾ ਰਿਹਾ ਕਿ ਆਖਰੀ ਸਮੇਂ ਤੱਕ ਜ਼ਿਆਦਾਤਰ ਜਿਹੜੇ ਅੰਦਾਜ਼ੇ ਨੇ ਸਰਵੇਖਣ ਨੇ ਉੱਤਰ ਪ੍ਰਦੇਸ਼ ਦੇ ਵਿੱਚ ਅਤੇ ਕੌਣੀ ਵਿਧਾਨ ਸਭਾ ਦੇ ਆਸਾਰ ਜਤਾ ਰਹੇ ਸਨ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਦੀ ਰਾਏਸ਼ੁਮਾਰੀ ਤਾਂ ਦੂਰ, ਵੋਟਾਂ ਹੋਣ ਤੋਂ ਬਾਅਦ ਵੀ ਜਿਹੜੇ ਸਰਵੇ ਆਏ, ਜਿਹੜੇ ਐਗਜ਼ਿਟ ਪੋਲ ਆਏ, ਉਹ ਵੀ ਖਰੇ ਨਹੀਂ ਉਤਰੇ। ਅਜਿਹਾ ਕਿਉਂ ਹੋਇਆ? ਇਹ ਹੋਇਆ ਇਸ ਲਈ ਕਿ ਵੋਟਰਾਂ ਨੇ ਵੋਟ ਪਾਉਣ ਤੋਂ ਬਾਅਦ ਵੀ अपना उस गल का उजागर नहीं किया, दसिया नहीं, मजाज उन्होंने अपना बदलिया नहीं। उन्हें यह नहीं कहा कि हाँ मैं कांग्रेस को वोट पाई है, जो मैं अकालिया वोट पाई है, जो मैं बीजेपी को वोट पाई है। किसी भी चोन सर्वेखण ने उत्तर प्रदेश के भाजपा के 200 तो उपर तो समाजवादी पार्टी से कांग्रेस का जो गठजोड़ से उन्होंने 100 तो घट नहीं दसिया। और इस तो जाहिर यह होंगे कि पहला की रायशुमारी सी, चोन सर्वेखणा की असलीयत जो नतीजे है वह इस गल की झलक नहीं दे सके। जे पंजाब की गल करिए पंजाब के जड़े हवा का रुख है इस देखद्या अकाली भाजपा गठजोड़ जो भारी हार का सामना जरा महीने पहलों तो अंदाजा कोई नहीं ला सकता सी। जदों कि डिप्टी मुख्यमंत्री रहे सुखबीर सिंह बादल का भाषण सुनते तो वह कहें 100 सीटा, वो दूजी गल ही नहीं करते। आम आदमी पार्टी वाले कहें 117 चो 100 साड़िया, तीजी साड़ी जी है पार्टी है कांग्रेस वह कहते असी 77-78 ते खड़ांगे। लेकिन सर्वे एजेंसियां का जिहड़ा इम्तिहान है वह होरना तत्थां तो भी हो सकता सी। सर्वे एजेंसियां जिहड़ियां सी जां जिहड़ियां सरकारी CID सी वह अकाली दल नूं दुबारा सरकार बना के दिखाई जांदे सन। उहदा कारण इह सी कि सरकार सी अफसरां नूं इह सीगा कि जिहड़े 4 दिन हैगे है असीं वड्डे आगूआं नूं खुश कर लईए, जे किते इहनां दा दाल लग गया दुबारा ते सौखे हो जाणगे, सलूट मारने भी सौखे हो जाणगे, पोस्टिंग करवाउणी भी सौखी हो जाएगी। ਇਹ ਪੰਜਾਬ ਦੇ ਵਿੱਚ ਵੀ ਵੋਟਰ ਭਗਵਾਨ ਨੇ ਅਖੀਰ ਤੱਕ ਨਹੀਂ ਦੱਸਿਆ ਕਿ ਮੈਂ ਕਿਹਨੂੰ ਵੋਟ ਪਾਈ ਹੈ। ਅੰਦਾਜ਼ੇ ਇਹੀ ਲੱਗਦੇ ਰਹੇ ਜਿਵੇਂ ਸੰਜੇ ਸਿੰਘ ਦੀ, ਦੁਰਗੇਸ਼ ਪਾਠਕ ਦੀ, ਭਗਵੰਤ ਮਾਨ ਨਾਲ ਜਿਹੜੀ ਵੀਡੀਓ ਬਾਹਰ ਆਈ ਹੈ ਉਹਦੇ 'ਚ ਤੁਸੀਂ ਦੇਖੋ ਕਿ ਉਹ ਵੋਟਾਂ ਵਾਲੇ ਦਿਨ ਹੀ ਸਰਕਾਰ ਬਣਾਈ ਜਾਂਦੇ ਆ ਅਤੇ ਕਾਂਗਰਸ ਵਾਲੇ ਵੀ ਪਹਿਲਾਂ ਹੀ ਸੂਟਸ ਵਾਲੇ ਸੀ ਉਹਨਾਂ ਨੇ ਕਿ ਇਸ ਵਾਰੀ ਜਿਹੜਾ ਹੈਗਾ ਰਾਜਪਾਲ ਨੂੰ ਪੁੱਛ ਕੇ ਅਸੀਂ ਦਿਨ ਰੱਖ ਕੇ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਜਿਸ ਦਿਨ ਜਨਮ ਦਿਨ ਸੀ ਅਤੇ ਉਸੇ ਦਿਨ ਨਤੀਜੇ ਆਉਣੇ ਸੀ। ਅਤੇ ਅਕਾਲੀ ਦਲ ਵੀ ਪੂਰਾ ਕੱਛਾਂ ਵਜਾ ਰਿਹਾ ਸੀਗਾ ਕਿ ਸਾਡੀ ਸਰਕਾਰ ਦੁਬਾਰਾ ਤੀਜੀ ਵਾਰੀ ਹੀਟ੍ਰਿਕ ਮਾਰਾਂਗੇ। ਸੋ ਇਹ ਸਾਰੇ ਸਰਵੇਖਣ ਜਿਹੜੇ ਗਲਤ ਹੋਏ। ਪੰਜਾਬ ਦੇ ਵਿੱਚ ਕਾਂਗਰਸ ਨੂੰ ਇੰਨੀਆਂ ਸੀਟਾਂ ਮਿਲੀਆਂ ਅਤੇ ਜਿੱਥੇ ਉਹ ਆਮ ਆਦਮੀ ਪਾਰਟੀ ਦੇ ਸਖ਼ਤ ਮੁਕਾਬਲੇ ਦੇ ਵਿੱਚ ਨਾ ਫਸੇ ਉੱਥੇ ਉਹਦੀ ਲਹਿਰ ਚੱਲੀ। ਗੋਆ ਦੇ ਵਿੱਚ ਕਿਸੇ ਸਰਵੇ ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਪਹਿਲੇ ਨੰਬਰ 'ਤੇ ਦੱਸਿਆ ਸੀ। ਉੱਥੇ ਜਿਹੜੇ ਮੁੱਖ ਵਿਰੋਧੀ ਧਿਰ ਮੰਨ ਕੇ ਸਾਰੇ ਉਹਨੂੰ ਚੱਲ ਰਹੇ ਸਨ ਅਤੇ ਚੋਣ ਸਰਵੇਖਣਾਂ ਦੇ ਵਿੱਚ ਉਸ ਨੂੰ 2-4 ਸੀਟਾਂ ਮਿਲਦੀਆਂ ਦੱਸੀਆਂ ਗਈਆਂ, ਲੇਕਿਨ ਉਹਨਾਂ ਦਾ ਉੱਥੇ ਖਾਤਾ ਵੀ ਨਹੀਂ ਖੁੱਲ੍ਹ ਸਕਿਆ। ਉੱਤਰਾਖੰਡ ਦੇ ਵਿੱਚ ਭਾਜਪਾ ਦੀ ਜਿਹੜੀ ਜਿੱਤ ਦਾ ਅੰਦਾਜ਼ਾ ਲਾਉਣਾ ਇੰਨਾ ਸੌਖਾ ਨਹੀਂ ਸੀ, ਲੇਕਿਨ ਸਵਾਲ ਹੈ ਕਿ ਕਿਸੇ ਸਮੇਂ ਨੇ ਭਾਜਪਾ ਨੂੰ ਇੰਨੀ ਜ਼ਿਆਦਾ ਅਤੇ ਕਾਂਗਰਸ ਨੂੰ ਇੰਨੀਆਂ ਘੱਟ ਸੀਟਾਂ ਮਿਲਣ ਦੀ ਜਿਹੜੀ ਹੈ ਉਹ ਭਵਿੱਖਬਾਣੀ ਨਹੀਂ ਸੀ ਕੀਤੀ। ਇਹ ਪ੍ਰਸ਼ਨ ਚਿੰਨ੍ਹ ਗੱਲ ਹੈ, ਇਹਦਾ ਜਵਾਬ ਸਵਾਲ ਦਾ ਜਵਾਬ ਕੋਈ ਨਹੀਂ ਦੇ ਸਕਿਆ। ਅਤੇ ਇੱਕ ਚੋਣ ਸਰਵੇਖਣ ਨੇ ਤਾਂ ਉੱਤਰਾਖੰਡ ਦੇ ਵਿੱਚ ਭਾਜਪਾ ਅਤੇ ਕਾਂਗਰਸ ਦੋਨਾਂ ਨੇ 29-35 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਸੀ ਅਤੇ ਇੱਕ ਚੈਨਲ ਨੇ ਇਹਨਾਂ ਸਰਵੇਖਣਾਂ ਦਾ ਦਿਨ ਰਾਤ ਖਬਰ ਦੀ ਤਰ੍ਹਾਂ ਵੱਡੇ ਵੱਡੇ ਜੋਸ਼ੋ ਖਰੋਸ਼ ਨਾਲ ਜਿਹੜੇ ਪਰੋਸਦੇ ਹੈ ਕਿ ਐਸੇ ਆਫ ਹੋਗਾ, ਐਸੇ ਚੱਲੇਗਾ। ਉਹਨਾਂ ਦੇ ਕੋਲ ਰਿਪੋਰਟਰਾਂ ਦਾ ਆਪਣਾ ਵਿਸ਼ਾਲ ਵੱਡਾ ਤੰਤਰ ਹੈ ਅਤੇ ਉਹ ਜ਼ਮੀਨੀ ਹਕੀਕਤ ਨੂੰ ਜਾਣ ਨਹੀਂ ਸਕੇ। ਇਸ ਗੱਲ ਦੀ ਵੀ ਇੱਕ ਹੈਰਾਨੀ ਹੈ ਕਿ ਇੰਨੀ ਵਾਰ ਅਤੇ ਇੰਨੇ ਵੱਡੇ ਪੈਮਾਨੇ 'ਤੇ ਜਿਹੜੇ ਹੈ ਸਰਵੇਖਣ ਹੈ ਉਹ ਗਲਤ ਸਾਬਤ ਹੋਣ 'ਤੇ ਕੋਈ ਜਵਾਬਦੇਹੀ ਨਹੀਂ ਲੈਂਦਾ ਅਤੇ ਨਾ ਹੀ ਕੋਈ ਇਹਦਾ ਅਫਸੋਸ ਪ੍ਰਗਟ ਕਰਦਾ, ਬਲਕਿ ਅਗਲੇ ਚੋਣਾਂ ਦੇ ਵਿੱਚ ਸਰਵੇ ਦਾ ਬਾਜ਼ਾਰ ਹੈ ਜਿਹੜਾ ਉਹ ਫਿਰ ਉਵੇਂ ਹੀ ਲਗਾਤਾਰ ਗਰਮ ਹੋ ਜਾਂਦਾ ਅਤੇ ਉਸੇ ਤਰ੍ਹਾਂ ਹੀ ਉਹ ਕਹਿੰਦੇ ਆ ਕਿ ਹਾਂਜੀ ਸਾਡਾ ਸਰਵੇਖਣ ਹੈ ਜਿਹੜਾ ਉਹ ਬਿਲਕੁਲ ਸਹੀ ਰਿਹਾ, ਅਸੀਂ ਇਸ ਤਰ੍ਹਾਂ ਕੀਤਾ ਸੀ, ਅਸੀਂ ਇਸ ਤਰ੍ਹਾਂ ਗਿਆ ਸੀ, ਅਸੀਂ ਇਸ ਨੂੰ ਵਧਾਈ ਦਿੱਤੀ ਸੀ। ਮੈਂ ਤੁਹਾਨੂੰ ਸਾਡੇ ਸਰੋਤਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ ਨਤੀਜੇ ਆ ਜਾਂਦੇ ਹੈ, ਨਤੀਜੇ ਆਉਣ ਤੋਂ ਬਾਅਦ ਕੀ ਹੁੰਦਾ ਕਿ ਇੱਕਦਮ ਇੰਟਰਵਿਊਜ਼ TV 'ਤੇ ਆ ਜਾਂਦੀਆਂ ਕਿ ਅਸੀਂ ਜਿੱਤ ਗਏ, ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ, ਲੇਕਿਨ ਉਦੋਂ ਇਹ ਜਿਹੜੀਆਂ ਇੰਟਰਵਿਊਜ਼ ਹੁੰਦੀਆਂ ਇਹ ਪਹਿਲਾਂ ਰਿਕਾਰਡ ਕੀਤੀਆਂ ਜਾਂਦੀਆਂ ਚੋਣ ਨਤੀਜੇ ਤੋਂ ਪਹਿਲਾਂ। ਉਹ ਇਸ ਲਈ ਕਰ ਲਈਆਂ ਜਾਂਦੀਆਂ ਕਿ ਜੇਕਰ ਤੁਸੀਂ ਜਿੱਤ ਗਏ, ਕੁਸ਼ਚਨ ਪੁੱਛ ਲਿਆ ਜਾਂਦਾ ਕਿ ਜੇਕਰ ਤੁਸੀਂ ਜਿੱਤ ਜਾਂਦੇ ਹੋ ਤਾਂ ਕੀ ਕਰੋਗੇ, ਕੀ ਤੁਹਾਡਾ ਇੰਪ੍ਰੈਸ਼ਨ ਹੋਏਗਾ, ਅਤੇ ਜੇਕਰ ਤੁਸੀਂ ਹਾਰ ਗਏ ਤਾਂ ਫਿਰ ਕੀ ਹੋਏਗਾ। ਉਹ ਦੋਨੇ ਇੰਟਰਵਿਊਜ਼ ਰਿਕਾਰਡ ਕਰ ਲਈਆਂ ਜਾਂਦੀਆਂ ਅਤੇ ਦੋਨੇ ਇੰਟਰਵਿਊਜ਼ ਤਾਂ ਚਲਾ ਦਿੱਤੀਆਂ ਜਾਂਦੀਆਂ ਕਿ ਜਿਹੜਾ ਜਿੱਤ ਗਿਆ ਉਹਦੀ ਇੰਟਰਵਿਊ ਚਲਾ ਦਿਉ, ਬਾਕੀ ਨੂੰ ਤੁਸੀਂ ਉਹਨੂੰ ਰੱਦੀ ਵਾਲੀ ਟੋਕਰੀ ਵਿੱਚ ਸੁੱਟ ਦਿਓ। ਸੋ ਇਸ ਕਰਕੇ ਸਾਨੂੰ ਲੱਗਦਾ ਕਿ ਖਬਰਾਂ ਦੀ ਜਿਹੜੀ ਹੈ ਤੇਜ਼ੀ ਹੈ ਜਾਂ ਇਹ ਜਿਹੜਾ ਚੈਨਲ ਹੈ ਇਹ ਬੜੀ ਜਲਦੀ ਸਾਨੂੰ ਖਬਰਾਂ ਦਿਖਾ ਰਿਹਾ ਅਤੇ ਫਾਸਟ ਕੰਮ ਇਹਦਾ ਹੈਗਾ, ਜਦਕਿ ਅਸਲੀਅਤ ਇਹਦੇ ਪਿੱਛੇ ਕੁਛ ਹੋਰ ਹੀ ਹੁੰਦੀ ਹੈ। ਸੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਪ੍ਰੋਗਰਾਮ ਖਬਰ ਸਾਥ, ਮੈਂ ਹਾਂ ਜਸਵਿੰਦਰ ਸਿੰਘ ਬਿੱਟਾ। ਇੱਕ ਸਨੇਹ ਤੋਂ ਬਾਅਦ ਅਸੀਂ ਫਿਰ ਵਾਪਸ ਆਉਂਦੇ ਹਾਂ। ਸੁਣਦੇ ਰਹੋ ਰੇਡੀਓ ਪ੍ਰੋਗਰਾਮ ਖਬਰਸਾਰ, ਹਰਮਨ ਰੇਡੀਓ ਦਾ ਹਰਮਨ ਪਿਆਰਾ ਇਹ ਪ੍ਰੋਗਰਾਮ। ਜੀ ਸਰਬਜੀਤ ਜੀ,
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਰਲ ਕੇ ਬਰਦਾਸ਼ਤ ਕੀਤੀਆਂ ਮੁਸੀਬਤਾਂ ਆਨੰਦਮਈ ਰਿਸ਼ਤੇ ਉਸਾਰਦੀਆਂ ਨੇ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ, ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਪਹਿਲੀਆਂ ਦੀ ਧੀ ਨਾ ਨਿਆਰੀ ਲਈ ਦੀ, ਸੱਤ ਵਿੱਚ ਖੜਜੇ ਨਹੀਂ ਬਗਾਈ ਦੀ, ਤਗੜੇ ਦੇ ਜੋਜਾ ਦੀ ਨਾ ਰੀਸ ਕਰੀਏ, ਪਰਿਆ ਦੀ ਕਦੇ ਰੰਗ ਵਾਹੀ ਭਰੀਏ, ਹੱਸਾ ਕੇ ਅੱਖ ਲਾਭ ਨੀ ਵਿਆਹ ਤੂੰ ਗੁਣੀ ਦੀ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਤੁਸੀਂ ਸੁਣ ਰਹੇ ਹੋ ਰੇਡੀਓ ਹਰਮਨ, ਮੈਂ ਹਾਂ ਜਸਵਿੰਦਰ ਸਿੰਘ ਬਿੱਟਾ, ਪ੍ਰੋਗਰਾਮ ਖਬਰਸਾਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਮੁੜ ਹਾਜ਼ਰ ਹਾਂ। ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਦੁਬਾਰਾ ਤੁਹਾਡੇ ਨਾਲ ਜੁੜੇ ਹਾਂ। ਸੋ ਸਾਡੇ ਨਾਲ ਦਲਜੀਤ ਜੀ ਵੀ ਨੇ। ਦਲਜੀਤ ਜੀ ਮੌਸਮ ਦੀ ਗੱਲ ਕਰਦੇ ਨੇ, ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਹੈ, ਔਰ ਪੰਜਾਬ ਦਾ, ਭਾਰਤ ਦਾ, ਉੱਤਰ ਭਾਰਤ ਦਾ ਜਿਹੜਾ ਮੌਸਮ ਹੈ ਉਹਦੀ ਅਸੀਂ ਗੱਲ ਕਰ ਚੁੱਕੇ ਹਾਂ ਜੀ। ਦਲਜੀਤ ਜੀ
ਜੀ, ਸਤਿ ਸ੍ਰੀ ਅਕਾਲ ਜੀ ਬਿੱਟਾ ਜੀ, ਤੇ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ। ਤੇ ਆਸ ਕਰਦੇ ਹਾਂ ਕਿ ਤੁਹਾਡਾ ਦਿਨ ਜਿਹੜਾ ਆ ਬਹੁਤ ਵਧੀਆ ਬਤੀਤ ਹੋਇਆ ਹੁਣ। ਤੇ ਬਿੱਟਾ ਜੀ, ਕੱਲ ਵੀ ਆਪਾਂ ਗੱਲ ਕਰਦੇ ਸੀ ਕਿ ਬ੍ਰਿਸਬੇਨ ਦੇ ਵਿੱਚ ਕੱਲ ਤਾਂ ਬਹੁਤ ਮਾੜੇ ਹਾਲਾਤ ਹੋਏ ਸੀ, ਕਿਉਂਕਿ ਮੀਂਹ ਜਿਹੜਾ ਆ ਪਰਸੋਂ ਰਾਤ ਦਾ ਸਟਾਰਟ ਹੋਇਆ ਸੀ ਤੇ ਕੱਲ ਇੱਕ ਮਿੰਟ ਵੀ ਮੀਂਹ ਨਹੀਂ ਹਟਿਆ, ਖਾਸ ਤੌਰ ਤੇ ਬ੍ਰਿਸਬੇਨ ਜਿੱਥੇ ਕਿ ਮੈਂ ਰਹਿ ਰਿਹਾ ਉੱਥੇ ਦੀ ਗੱਲ ਜੇ ਆਪਾਂ ਕਰੀਏ। ਵੈਸੇ ਪੂਰੇ ਕੁਈਨਸਲੈਂਡ ਦੇ ਵਿੱਚ ਹੀ ਇਹ ਜਿਹੜਾ ਸਾਈਕਲੋਨ ਡੈਬੀ ਜਿਹਦਾ ਨਾਮ ਹੈਗਾ ਆ ਤੇ ਇਹਨੇ ਕਾਫੀ ਤਬਾਹੀ ਜਿਹੜੀ ਮਚਾਈ ਆ, ਨਾਲ ਦੀ ਨਾਲ ਜਿਹੜਾ ਇਹਨੇ ਨਿਊ ਸਾਊਥ ਵੇਲਸ ਦਾ ਵੀ ਕੁਝ ਭਾਗ ਜਿਹੜਾ ਹੈਗਾ ਆ ਉੱਥੇ ਇਫੈਕਟ ਕੀਤਾ ਕਾਫੀ। ਤੇ ਇਸ ਪੂਰੇ ਸਾਈਕਲੋਨ ਦੇ ਦੌਰਾਨ ਇੱਕ ਲਾਸ਼ ਮਿਲੀ ਹੈ ਜੀ ਇੱਕ ਪ੍ਰੋਪਰਟੀ ਦੇ ਵਿੱਚ, ਇਹ ਨਾਰਦਰਨ ਨਿਊ ਸਾਊਥ ਵੇਲਸ ਦੇ ਵਿੱਚ ਉਸ ਅਪਰਾਧ ਦੇ ਵਿੱਚ ਮਿਲੀ ਆ। ਵੈਸੇ ਇੱਥੇ ਫਲੱਡ ਐਮਰਜੈਂਸੀ ਦੇ ਦੌਰਾਨ ਕੋਈ 20,000 ਦੇ ਕਰੀਬ ਜਿਹੜੇ ਲੋਕਾਂ ਨੂੰ ਬਚਾਅ ਕਾਰਜ ਜਿਹੜੇ ਦਿੱਤੇ ਗਏ ਆ। ਕੁਝ ਥਾਵਾਂ ਦੇ ਉੱਤੇ ਜਿਹੜਾ ਬਿਜਲੀ ਪਾਣੀ ਦਾ ਵੀ ਜਿਹੜਾ ਪ੍ਰਬੰਧ ਆ ਉਹ ਰੁਕਿਆ ਆ ਤੇ ਜਿਹੜੇ ਰਾਹਤ ਕਾਰਜ ਵਾਲੇ ਆ ਉਹ ਕਾਫੀ ਸੁਚਾਰੂ ਰੂਪ ਦੇ ਨਾਲ ਜਿਹੜਾ ਕੰਮ ਕਰ ਰਹੇ ਆ। ਨਾਲ ਦੀ ਨਾਲ ਸਾਊਥ ਈਸਟ ਜਿਹੜਾ ਕੁਈਨਸਲੈਂਡ ਹੈਗਾ ਉੱਥੇ ਨਾਲ ਦੀ ਨਾਲ ਨਾਰਦਰਨ ਨਿਊ ਸਾਊਥ ਵੇਲਸ ਦੇ ਜਿਹੜੇ ਕੁਛ ਭਾਗ ਹੈਗੇ ਉੱਥੇ ਦੇ ਜਿਹੜੇ ਸਕੂਲ ਆ ਉਹ ਇਹ ਸਾਈਕਲੋਨ ਤੋਂ ਬਾਅਦ ਕੱਲ ਵੀ ਬੰਦ ਕਰ ਦਿੱਤੇ ਗਏ ਸੀ ਤੇ ਅੱਜ ਵੀ ਕਾਫੀ ਜਿਹੜੇ ਭਾਗਾਂ ਦੇ ਸਕੂਲ ਜਿਹੜੇ ਆ ਬੰਦ ਰਹੇ ਆ ਕਿਉਂਕਿ ਸੜਕਾਂ ਦੇ ਉੱਤੇ ਵੀ ਕਾਫੀ ਪਾਣੀ ਭਰ ਗਿਆ ਸੀ ਤੇ ਜਿਹੜੇ ਨੀਵੇਂ ਇਲਾਕੇ ਆ ਉਹਨਾਂ ਵਿੱਚ ਵੀ ਪਾਣੀ ਕਾਫੀ ਖੜਾ ਸੀ ਤੇ ਖਾਸ ਤੌਰ ਤੇ ਬ੍ਰਿਸਬੇਨ ਦੀ ਜੇ ਗੱਲ ਕਰੀਏ ਜਿਹੜੀਆਂ ਕ੍ਰੀਕ ਆ ਕਾਫੀ ਭਰੀਆਂ ਹੋਈਆਂ ਆ ਤੇ ਪਾਣੀ ਜਿਹੜਾ ਆ ਕਾਫੀ ਓਵਰਫਲੋ ਆਪਾਂ ਕਹਿ ਸਕਦੇ ਆ ਕਿ ਹੋਇਆ ਹੋਇਆ ਆ ਤੇ ਮੌਸਮ ਵਿਭਾਗ ਦੇ ਜਿਹੜੇ ਵਿਗਿਆਨੀ ਆ ਉਹ ਇੱਥੋਂ ਤੱਕ ਅੰਦਾਜ਼ਾ ਲਾ ਰਹੇ ਆ ਵੀ ਇੱਕ ਦਿਨ ਦਾ ਮੀਂਹ ਜਿਹੜਾ ਹੈਗਾ ਕੋਈ ਇੱਕ ਮਹੀਨੇ ਦੇ ਵਿੱਚ ਪੈਣ ਜਿੰਨੇ ਮੀਂਹ ਦੇ ਬਰਾਬਰ ਦਾ ਮੀਂਹ ਹੈਗਾ ਆ ਕਿਉਂਕਿ ਕਾਫੀ ਤੇਜ਼ ਜਿਹੜਾ ਮੀਂਹ ਆ ਇਹ ਪਿਆ ਆ। ਇਹ ਤੋਂ ਇਲਾਵਾ ਬਹੁਤ ਜ਼ਿਆਦਾ ਜੇ ਨੁਕਸਾਨ ਹੋਇਆ ਵੀ ਪਾਣੀ ਵਿੱਚ ਰੁੜ ਕੇ ਜਿਹੜੀਆਂ ਕਿਸ਼ਤੀਆਂ ਵਗੈਰਾ ਆ ਉਹ ਜ਼ਮੀਨ ਤੇ ਆ ਗਈਆਂ ਸੀਗੀਆਂ, ਰੁੱਖ ਵੀ ਬਹੁਤ ਪੱਟ ਹੋਏ ਆ ਤੇ ਦੱਖਣ ਪੂਰਬ ਵੱਲ ਇਹ ਤੂਫਾਨ ਜਿਹੜਾ ਆ ਵਧਿਆ ਆ। ਪਰ ਅੱਜ ਦੇ ਹੁਣ ਦੀ ਗੱਲ ਆਪਾਂ ਮੌਸਮ ਦੀ ਕਰੀਏ ਤੇ ਹੁਣ ਕਾਫੀ ਮੌਸਮ ਜਿਹੜਾ ਸਟੇਬਲ ਹੋ ਗਿਆ। ਵੈਸੇ ਸਾਰਾ ਦਿਨ ਅੱਜ ਵੀ ਤੇਜ਼ ਹਵਾਵਾਂ ਜਿਹੜੀਆਂ ਚੱਲਦੀਆਂ ਰਹੀਆਂ, ਹਵਾ ਅਜੇ ਵੀ ਥੋੜੀ ਜਿਹੀ ਹੈਗੀ ਆ ਕੁਈਨਸਲੈਂਡ ਦੇ ਵਿੱਚ, ਪਰ ਹੁਣ ਮੌਸਮ ਦੇ ਵਿੱਚ ਥੋੜੀ ਜਿਹੀ ਸਟੇਬਲ ਜੇ ਆਪਾਂ ਕਹੀਏ ਮੌਸਮ ਹੁਣ ਹੈਗਾ ਆ। ਪਰ ਫੇਰ ਵੀ ਜਿਹੜੇ ਰਾਹਤ ਕਿਉਂਕਿ ਅਜੇ ਵੀ ਜਿਹੜੀਆਂ ਕ੍ਰੀਕ ਆ ਉਹਨਾਂ ਦੇ ਵਿੱਚ ਤੇ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਹੋਇਆ, ਇਸ ਕਰਕੇ ਗੌਰਮੈਂਟ ਨੇ ਕਿਹਾ ਕਿ ਥੋੜਾ ਜਿਹਾ ਧਿਆਨ ਜਿਹੜਾ ਆ ਜ਼ਰੂਰ ਰੱਖਿਆ ਜਾਵੇ। ਜੀ ਬੇਟਾ ਜੀ
ਬਿਲਕੁਲ ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਦਰਖਤ ਪੱਟੇ ਗਏ ਕਿੱਡਾ ਤੁਹਾਨੂੰ ਦੁੱਖ ਲੱਗਿਆ, ਲੇਕਿਨ ਅਸੀਂ ਪੰਜਾਬ ਦੇ ਵਿੱਚ ਅਸੀਂ ਵਿਕਾਸ ਦੇ ਨਾਂ ਤੇ ਇੰਨੇ ਦਰਖਤ ਉਜਾੜ ਦਿੱਤੇ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਜਦੋਂ ਤੁਸੀਂ ਮੋਗੇ ਤੋਂ ਚੰਡੀਗੜ੍ਹ ਜਾਓ ਵਾਇਆ ਲੁਧਿਆਣਾ ਸਮਰਾਲਾ ਤੇ ਬਹੁਤ ਸੋਹਣੇ ਦਰਖਤ ਸੀ, ਉਹ ਸਾਰੇ ਦਰਖਤ ਜਿਹੜੇ ਉਹ ਸੜਕ ਦੀ ਭੇਂਟ ਚੜ੍ਹ ਗਏ, ਸੜਕਾਂ ਲੰਬੀਆਂ ਚੌੜੀਆਂ ਵੱਡੀਆਂ ਕਰ ਦਿੱਤੀਆਂ ਤੇ ਪਿਛਲੀ ਸਰਕਾਰ ਕਹਿੰਦੀ ਕਿ ਅਸੀਂ ਵਿਕਾਸ ਕਰ ਦਿੱਤਾ ਔਰ
ਬਿਲਕੁਲ
ਉਹ ਸੜਕਾਂ ਦੇ ਹੁਣ ਕੀ ਹਾਲਾਤ ਨੇ। ਹੁਣ ਇੱਕ ਤਾਂ ਜਿਹੜੀ ਉਹ ਗਰਮੀ ਵੱਧ ਗਈ, ਪੈਰਾਂ ਦੇ ਵਿੱਚ ਜਿਹੜੀ ਹਵਾ ਦਾ ਦਬਾਅ ਵੱਧ ਜਾਂਦਾ, ਇੱਕ ਤਾਂ ਮੌਸਮ ਉਹ ਜਿਹਾ ਹੋ ਗਿਆ, ਮਾਰਚ ਦਾ ਮਹੀਨਾ ਖਤਮ ਹੋਣ ਵਾਲਾ ਤੇ ਇਸੇ ਕਰਕੇ ਜਿਹੜਾ ਕੱਲ ਜਿਹੜਾ ਫੈਸਲਾ ਆਇਆ ਸਰਵਉੱਚ ਅਦਾਲਤ ਦਾ ਉਦਯੋਗ ਵਾਹਨ ਦੇ ਲਈ ਜਿਹਦਾ ਬਹੁਤ ਵੱਡਾ ਝਟਕਾ ਹੋਇਆ ਵਾਤਾਵਰਨ ਦੇ ਪੱਖ ਦੇ ਵਿੱਚ, ਇਹ ਫੈਸਲਾ ਆਇਆ ਕਿ ਉਦਯੋਗ ਤੇ ਵਾਤਾਵਰਨ ਦਾ ਜਿਹੜਾ ਬਹੁਤ ਪੁਰਾਣਾ ਆਪਣਾ ਇੱਕ ਰਿਸ਼ਤਾ ਹੈ ਤੇ ਜਦੋਂ ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਹੋਏ ਤਾਂ ਅਕਸਰ ਜਿਹੜਾ ਹੈ ਵਾਤਾਵਰਨ ਸਰਪ੍ਰਸਤੀ ਦੇ ਤਕਾਜੇ ਦੀ ਬੜੀ ਚੜ੍ਹਾਈ ਜਾਂਦੀ ਹੈ। ਇਸ ਦੇ ਪਿੱਛੇ ਬਹੁਤ ਸਾਰੇ ਜਿਹੜੇ ਸਵਾਰਥ ਹੈ, ਦਬਾਅ ਹੈ ਤੇ ਐਸੀ ਮਾਨਸਿਕਤਾ ਵੀ ਕੰਮ ਕਰਦੀ ਹੈ ਕਿ ਵਿਕਾਸ ਤੇ ਉਦਯੋਗ ਉਹ ਕਹਿੰਦੇ ਆ ਕਿ ਜ਼ਿਆਦਾ ਜ਼ਰੂਰੀ ਹੈ ਤੇ ਵਾਤਾਵਰਨ ਦੀ ਫਿਕਰ ਹੈ ਜਿਹੜੀ ਉਹ ਬਾਅਦ ਵਿੱਚ ਕੀਤੀ ਜਾਂਦੀ ਹੈ। ਲੇਕਿਨ ਭਾਰਤ ਦੀ ਜਿਹੜੀ ਸਰਵਉੱਚ ਅਦਾਲਤ ਹੈ ਉਹਦੇ ਫੈਸਲੇ ਨੇ ਸਾਫ ਸੁਣਿਆ ਦਿੱਤਾ ਹੈ ਕਿ ਵਿਕਾਸ ਤੇ ਉਦਯੋਗ ਦੇ ਨਾਮ ਦੇ ਉੱਤੇ ਹਮੇਸ਼ਾ ਵਾਤਾਵਰਨ ਦੀ ਅਣਦੇਖੀ ਕਰਦੇ ਰਹਿਣ ਦਾ ਸਿਲਸਿਲਾ ਜਿਹੜਾ ਹੈ ਇਹ ਬੰਦ ਹੋਣਾ ਚਾਹੀਦਾ ਹੈ। ਔਰ ਸਰਵਉੱਚ ਅਦਾਲਤ ਹੈ ਜਿਹੜੀ ਭਾਰਤ ਦੀ, ਉਹਨੇ ਦੇਸ਼ ਦੇ ਵਿੱਚ ਜਿਹੜੇ BS3 ਜਿਹੜੇ ਵਾਹਨ ਹੈ ਉਹਨਾਂ ਦੀ ਵਿਕਰੀ ਤੇ ਰੋਕ ਲਾਈ ਹੈ ਤੇ ਹੁਣ ਕੱਲ੍ਹ 1 ਅਪ੍ਰੈਲ ਤੋਂ ਸਿਰਫ BS4 ਵਾਲੇ ਜਿਹੜੇ ਵਾਹਨ ਹੈ ਉਹ ਵਿਕਣਗੇ। ਯਾਨੀ BS ਯਾਨੀ ਇਹ ਵਾਹਨ ਦਾ ਇੱਕ ਪ੍ਰਦੂਸ਼ਣ ਛੱਡਣ ਦਾ ਪੈਮਾਨਾ ਹੈ। ਯੂਰਪ ਦੇ ਵਿੱਚ ਇਸੇ ਤਰ੍ਹਾਂ ਦੀ ਜਿਹੜੀ ਹੈ ਨਿਯਮ ਨੇ, ਇਹਨਾਂ ਨੂੰ ਯੂਰੋ ਕਹਿੰਦੇ ਆ, ਯੂਰੋ 1, ਯੂਰੋ 2, ਅਮਰੀਕਾ ਦੇ ਵਿੱਚ ਟੀਅਰ ਕਹਿੰਦੇ ਆ। ਤੇ ਭਾਰਤ ਦੀ ਜਿਹੜੀ ਰਾਸ਼ਟਰੀ ਰਾਜਧਾਨੀ ਖੇਤਰ ਹੈ ਇੱਥੇ ਕਈ ਸ਼ਹਿਰਾਂ ਦੇ ਵਿੱਚ ਪਹਿਲਾਂ ਤੋਂ BS4 ਜਿਹੜੇ ਮਾਨਕ ਹੈ ਜਿਹੜੇ ਨਿਰਧਾਰਿਤ ਕਾਨੂੰਨ ਹੈ ਉਹ ਲਾਗੂ ਹੈ ਤੇ ਬਾਕੀ ਪੂਰੇ ਦੇਸ਼ ਦੇ ਵਿੱਚ BS3 ਹੀ ਚੱਲ ਰਿਹਾ। ਸੋ ਪੂਰੇ ਦੇਸ਼ ਭਾਰਤ ਦੇ ਵਿੱਚ BS4 ਦੇ ਵਾਹਨ ਹੁਣ ਵਿਕਣਗੇ ਤਾਂ ਬੇਸ਼ੱਕ ਹਵਾ ਦਾ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਜਿਹੜਾ ਕਦਮ ਹੋਏਗਾ ਤੇ ਅੰਦਾਜ਼ਾ ਇਹ ਵੀ ਹੈ ਕਿ ਕੇਵਲ ਜਿਹੜੇ ਇਹ ਨਵੇਂ ਨਿਯਮਾਂ ਵਾਲੇ ਯਾਨੀ BS ਭਾਰਤ Stage 4 ਨੂੰ ਦਿੱਤੀ ਗਈ ਮਨਜ਼ੂਰੀ ਦੇ ਸੰਬੰਧ ਵਿੱਚ ਵਾਹਨਾਂ ਦੇ ਜ਼ਰੀਏ ਜਿਹੜੇ ਹੋਣ ਵਾਲੇ ਹਵਾ ਦੇ ਪ੍ਰਦੂਸ਼ਣ ਵਿੱਚ 80% ਦੀ ਕਮੀ ਆ ਸਕਦੀ ਹੈ। ਇਹ ਜਿਹੜੇ ਵਾਹਨ ਨਿਰਮਾਤਾ ਹੈ ਇਹਨਾਂ ਦੀ ਇੱਕ ਬੇਨਤੀ ਸੀ ਕਿ ਅਸੀਂ ਹਲੇ BS4 ਦੀ ਜਿਹੜੀ ਹੈ ਮਰਿਆਦਾ ਹੈਗੀ ਹੈ ਉਹ ਲਾਗੂ ਨਹੀਂ ਕੀਤੀ, ਉਹਨਾਂ ਨੂੰ ਸਾਲ ਭਰ ਦੀ ਹੋਰ ਮੁਹਲਤ ਦਿੱਤੀ ਜਾਵੇ ਤਾਂ ਜੋ ਜਿਹੜੇ ਪੁਰਾਣੇ ਨਿਯਮਾਂ ਵਾਲੇ ਵਾਹਨ ਹੈ ਇਹਨਾਂ ਨੂੰ ਖਪਾਏ ਜਾ ਸਕਣ। ਲੇਕਿਨ ਅਦਾਲਤ ਨੇ ਇਹ ਅਰਜ਼ੀ ਜਿਹੜੀ ਹੈ ਉਹ ਖਾਰਜ ਕਰ ਦਿੱਤੀ ਅਤੇ ਇਸ ਨੂੰ ਇਸ ਵਜ੍ਹਾ ਕਰਕੇ ਇਹ ਨਵੇਂ ਜਿਹੜੇ ਨਿਯਮ ਹੈ ਇਹ ਲਾਗੂ ਕਰਨ ਦਾ ਤਕਾਜ਼ਾ ਲੋਕਾਂ ਦੀ ਸਿਹਤ ਦੇ ਨਾਲ ਸਿੱਧੇ ਤੌਰ 'ਤੇ ਤਾਲੁਕ ਰੱਖਦਾ ਹੈ, ਸੰਬੰਧ ਰੱਖਦਾ ਹੈ। ਔਰ ਇਸ ਨੂੰ ਇਹ ਕੋਈ ਛੋਟੀ ਗੱਲ ਨਹੀਂ ਲਿਆ ਜਾਣਾ ਚਾਹੀਦਾ। ਮੋਟੇ ਅੰਦਾਜ਼ੇ ਦੇ ਵਿੱਚ ਕੰਪਨੀਆਂ ਦੇ ਸਟਾਕ ਦੇ ਵਿੱਚ ਕੋਈ 8.25 ਲੱਖ ਵਾਹਨ ਨੇ ਜਿਨ੍ਹਾਂ ਨੂੰ ਖਪਾਉਣਾ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਸਮੱਸਿਆ ਹੋਏਗੀ। ਪਰ ਇਸ ਸਥਿਤੀ ਦੇ ਲਈ ਕਿ ਉਹ ਖੁਦ ਜ਼ਿੰਮੇਵਾਰ ਨਹੀਂ, ਔਰ ਮੁਹਲਤ ਦੇਣ 'ਤੇ ਕੰਪਨੀਆਂ ਦੀ ਜਿਹੜੀ ਬੇਨਤੀ ਹੈ ਉਹ ਸਰਵਉੱਚ ਅਦਾਲਤ ਨੇ ਸਖ਼ਤ ਟਿੱਪਣੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਕੰਪਨੀਆਂ ਨੂੰ ਪਤਾ ਸੀ ਕਿ 1 ਅਪ੍ਰੈਲ 2017 ਨੂੰ BS4 ਜਿਹੜਾ ਭਾਰਤ Stage 4 ਕਾਨੂੰਨ ਲਾਗੂ ਹੋਣਾ ਹੈ ਤਾਂ ਉਹਨਾਂ ਨੇ ਇਸ ਦੇ ਉਲਟ ਉਹ ਵਾਹਨ ਤਿਆਰ ਕਿਉਂ ਨਹੀਂ ਕੀਤੇ? ਇਹਦੇ ਵਿੱਚ ਨਵੀਂ ਤਕਨੀਕ ਦਾ ਜਿਹੜਾ ਖੋਜ ਕਰਨ ਵਰਗੀ ਚੁਣੌਤੀ ਵੀ ਨਹੀਂ ਸੀ, ਕਿਉਂਕਿ BS4 ਜਿਹੜੀ ਤਕਨੀਕ ਹੈ ਉਹ ਪਹਿਲਾਂ ਤੋਂ ਉਪਲਬਧ ਹੈ ਅਤੇ ਕੁਝ ਜਗ੍ਹਾ 'ਤੇ ਲਾਗੂ ਵੀ ਹੈ। ਔਰ ਅਦਾਲਤ ਦੇ ਫੈਸਲੇ ਤੋਂ ਬਾਅਦ ਵਾਹਨ ਕੰਪਨੀਆਂ ਜਿਹੜੀਆਂ ਉਹ 605 ਦੇ ਵਿੱਚ ਨੇ ਅਤੇ ਫੌਰੀ ਤੌਰ ਦੇ ਉੱਤੇ ਕੁਝ ਪਰੇਸ਼ਾਨੀਆਂ ਤੇਲ ਕੰਪਨੀਆਂ ਨੂੰ ਵੀ ਹੋ ਸਕਦੀਆਂ, ਕਿਉਂਕਿ ਉਹਨਾਂ ਨੇ ਜਿਹੜੇ ਤੇਲ ਟੈਂਕਰ ਹੈ ਜਿਹੜੇ ਤੇਲ ਢੋਣ ਵਾਲੇ ਟੈਂਕਰ ਨੇ ਉਹਨਾਂ ਦੇ ਹਿਸਾਬ ਨਾਲ ਯਾਨੀ BS4 ਗੁਣਵੱਤਾ ਵਾਲੇ ਵਾਹਨਾਂ ਦੇ ਮੁਤਾਬਕ ਇਹ ਜਿਹੜਾ ਪੈਟਰੋਲ ਹੈ ਉਹ ਵੀ ਦੇਸ਼ ਭਰ ਦੇ ਵਿੱਚ ਹਾਲੇ ਮੁਹੱਈਆ ਕਰਾਉਣਾ ਹੋਏਗਾ। ਔਰ ਇਸ ਤੋਂ ਅਗਲੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਸਰਕਾਰ ਨੇ ਕੰਪਨੀਆਂ ਨੂੰ ਬੇਨਤੀ ਕੀਤੀ, ਤਰਫਦਾਰੀ ਕੀਤੀ ਕਿ ਪ੍ਰਦੂਸ਼ਣ ਕੰਟਰੋਲ ਜਿਹੜੀ ਅਥਾਰਟੀ ਹੈ ਉਹਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਕਿ ਸਿਰਫ BS4 ਵਾਹਨਾਂ ਦੀ ਵਿਕਰੀ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ ਔਰ ਇਹਨਾਂ ਵਾਹਨਾਂ ਤੋਂ ਹੋਣ ਵਾਲੇ ਹਵਾ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਮਕਸਦ ਨਾਲ ਯੂਰੋ ਦੀ ਤਰਜ਼ 'ਤੇ ਭਾਰਤ ਸਟੇਜ ਐਮੀਸ਼ਨ ਸਟੈਂਡਰਡ ਯਾਨੀ BS ਦੇ ਨਾਮ 'ਤੇ ਭਾਰਤ ਮਾਨਕ ਬਣਾਏ ਗਏ ਹੈ ਅਤੇ ਇਹਨਾਂ ਨੂੰ ਲੜੀਬੱਧ ਤਰੀਕੇ ਨਾਲ ਲਾਗੂ ਕਰਨ ਦੇ ਲਈ ਭਾਰਤ ਸਰਕਾਰ ਨੇ ਸਾਲ 2002 ਦੇ ਵਿੱਚ ਇੱਕ ਵਾਹਨ ਦੇ ਤੇਲ ਦੀ ਇੱਕ ਨੀਤੀ ਐਲਾਨੀ ਸੀ ਜਿਹਦੇ 'ਚ BS3 ਸਾਲ 2005 ਦੇ ਵਿੱਚ ਲਾਗੂ ਕੀਤਾ ਸੀ ਅਤੇ ਹੁਣ BS4 ਵੀ ਲਾਗੂ ਹੋ ਗਿਆ। ਸੰਯੁਕਤ ਰਾਸ਼ਟਰ ਦੇ ਜਿਹੜੇ ਹੈਗੇ ਨੇ ਨਿਯਮ ਨੇ ਵਾਤਾਵਰਨ ਦੇ ਪੱਖੀ ਉਹਦੇ ਨਾਲ ਚੱਲਣ ਦੇ ਲਈ ਸਰਕਾਰ ਦਾ ਜਿਹੜਾ ਇਰਾਦਾ ਹੈ ਉਹ BS5 ਨੂੰ ਛੱਡ ਕੇ ਸਿੱਧਾ BS6 ਨੂੰ 2020 ਵਿੱਚ ਲਾਗੂ ਕਰਨ ਦਾ ਹੈ, ਪਰ ਇਹ ਨਾਕਾਫੀ ਹੋਏਗਾ ਔਰ ਭਾਰਤ ਸਰਕਾਰ ਨੂੰ ਸੋਚਣਾ ਹੋਏਗਾ ਕਿ ਹਵਾ ਦਾ ਪ੍ਰਦੂਸ਼ਣ ਘੱਟ ਕਰਨ ਦੇ ਲਈ ਕੀ ਕਦਮ ਉਠਾਏ ਜਾ ਸਕਦੇ ਨੇ। ਸੋ ਇਹ ਗੱਲ ਸੀ ਵਾਤਾਵਰਨ ਦੇ ਨਾਲ ਜੁੜਦੀ ਮਿਲਦੀ, ਕਿਉਂਕਿ ਭਾਰਤ ਦੇ ਵਿੱਚ ਵੀ ਵਾਤਾਵਰਨ ਦੇ ਪ੍ਰਤੀ ਅਸੀਂ ਬਿਲਕੁਲ ਸੁਹਿਰਦਨੀ। 15% ਏਰੀਆ ਪੰਜਾਬ ਦਾ ਜੰਗਲਾਤ ਦੇ ਥੱਲੇ ਹੋਣਾ ਚਾਹੀਦਾ ਹੈ, ਲੇਕਿਨ 3% ਤੋਂ ਘੱਟ ਜਿਹੜਾ ਏਰੀਆ ਉਹ ਜੰਗਲਾਤ ਦੇ ਅੰਡਰ ਹੈ, ਸਰਕਾਰੀ ਜੰਗਲਾਤ ਦੇ। ਤੁਸੀਂ ਪਿੰਡਾਂ ਦੇ ਵਿੱਚ ਜਾਓ, ਸ਼ਹਿਰਾਂ ਦੇ ਵਿੱਚ ਜਾਓ, ਜਦੋਂ ਤੁਸੀਂ ਪੰਜਾਬ ਆਉਂਦੇ ਹੋ ਤੁਹਾਨੂੰ ਬਹੁਤ ਵੱਡੀਆਂ ਵੱਡੀਆਂ ਖੁੱਲੀਆਂ ਜ਼ਮੀਨਾਂ ਮਿਲਣਗੀਆਂ, ਲੇਕਿਨ ਦਰਖਤ ਉੱਥੇ ਨਾ ਮਾਤਰ ਹੋਣਗੇ। ਔਰ ਦਰਖਤ ਨਾ ਹੋਣ ਦਾ ਕਾਰਨ ਇਹ ਹੈ ਕਿ ਕਿਸਾਨ ਚਾਹੁੰਦਾ ਹੈ ਕਿ ਜਿਹੜੀ ਖੇਤੀ ਹੈ ਅਸੀਂ ਆਧੁਨਿਕ ਤਕਨੀਕ ਨਾਲ ਕਰੀਏ, ਇੱਕੋ ਵਾਰੀ ਫਸਲ ਬੀਜ ਦੀਏ, ਇੱਕੋ ਵਾਰੀ ਕੰਬਾਈਨ ਲਾਈਏ ਅਤੇ ਵੱਢ ਦੀਏ। ਜੇ ਦਰਖਤ ਲੱਗੇ ਹੋਣਗੇ ਤਾਂ ਉਹ ਕਹਿੰਦਾ ਕਿ ਸਾਨੂੰ ਲੇਬਰ ਜ਼ਿਆਦਾ ਪੈਂਦੀ ਹੈ, ਲੇਕਿਨ ਉਹਨੂੰ ਇਹ ਨਹੀਂ ਪਤਾ ਕਿ ਜੇ ਦਰਖਤ ਲੱਗੇ ਹੋਣਗੇ ਤਾਂ ਸਾਡੀ ਉਮਰ ਵੀ ਵਧੇਗੀ, ਅਸੀਂ ਸ਼ੁੱਧ ਆਕਸੀਜਨ ਵੀ ਲੈ ਸਕਾਂਗੇ। ਸੋ ਜੇਕਰ ਇਹ ਹਾਲਾਤ ਰਹੇ ਤਾਂ ਆਉਂਦੇ 20-30 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਹਰੇਕ ਭਾਰਤੀ ਦੇ ਮੋਢੇ 'ਤੇ ਆਕਸੀਜਨ ਦਾ ਸਿਲੰਡਰ ਹੋਏਗਾ ਅਤੇ ਜਿੱਥੇ ਅਸੀਂ ਹਵਾ ਮੁੱਲ ਲਿਆ ਕਰਾਂਗੇ ਉੱਥੇ ਅਸੀਂ ਇਸ ਗੱਲ ਦੀ ਜਿਹੜੀ ਹੈ ਸਜ਼ਾ ਵੀ ਭੁਗਤਾਂਗੇ। ਆਉਣ ਵਾਲੀਆਂ ਪੀੜ੍ਹੀਆਂ ਸਾਡੇ ਤੋਂ ਪੁੱਛਣਗੀਆਂ ਕਿ ਅਸੀਂ ਵਾਤਾਵਰਨ ਲਈ ਕੀ ਕੀਤਾ। ਜੀ ਦਲਜੀਤ ਜੀ
ਜੀ, ਤੇ ਗੱਲ ਆਪਾਂ ਦਰਖਤਾਂ ਦੀ ਕਰਦੇ ਸੀ ਬਿੱਟਾ ਜੀ, ਮੇਰਾ ਸ਼ੁਰੂ ਤੋਂ ਬੜਾ ਪਿਆਰ ਆ ਦਰਖਤਾਂ ਦੇ ਨਾਲ। ਜਿੱਦਾਂ ਤੁਸੀਂ ਗੱਲ ਕੀਤੀ ਆ, ਘਰ ਦਾ ਮਾਹੌਲ ਵੀ ਕੁਛ ਇੱਦਾਂ ਦਾ ਹੁੰਦਾ ਸੀ, ਸਾਡੇ ਡੈਡੀ ਉਹਨਾਂ ਨੇ ਕਹਿਣਾ ਵੀ ਚਲੋ ਆਪਾਂ ਐੜੇ ਤੇ ਜਿੰਨੇ ਫਰੂਟ ਹੁੰਦੇ ਆ ਹਨਾ ਵੀ ਤੁਸੀਂ ਜ਼ਰੂਰ ਲਾਉਣੇ ਆ, ਜਿੱਦਾਂ ਐੜੇ ਤੇ ਅੰਬ, ਐੜੇ ਤੇ ਹੋ ਗਿਆ ਆੜੂ, ਐੜੇ ਤੇ ਚਲੋ ਆਂਬਲਾ ਤਾਂ ਨਹੀਂ ਲੱਗਾ ਉੱਥੇ, ਤੇ ਐੜੇ ਤੇ ਆੜੂ, ਅਮਰੂਦ, ਅਨਾਰ, ਅਨਾਨਾਸ, ਆਲੂ ਬੁਖਾਰਾ, ਇਹ ਸਾਰੇ ਜਿਹੜੇ ਦਰਖਤ ਅਸੀਂ ਘਰ ਵਿੱਚ ਅਜੇ ਵੀ ਹੈਗੇ ਆ ਸਾਡੇ, ਤੁਸੀਂ ਜਾ ਕੇ ਦੇਖ ਸਕਦੇ ਆ, ਜਾਮਣ ਦਾ ਦਰਖਤ ਸਾਡੇ ਹੈਗਾ ਤੇ ਹਾਂਜੀ, ਤੇ ਉਹ ਸ਼ੁਰੂ ਤੋਂ ਹੀ ਜਿੱਦਾਂ ਹੋ ਗਿਆ। ਤੇ ਮੈਂ ਹੁਣ ਤੁਹਾਡੇ ਨਾਲ ਇੱਕ ਹੱਡ ਬੀਤੀ ਹੋਰ ਦੱਸਦਾ ਵੀ ਜਦੋਂ 2008 ਦੀ ਗੱਲ ਹੋਣੀ ਆ, ਮੈਂ ਤੇ ਮੇਰਾ ਦੋਸਤ ਇੱਥੇ ਆਸਟ੍ਰੇਲੀਆ ਦੇ ਵਿਚ ਇਕ ਪਾਰਕ ਦੇ ਵਿਚ ਬਾਰਬੇਕਿਊ ਸੀ ਤੇ ਅਸੀਂ ਦੋਨੋ ਜਣੇ ਖੜੇ ਸੀ ਤੇ ਡਰਿੰਕ ਪੀਂਦੇ ਪੀਂਦੇ ਅਸੀਂ ਉਸਦੇ ਪਿੱਛਾ ਨੂੰ ਹੋਏ ਹੋਣੇ ਆ ਜਾਂ ਸਾਨੂੰ ਅਸੀਂ ਧਿਆਨ ਨੀ ਦਿੱਤਾ ਇੱਕ ਛੋਟਾ ਜਿਹਾ ਕਿਤੇ ਪੌਦਾ ਹੋਣਾ ਉਹ ਮੇਰੇ ਦੋਸਤ ਦੇ ਪੈਰ ਦੇ ਥੱਲੇ ਆ ਗਿਆ ਜਿੱਦਾਂ ਕਹਿ ਲਓ ਕਿ ਸਾਨੂੰ ਨੀ ਪਤਾ ਇਹਦੇ ਬਾਰੇ ਤੇ ਇੰਨੇ ਚਿਰ ਨੂੰ ਇੱਕ ਗੋਰਾ ਉੱਥੇ ਉਹ ਨੰਗਿਆ ਕੱਪਲ ਸੀਗਾ ਉਹਦੀ ਵਾਈਫ ਹੋਣੀ ਆ ਨਾਲ ਦੋਨੋ ਜਣਿਆਂ ਨੇ ਆ ਕੇ ਹਨਾ ਪਹਿਲਾਂ ਸੋਰੀ ਗਿਆ ਤੇ ਨਾਲ ਉਹਨਾਂ ਨੇ ਕਿਹਾ ਵੀ ਆਹ ਪੈਰ ਥੱਲੇ ਸਾਡੇ ਬੂਟਾ ਆਇਆ ਪਲੀਜ਼ ਇਹਨੂੰ ਛੱਡ ਦੋ ਤੇ ਉਹ ਬੂਟੇ ਨੂੰ ਖੜਾ ਕਰਕੇ ਗਏ ਜਾਣੀ ਛੋਟਾ ਜਿਹਾ ਪੌਦਾ ਸੀ ਉਹਨੇ ਦੇਖਿਆ ਵੀ ਜਿਹੜਾ ਕੋਈ ਜਾਣੀ ਕੁਛ ਹੋਇਆ ਵੀ ਸਹੀ ਆ ਜੇ ਤੇ ਉਹਨੂੰ ਬੜਾ ਉਹ ਜਾਣੀ ਹਮਦਰਦੀ ਦੇ ਨਾਲ ਉਸ ਬੂਟੇ ਨੂੰ ਦੇਖ ਕੇ ਗਏ ਉਸ ਦਿਨ ਅਸੀਂ ਦੇਖਿਆ ਵੀ ਅਸੀਂ ਜਿਹੜੇ ਲੋਕ ਆ ਅਸੀਂ ਇਹ ਲੋਕੀ ਜਿਹੜੇ ਨੇਚਰ ਨੂੰ ਇੰਨਾ ਪਿਆਰ ਕਰਨ ਵਾਲੇ ਆ ਅਜੇ ਵੀ ਤੁਸੀਂ ਦੇਖੋ ਕਿ ਬ੍ਰਿਸਬੇਨ ਦੇ ਵਿੱਚ ਇੱਥੇ ਅਸੀਂ ਕੈਂਗਰੂ ਪੁਆਇੰਟ ਜਿਹੜਾ ਕਿ ਗੱਬ ਜੇ ਆਪਾਂ ਕਹੀਏ ਸੈਂਟਰ ਮੰਨਿਆ ਜਾਂਦਾ ਬ੍ਰਿਸਬੇਨ ਦਾ ਇੱਥੇ ਜਦੋਂ ਸ਼ਾਮ ਨੂੰ ਕਿਤੇ ਬੈਠੇ ਹੋਈਦਾ ਆ ਤਾਂ ਉੱਥੇ ਬਿਲਕੁਲ ਹਵਾ ਇੱਦਾਂ ਦੀ ਆਉਂਦੀ ਹੁੰਦੀ ਆ ਜਿੱਦਾਂ ਆਪਣੇ ਮੋਟਰ ਤੇ ਆਉਂਦੀ ਹੁੰਦੀ ਸੀ ਤੇ ਹੁਣ ਤਾਂ ਸਾਡੇ ਮੋਟਰਾਂ ਵੀ ਜਦੋਂ ਦੇ ਇਹ ਸਮਰਥੀਵਲ ਲੱਗੇ ਆ ਅਸੀਂ ਪਹਿਲਾਂ ਹੁੰਦਾ ਸੀ ਖੂਹੀਆਂ ਹੁੰਦੀਆਂ ਸੀ ਜਾਂ ਆਲੇ ਦੁਆਲੇ ਚਾਰ ਪੰਜ ਦਰਖਤ ਲਾਈ ਲਈਦੇ ਸੀ ਪਰ ਜਦੋਂ ਦੀਆਂ ਇਹ ਖੂਹੀਆਂ ਦਾ ਵੀ ਕੰਮ ਖਤਮ ਹੋਇਆ ਸਮਰਥੀਵਲ ਆਏ ਆ ਉਦੋਂ ਦਾ ਉਹ ਵੀ ਜਿਹੜੇ ਦਰਖਤ ਚਾਰ ਪੰਜ ਖੇਤ ਮਗਰ ਹੁੰਦੇ ਸੀ ਉਹ ਵੀ ਜਿਹੜੇ ਆਪਾਂ ਖਤਮ ਕਰ ਲਿਆ ਕਾਫੀ ਜਿਹੜੀ ਤੁਸੀਂ ਜਿੱਦਾਂ ਦੱਸਿਆ ਹੀ ਆ ਫਿਰ ਇੱਕ ਅਸੀਂ ਇਧਰੋਂ ਵਿਆਹ ਗਏ ਸੀ ਆਪਣੇ ਮਨਦੀਪ ਢਿੱਲੋਂ ਉਹਨਾਂ ਦੇ ਵਿਆਹ ਤੇ ਆਪਣੇ ਟੀਮ ਮੈਂਬਰ ਹੈਗੇ ਆ ਇੱਥੋਂ ਜਦੋਂ ਅਸੀਂ ਨਕੋਦਰ ਤੋਂ ਜਾਂਦੇ ਹਾਂ ਸੁਲਤਾਨਪੁਰ ਸਾਈਡ ਨੂੰ ਉਹ ਸੜਕ ਚੌੜੀ ਕਰਨ ਦੇ ਲਈ ਉਹ ਵੱਡੇ ਵੱਡੇ ਦਰਖਤ ਉਹਨਾਂ ਨੇ ਕੱਟ ਕੇ ਸਿੱਟੇ ਹੋਏ ਆ ਸੜਕ ਦੇ ਨਾਲ ਨਾਲ ਹੀ ਪਏ ਆ ਇੱਕ ਤਾਂ ਉਹ ਐਕਸੀਡੈਂਟ ਦਾ ਵੀ ਕਾਰਨ ਬਣ ਸਕਦੇ ਆ ਤੇ ਦੂਜਾ ਨਾਲ ਦੀ ਨਾਲ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਕੋਈ ਦਰਖਤ ਲਾਉਣ ਦੀ ਕੋਈ ਤਜਵੀਜ਼ ਨਹੀਂ ਸਿਰਫ ਕੱਟਣ ਦੀ ਤਜਵੀਜ਼ ਆ ਹਰ ਜਗ੍ਹਾ ਦੇ ਉੱਤੇ ਇੱਦਾਂ ਤੁਸੀਂ ਪਟਿਆਲੇ ਤੋਂ ਇੱਧਰ ਸੰਗਰੂਰ ਅਬੋਹਰ ਵੱਲ ਨੂੰ ਜਿਹੜਾ ਚੰਡੀਗੜ੍ਹ ਰੋਡ ਜਿਹੜਾ ਬਣਿਆ ਬਹੁਤ ਵਧੀਆ ਉੱਥੇ ਵੀ ਇੱਦਾਂ ਹੀ ਕੱਟ ਕੇ ਸੈੱਟ ਦਿੱਤੇ ਗਏ ਕਾਫੀ ਇਸ ਮੁੱਦੇ ਤੇ ਵੀ ਗੱਲਾਂ ਜਿਹੜੀਆਂ ਹੋ ਨਹੀਂ ਰਹੀਆਂ
ਬਿਲਕੁਲ ਦਲਜੀਤ ਜੀ ਅਸਲ ਕਾਰਨ ਇਹ ਹੈ ਕਿ ਸਾਨੂੰ ਕੋਈ ਕਹਿ ਦੇਣਾ ਕਿ ਆਹ ਅਸੀਂ ਘਰ ਬਣਾਉਣਾ ਹੈ ਤਾਂ ਅਸੀਂ ਕਹਾਂਗੇ ਨਹੀਂ ਅਸੀਂ ਨਹੀਂ ਬਣਾ ਸਕਦੇ ਜੇ ਅਸੀਂ ਕਹਿ ਦਾਂਗੇ ਵੀ ਆਹ ਘਰ ਢਾਉਣਾ ਹੈ ਤਾਂ ਅਸੀਂ 100 ਸਕੀਮਾਂ ਦੱਸ ਦਿਆਂਗੇ ਸੋ ਨੁਕਸਾਨ ਵਾਲੇ ਪਾਸੇ ਤਾਂ ਅਸੀਂ ਬੜੇ ਸ਼ੇਰ ਹੈ ਜਿਵੇਂ ਤੁਸੀਂ ਦੱਸਿਆ ਦਰਖਤ ਵੱਡੇ ਵੱਡੇ ਦਰਖਤ ਵੱਡੇ ਵੱਡੇ ਸਫੈਦੇ ਚੰਡੀਗੜ੍ਹ ਦੇ ਵਿੱਚ ਇੱਕ ਕਾਨੂੰਨ ਹੈ ਚੰਡੀਗੜ੍ਹ ਦੇ ਵਿੱਚ ਤੁਸੀਂ ਜਾਓ ਕਦੇ ਤਾਂ ਪੁਰਾਣੇ ਦਰਖਤ ਖੜੇ ਨੇ ਹਾਲੇ ਵੀ ਇੱਕ ਵਾਰੀ ਕੀ ਹੋਇਆ ਇੱਕ ਵਿਅਕਤੀ ਨੇ ਕਾਰ ਦਾ ਐਕਸੀਡੈਂਟ ਕਰ ਦਿੱਤਾ ਤੇ ਉਹਦੇ ਤੋਂ ਇੱਕ ਦਰਖਤ ਦਾ ਬਹੁਤ ਵੱਡਾ ਜਿਹੜਾ ਡਾਹਣਾ ਸੀ ਉਹ ਟੁੱਟ ਗਿਆ ਉਹਨੂੰ ਹਸਪਤਾਲ ਲਿਜਾਣ ਦੀ ਬਜਾਏ ਚੰਡੀਗੜ੍ਹ ਪੁਲਿਸ ਨੇ ਉਹਨੂੰ ਥਾਣੇ 'ਚ ਲੈ ਕੇ ਗਏ ਉਹਦੇ ਪਰਚਾ ਦਰਜ ਕੀਤਾ ਤੇ ਉਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਤਾਂ ਉਹਨੇ ਇੱਧਰ ਸਾਡੇ ਪਿੰਡਾਂ ਵੱਲ ਦਾ ਸੀ ਤੇ ਉਹਨੇ ਆਖਿਆ ਵੀ ਸਾਡੀ ਤਾਂ ਅੱਜ ਸਰਕਾਰ ਹੈ ਮੁੱਖ ਮੰਤਰੀ ਸਾਡਾ ਤੇ ਮੁੱਖ ਮੰਤਰੀ ਸਾਹਿਬ ਕੋਲੇ ਉਹਦੇ ਬੰਦੇ ਪਹੁੰਚੇ ਤਾਂ ਉਹਨਾਂ ਨੂੰ ਕਿਹਾ ਕੀ ਹੋਇਆ ਉਹ ਕਹਿੰਦੇ ਜੀ ਐਂ ਕਰਕੇ ਐਕਸੀਡੈਂਟ ਹੋ ਗਿਆ ਤੇ ਮੁੰਡੇ ਦੇ ਪਰਚਾ ਹੋ ਗਿਆ ਉਹ ਕਹਿੰਦੇ ਕੀ ਹੋਇਆ ਉਹ ਕਹਿੰਦੇ ਹੋਇਆ ਇਹ ਹੈ ਜੀ ਵੀ ਉਹ ਦਰਖਤ ਦਾ ਬਹੁਤ ਵੱਡਾ ਡਾਹਣਾ ਸੀ ਉਹ ਟੁੱਟ ਗਿਆ ਤੇ ਬਾਦਲ ਸਾਹਿਬ ਕਹਿੰਦੇ ਵੀ ਤੁਸੀਂ ਕਾਕਾ ਮੇਰੀ ਲੱਤ ਵੱਢ ਲਓ ਮੈਂ ਤੁਹਾਡੇ ਤੇ ਕੇਸ ਨਹੀਂ ਕਰਦਾ ਤੇ ਚੰਡੀਗੜ੍ਹ ਪੁਲਿਸ ਨੇ ਜੇ ਪਰਚਾ ਦਰਜ ਕੀਤਾ ਤੇ ਇਹ ਪਰਚਾ ਨਹੀਂ ਕੈਂਸਲ ਹੋ ਸਕਦਾ ਇਹ ਤਾਂ ਤੁਹਾਨੂੰ ਸਜ਼ਾ ਮਿਲੂਗੀ ਸੋ ਗੱਲ ਕਹਿਣ ਦਾ ਮਤਲਬ ਇਹ ਹੈ ਕਿ ਸਖਤੀ ਜਿਹੜੀ ਹੈ ਜੇਕਰ ਸਾਰੇ ਪਾਸੇ ਹੋਵੇ ਹਰ ਕਾਨੂੰਨ ਹਰ ਲਈ ਬਰਾਬਰ ਹੋਵੇ ਤਾਂ ਕਿਸੇ ਨੂੰ ਡਰਪੋ ਹੋਵੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜਿਹੜਾ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਸਿਰਫ ਤੇ ਸਿਰਫ ਬਹੁਤ ਘੱਟ ਜਿਹੜਾ ਏਰੀਆ ਉਹਦੇ ਲਈ ਪੈਸੇ ਦਿੱਤੇ ਸੀ ਉਹਦੇ ਲਈ ਫੰਡ ਦਿੱਤਾ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਤੱਕ ਵੀ ਹੁਣ ਜਿਹੜੀ ਨਵੀਂ ਸਕੀਮ ਇੱਕ ਆਈ ਹੈ ਕਿ ਜਿਹੜੇ ਦਰਖਤ ਤੁਸੀਂ ਲਾਓਗੇ ਉਹ ਦਰਖਤਾਂ ਦੇ ਵਿੱਚ ਜਿੰਨੀ ਕਮਾਈ ਹੋਊਗੀ ਪੰਜ ਸਾਲ ਬਾਅਦ ਦਸ ਸਾਲ ਬਾਅਦ ਉਹ ਕਿਸਾਨ ਦੀ ਕਮਾਈ ਹੋਊਗੀ ਔਰ ਪੰਜਾਬ ਦੇ ਵਿੱਚ ਜੇ ਅਸੀਂ ਵਣ ਖੇਤੀ ਪ੍ਰਣਾਲੀ ਦੀ ਅਸੀਂ ਗੱਲ ਕਰਦੇ ਹਾਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਪੰਜਾਬ ਦੇ ਕਿਸਾਨ ਹੈ ਜਿਹੜੀ ਚੰਗੀ ਖੇਤੀ ਕਰਦੇ ਆ ਜ਼ਮੀਨ ਦਾ ਕੋਈ ਵੀ ਹਿੱਸਾ ਜਿਹੜਾ ਵਹਾਈ ਤੋਂ ਬਿਨਾਂ ਨਹੀਂ ਛੱਡਦੇ ਔਰ ਅਜਿਹੇ ਹਾਲਾਤਾਂ ਦੇ ਵਿੱਚ ਕੇਵਲ ਆਰਥਿਕ ਤੌਰ ਤੇ ਲਾਹੇਵੰਦ ਰੁੱਖਾਂ ਨੂੰ ਫਸਲਾਂ ਨਾਲ ਉਗਾਇਆ ਜਾ ਸਕਦਾ ਹੈ ਕੁਝ ਦੇਸੀ ਤੇ ਵਿਦੇਸ਼ੀ ਜਿਹੜੇ ਰੁੱਖ ਨੇ ਫਸਲਾਂ ਦੀ ਇਕੱਠੀ ਕਾਸ਼ਤ ਤੇ ਸਾਂਭ ਸੰਭਾਲ ਦੇ ਨੁਕਤੇ ਜਿਹੜੇ ਸਰਕਾਰ ਵੀ ਦਿੰਦੀ ਹੈ ਜਿਵੇਂ ਪਾਪੂਲਰ ਦੇ ਬੂਟੇ ਹੈ ਕਈ ਹੋਰ ਹੈ ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਹੈ ਜਿਹੜਾ ਉਹ ਖੇਤੀ ਪ੍ਰਧਾਨ ਸੂਬਾ ਹੈ ਔਰ ਇਹਦਾ ਮੁੱਖ ਫਸਲ ਜਿਹੜਾ ਉਹ ਕਣਕ ਝੋਨਾ ਹੈ ਕਣਕ ਝੋਨੇ ਦੇ ਫਸਲੀ ਚੱਕਰ ਨੇ ਪੂਰੇ ਪੰਜਾਬ ਦੇ ਔਰ ਭਾਰਤ ਦੀਆਂ ਅੰਨ ਦੀਆਂ ਜ਼ਰੂਰਤਾਂ ਨੂੰ ਭਾਵੇਂ ਪੂਰਾ ਕੀਤਾ ਹੈ ਪਰੰਤੂ ਇਸ ਪ੍ਰਣਾਲੀ ਦੇ ਨਾਲ ਜਿਹੜਾ ਜ਼ਮੀਨ ਹੇਠਲਾ ਜਿਹੜਾ ਪਾਣੀ ਦਾ ਪੱਧਰ ਹੈ ਉਹ ਹੇਠਾਂ ਡਿੱਗਿਆ ਔਰ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵਧਿਆ ਔਰ ਇਸੇ ਕਰਕੇ ਕਣਕ ਝੋਨੇ ਦਾ ਫਸਲੀ ਚੱਕਰ ਦੇ ਵਿੱਚ ਵਿਭਿੰਨਤਾ ਲਿਆਉਣੀ ਬੜੀ ਜ਼ਰੂਰੀ ਹੈ ਅਤੇ ਮੌਜੂਦਾ ਹਾਲਾਤਾਂ ਦੇ ਵਿੱਚ ਵੱਖ ਵੱਖ ਇਲਾਕਿਆਂ ਦੇ ਵਿੱਚ ਰਵਾਇਤੀ ਤੌਰ 'ਤੇ ਕਈ ਤਰ੍ਹਾਂ ਦੇ ਰੁੱਖ ਹੈ ਜਿਹੜੇ ਉਹ ਲਗਾਉਣੇ ਜ਼ਰੂਰੀ ਹੈ ਕਿਸਾਨ ਜਿਹੜੇ ਖੇਤਾਂ ਦੇ ਬੰਨਿਆਂ ਜਾਂ ਸਾਰੇ ਖੇਤਾਂ ਦੇ ਵਿੱਚ ਪਾਪੂਲਰ ਸਫੈਦਾ ਡੇਕ ਇਹ ਰੁੱਖ ਜੇਕਰ ਲਾਉਣ ਤੇ ਵਣ ਖੇਤੀ ਤੋਂ ਵਧੇਰੇ ਮੁਨਾਫਾ ਲੈਣ ਦੇ ਲਈ ਰੁੱਖਾਂ ਦੀ ਸਹੀ ਕਿਸਮ ਤੇ ਸਹੀ ਬੂਟਿਆਂ ਦੀ ਚੋਣ ਜਿਹੜੀ ਹੈ ਮਹੱਤਵਪੂਰਨ ਹੈ। ਜਿਹੜੀ ਰਾਸ਼ਟਰੀ ਵਣ ਨੀਤੀ ਹੈ ਜਿਹੜੀ 1998 ਦੇ ਵਿੱਚ ਲਾਗੂ ਹੋਈ ਉਹਦੇ ਮੁਤਾਬਕ ਵਾਤਾਵਰਨ ਅਨੁਕੂਲ ਰੱਖਣ ਦੇ ਲਈ ਲੱਕੜ ਦੀਆਂ ਜ਼ਰੂਰਤਾਂ ਪੂਰੀ ਕਰਨ ਦੇ ਲਈ ਦੇਸ਼ ਦੇ ਤਕਰੀਬਨ ਇੱਕ ਤਿਹਾਈ ਰਕਬਾ ਜੰਗਲਾਂ ਹੇਠਾਂ ਆਉਣਾ ਚਾਹੀਦਾ ਹੈ। ਇਹਦੇ ਮੁਤਾਬਕ ਇਹ ਹੋਇਆ ਕਿ 60% ਪਹਾੜੀ ਰਕਬਾ ਤੇ 20% ਮੈਦਾਨੀ ਰਕਬਾ ਇਹ ਜੰਗਲਾਂ ਅਧੀਨ ਹੋਣਾ ਚਾਹੀਦਾ ਹੈ ਤੇ ਇਮਾਰਤੀ ਲੱਕੜ ਜਿਹੜੀ ਤੇ ਹੋਰ ਰੁੱਖਾਂ ਆਧਾਰਿਤ ਉਤਪਾਦਾਂ ਦੀ ਜਿਹੜੀ ਮੰਗ ਹੈ ਦਿਨੋਂ ਦਿਨ ਵੱਧ ਰਹੀ ਹੈ ਤੇ ਇਸ ਮੰਗ ਨੂੰ ਪੂਰਾ ਕਰਨ ਦੇ ਲਈ ਇੱਕ ਜੰਗਲਾਤ ਸਰਵੇਖਣ ਦੀ 2011 ਦੇ ਵਿੱਚ ਇੱਕ ਰਿਪੋਰਟ ਆਈ ਸੀ ਜਿਹਦੇ ਚ ਜੰਗਲਾਂ ਹੇਠਾਂ 10,000 ਹੈਕਟੇਅਰ ਰਕਬਾ ਜਿਹੜਾ ਵਧਿਆ ਸੀ ਤੇ ਹੁਣ ਪੰਜਾਬ ਸਰਕਾਰ ਨੇ ਅਗਲੇ 5 ਸਾਲਾਂ ਦੇ ਵਿੱਚ 2,00,000 ਹੈਕਟੇਅਰ ਰਕਬਾ ਲਿਆਉਣ ਦੀ ਜਿਹੜੀ ਵਿਉਂਤ ਬਣਾਈ ਹੈ। ਗ੍ਰੀਨ ਮਿਸ਼ਨ ਪੰਜਾਬ ਦੇ ਨਾਂ ਤੇ ਜੰਗਲਾਤ ਹੇਠਾਂ ਜਿਹੜਾ ਰਕਬਾ ਹੈ ਉਹ 7% ਤੋਂ ਵਧਾ ਕੇ 15% ਤੱਕ ਪਹੁੰਚਾਉਣ ਦਾ ਜਿਹੜਾ ਟੀਚਾ ਮਿੱਥਿਆ ਗਿਆ ਔਰ ਰੁੱਖਾਂ ਦੇ ਆਧਾਰ ਤੇ ਜਿਹੜੀ ਪ੍ਰਣਾਲੀ ਹੈ ਇਹ ਖਣਿਜਾਂ ਦੇ ਪੰਪਾਂ ਵਾਂਗ ਕੰਮ ਕਰਦੀ ਹੈ। ਧਰਤੀ ਦੀ ਜਿਹੜੀ ਹੇਠਲੀ ਸਤ੍ਹਾ ਤੋਂ ਜਿਹੜੇ ਤੱਤਾਂ ਨੂੰ ਉੱਪਰਲੀ ਸਤ੍ਹਾ ਵਿੱਚ ਲਿਆਉਣ ਦੇ ਵਿੱਚ ਸਹਾਈ ਹੁੰਦੀ ਹੈ ਤੇ ਇਸੇ ਤਰ੍ਹਾਂ ਜੇਕਰ ਇਸੇ ਭਵਿੱਖ ਦੇ ਵਿੱਚ ਵਧੇਰੇ ਜਿਵੇਂ ਲੱਕੜ ਦੀ ਮੰਗ ਰਹੀ ਤਾਂ ਪੰਜਾਬ ਦੇ ਕਿਸਾਨਾਂ ਨੇ ਜੇ ਇੱਧਰ ਨੂੰ ਨਾ ਮੂੰਹ ਮੋੜਿਆ ਤਾਂ ਫਿਰ ਲੱਗਦਾ ਹੈ ਕਿ ਅਸੀਂ ਹਾਲਾਤ ਆ ਜਿਹੜੇ ਉਹ ਬਹੁਤੇ ਕਾਰਗਰ ਨਹੀਂ ਰਹਿਣਗੇ। ਹੁਣ ਇੱਕ ਦਿੱਲੀ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਸੁਣਾ ਦਿੰਦਾ। ਦਿੱਲੀ ਦੇ ਵਿੱਚ ਜਿਹੜਾ ਹੈਗਾ ਕੁਦਰਤੀ ਤਰੀਕੇ ਨਾਲ ਜਿਹੜਾ ਪੀਣ ਲਾਇਕ ਪਾਣੀ ਬਣਾਇਆ ਜਾ ਰਿਹਾ ਯਮੁਨਾ ਦਾ ਪਾਣੀ, ਇਹ ਵੀ ਵਾਤਾਵਰਨ ਦੇ ਨਾਲ ਸੰਬੰਧਿਤ ਗੱਲ ਹੈ। ਇਹ ਯਮੁਨਾ ਦੇ ਪਾਣੀ ਦਾ ਪਾਣੀ ਨੂੰ ਇਜ਼ਰਾਈਲ ਦੀ ਤਕਨੀਕ ਦੀ ਸਹਾਇਤਾ ਨਾਲ ਸਾਫ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਦੇਸ਼ ਦੀ ਸਭ ਤੋਂ ਗੰਦੀ ਨਦੀ ਮੰਨੀ ਜਾਣ ਵਾਲੀ ਯਮੁਨਾ ਦੀ ਇੱਕ ਡਰੇਨੇਜ ਦੀ ਸਫਾਈ ਦਾ ਕੰਮ ਜਿਹੜਾ ਇਸਰਾਈਲ ਕੰਪਨੀ ਨੂੰ ਦਿੱਤਾ ਹੈ ਉਹਦਾ ਨਾਂ ਹੈ ਇਆਲਾ ਵਾਟਰ ਐਂਡ ਇਕੋਲੋਜੀ ਲਿਮਿਟਡ। ਇਸ ਕੰਪਨੀ ਦੇ CEO ਉਹ ਮੰਗਲਵਾਰ ਦਿੱਲੀ 'ਚ ਆਏ ਸੀ ਅਤੇ ਉਹਨਾਂ ਨੇ ਆਪਣੇ ਯਮੁਨਾ ਦੇ ਡਰੇਨੇਜ ਦੀ ਸਫਾਈ ਦੇ ਪ੍ਰੋਜੈਕਟ ਦੇ ਪਹਿਲੂਆਂ 'ਤੇ ਕਾਫ਼ੀ ਜਿਹੜੀ ਹੈ ਗੱਲਬਾਤ ਕੀਤੀ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਕੰਪਨੀ ਦੇ ਪ੍ਰੋਜੈਕਟ ਦੀ ਸ਼ੁਰੂਆਤ ਜਿਹੜੇ ਆ ਅਧਿਐਨ ਦੇ ਲਈ 4 ਮਹੀਨਿਆਂ ਦਾ ਸਮਾਂ ਮਿਲਿਆ ਅਤੇ ਇਹ ਹੁਣ ਤੁਸੀਂ ਇਹਦਾ ਸਰਵੇਖਣ ਦੇ ਵਿੱਚ ਕੀ ਸਾਹਮਣੇ ਆਇਆ ਹੈ? ਉਹਨਾਂ ਦਾ ਕਹਿਣਾ ਕਿ ਟਾਈਮ ਘੱਟ ਜਾਂ ਜ਼ਿਆਦਾ ਹੋ ਸਕਦਾ ਹੈ ਲੇਕਿਨ ਬਿਊਰੋਕਰੇਸੀ ਦੀ ਭੂਮਿਕਾ ਵੀ ਹੈ, ਨੌਕਰਸ਼ਾਹਾਂ ਦੀ ਵੀ ਭੂਮਿਕਾ ਹੈ। ਫਿਰ ਵੀ ਕੁੱਲ ਮਿਲਾ ਕੇ ਆਈਡੀਆ ਇਹ ਹੈ ਕਿ ਪਾਣੀ ਅਤੇ ਹਵਾ ਨੂੰ ਕੁਦਰਤੀ ਤਰੀਕੇ ਨਾਲ ਸਾਫ਼ ਕੀਤਾ ਜਾਵੇ ਅਤੇ ਇਹ ਕੰਮ ਬਿਨਾਂ ਪਾਵਰ ਐਨਰਜੀ ਕੋਈ ਮੋਟਰ ਨਹੀਂ ਲਾਉਣੀ ਕਿਉਂਕਿ ਐਨਰਜੀ ਸੋਰਸ ਦੀ ਕਮੀ ਹੈ। ਜਿਹੜਾ ਪਾਣੀ ਦਾ ਪੱਧਰ ਹੈ ਹੇਠਲਾ ਉਹ ਵੀ ਰੀਚਾਰਜ ਹੋਵੇ ਅਤੇ ਖੂਬਸੂਰਤ ਲੈਂਡਸਕੇਪ ਤਿਆਰ ਕੀਤਾ ਜਾਵੇ। ਇਸ ਹਾਲਾਤ ਨੂੰ ਦੇਖ ਰਿਹਾ ਹੈ ਇਹ ਇਜ਼ਰਾਈਲ ਦੀ ਕੰਪਨੀ ਅਤੇ ਇਹਦਾ ਡਾਟਾ ਇਕੱਠਾ ਕਰਨਾ ਹਾਲੇ ਸੰਭਵ ਨਹੀਂ ਕਿ ਕਿੰਨਾ ਪਾਣੀ ਉੱਥੇ ਵਹਿ ਰਿਹਾ ਅਤੇ ਕਿੰਨਾ ਇਸਤੇਮਾਲ ਹੋਊਗਾ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਇਹ ਦੱਸੋ ਕਿ ਡਰੇਨਾਂ ਦੇ ਕਿਨਾਰੇ ਜਿਹੜੇ ਵਿਸ਼ੇਸ਼ ਪੌਦੇ ਲਾ ਕੇ ਸਫਾਈ ਹੋਏਗੀ ਔਰ ਇਹਨਾਂ ਪੌਦਿਆਂ ਨੂੰ ਇਜ਼ਰਾਈਲ ਤੋਂ ਮੰਗਵਾਇਆ ਜਾਏਗਾ ਜਾਂ ਇੱਥੋਂ ਦੇ ਪੌਦੇ ਭਾਰਤ ਦੇ ਪੌਦੇ ਇਸਤੇਮਾਲ ਹੋਣਗੇ? ਅਤੇ ਉਹਨਾਂ ਨੇ ਕਿਹਾ ਕਿ ਹਰ ਚੀਜ਼ ਲੋਕਲ ਹੋਏਗੀ, ਪਲਾਂਟ ਲੋਕਲ ਹੋਏਗਾ, ਲੇਬਰ ਲੋਕਲ ਹੋਏਗੀ, ਸਿਰਫ ਜਾਣਕਾਰੀ ਅਤੇ ਤਜਰਬੇ ਨੂੰ ਇਜ਼ਰਾਈਲ ਤੋਂ ਮੰਗਵਾਇਆ ਗਿਆ ਅਤੇ ਕੰਪਨੀ ਹਾਲੇ ਸਰਵੇ ਦਾ ਕੰਮ ਕਰ ਰਹੀ ਹੈ ਅਤੇ ਪੂਰਾ ਸਟ੍ਰੈਚ ਇਸ ਕੰਮ ਦੇ ਉੱਤੇ 1 ਸਾਲ ਦੇ ਵਿੱਚ ਪੂਰਾ ਹੋਣ ਦੀ ਉਮੀਦ ਹੈ। ਜਦੋਂ ਉਸ ਇਜ਼ਰਾਈਲ ਦੇ ਮਾਹਰ ਨੂੰ ਇਹ ਪੁੱਛਿਆ ਗਿਆ ਕਿ ਇਸ ਤਕਨੀਕ ਦੇ ਉੱਤੇ ਕਿੰਨਾ ਸ਼ੁੱਧ ਪਾਣੀ ਹੋ ਸਕਦਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਦੇ ਉੱਤੇ ਖਾਰਾ ਪਾਣੀ ਹੈ, ਸੇਮ ਵਾਲਾ ਪਾਣੀ ਹੈ, ਅਤੇ ਇਸ ਪਾਣੀ ਨੂੰ ਪੀਣ ਲਾਇਕ ਬਣਾਇਆ ਕਿਵੇਂ ਜਾਊਗਾ ਇਸ ਗੱਲ 'ਤੇ ਨਿਰਭਰ ਕਰਦਾ ਕਿ ਇਹਨੂੰ ਕਿਸ ਤਰ੍ਹਾਂ ਉਹ ਡਿਜ਼ਾਈਨ ਕਰਦੇ ਹੈ, ਕਿੰਨੇ ਸਮੇਂ ਤੱਕ ਕੰਮ ਕਰਦੇ ਹੈ। ਅਤੇ ਹੈਦਰਾਬਾਦ ਦੇ ਵਿੱਚ ਇਸ ਤਰ੍ਹਾਂ ਦੀ ਇੰਡਸਟਰੀ ਤੋਂ ਨਿਕਲਣ ਵਾਲਾ ਜਿਹੜਾ ਗੰਦਾ ਪਾਣੀ ਸੀ ਉਸ 'ਤੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਸਿਸਟਮ ਦੇ ਨਾਲ ਉਹਨੂੰ ਬਿਲਕੁਲ ਉਹਨੂੰ ਠੀਕ ਕੀਤਾ। ਪਿਛਲੇ 22 ਸਾਲਾਂ ਤੋਂ ਜਿਹੜੀ ਯਮੁਨਾ ਦੀ ਸਫਾਈ 'ਤੇ ਹੁਣ ਤੱਕ 2,000 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋਣ ਦੀ ਗੱਲ ਜਿਹੜੀ ਸਾਹਮਣੇ ਆਈ ਹੈ, ਲੇਕਿਨ ਪਿਛਲੀਆਂ ਯੋਜਨਾਵਾਂ ਫੇਲ ਹੋਈਆਂ, ਇਹ ਕਿਵੇਂ ਕਾਮਯਾਬ ਰਹੂਗੀ? ਇਹਦੇ 'ਚ ਉਹਨਾਂ ਨੇ ਕਿਹਾ ਕਿ ਹੁਣ ਰਵਾਇਤੀ ਜਿਹੜੇ ਉਪਕਰਨਾਂ ਦਾ ਇਸਤੇਮਾਲ ਕੀਤਾ ਗਿਆ ਇਹ ਉਪਾਅ ਛੋਟੀ ਜਗ੍ਹਾ 'ਤੇ ਕੰਮ ਕਰਦੇ ਹੈ ਲੇਕਿਨ ਤੇਜ਼ੀ ਨਾਲ ਵਿਕਸਿਤ ਹੋ ਰਹੇ ਦਿੱਲੀ ਦੇ ਲਈ ਉਹਨਾਂ ਨੇ ਕਿਹਾ ਕਿ ਅਸੀਂ ਇਹ ਅਲੱਗ ਇੱਕ ਉਪਾਅ ਦੀ ਜ਼ਰੂਰਤ ਹੈ, ਸਾਡੀ ਤਕਨੀਕ ਬਾਗਬਾਨੀ ਦੀ ਤਰ੍ਹਾਂ ਹੈ, ਇਸ ਲਈ ਜਿਹੜੇ ਸਕਿੱਲਡ ਲੋਕ ਨਹੀਂ ਚਾਹੀਦੇ, ਅੱਧੇ ਦਿਨ ਦੀ ਟ੍ਰੇਨਿੰਗ ਦੇ ਲਈ ਇਸ ਨੂੰ ਲੋਕਾਂ ਨੂੰ ਤਿਆਰ ਕੀਤਾ ਜਾਊਗਾ ਲੇਬਰ ਨੂੰ। ਅਤੇ ਉਹਨਾਂ ਨੇ ਕਿਹਾ ਕਿ ਸਿਸਟਮ ਦੇ ਵਿੱਚ ਬਹੁਤ ਚੰਗੇ ਲੋਕ ਹੈ ਲੇਕਿਨ ਆਪਣੀਆਂ ਸਮੱਸਿਆਵਾਂ ਵੀ ਨੇ, ਜਿੰਨਾ ਜਲਦੀ ਕੰਮ ਹੋਊਗਾ ਉਨਾ ਚੰਗਾ ਹੋਊਗਾ। ਜੇਕਰ ਪੂਰੇ ਅਧਿਕਾਰ ਦਿੱਤੇ ਜਾਣ ਤਾਂ ਉਹਨਾਂ ਨੇ ਕਿਹਾ ਕਿ ਗੰਗਾ ਅਤੇ ਯਮੁਨਾ ਦੋਨਾਂ ਨੂੰ 3 ਤੋਂ 4 ਸਾਲਾਂ ਦੇ ਵਿੱਚ ਸਾਫ਼ ਕਰ ਦਿਆਂਗੇ। ਔਰ ਦਿੱਲੀ ਜਲ ਬੋਰਡ ਨੇ ਯਮੁਨਾ ਦੀ ਸਫਾਈ ਲਈ ਇਜ਼ਰਾਈਲ ਦੀ ਇੱਕ ਤਕਨੀਕ ਅਜਮਾਉਣ ਦਾ ਜਿਹੜਾ ਫੈਸਲਾ ਕੀਤਾ ਔਰ ਇਸ ਤਕਨੀਕ ਨਾਲ ਖਾਸ ਪੌਦਿਆਂ ਨੂੰ ਉੱਥੇ ਬੀਜ ਕੇ ਜ਼ਮੀਨ ਅਤੇ ਪਾਣੀ ਦੇ ਪ੍ਰਦੂਸ਼ਕ ਜਿਹੜੇ ਤੱਤ ਹੈ ਉਹਨਾਂ ਨੂੰ ਨਸ਼ਟ ਕੀਤਾ ਜਾਊਗਾ ਅਤੇ ਕੁਦਰਤੀ ਜਿਹੜਾ ਬਾਇਓਲੋਜੀਕਲ ਸਿਸਟਮ ਨਾਮ ਦੀ ਇਸ ਤਕਨੀਕ ਦੇ ਵਿੱਚ ਊਰਜਾ ਦਾ ਇਸਤੇਮਾਲ ਨਹੀਂ ਹੋਣਾ ਅਤੇ ਯਮੁਨਾ ਨਾਲ ਜੁੜੇ ਜਿਹੜੇ ਚਾਰ ਡਰੇਨਜ਼ ਹੈ ਉਹਨਾਂ ਤੋਂ ਇਲਾਵਾ 8 ਕਿਲੋਮੀਟਰ ਦੇ ਸਟ੍ਰੈਚ 'ਤੇ ਇਹ ਕੰਮ ਕੀਤਾ ਜਾਣਾ ਹੈ। ਸੋ ਕੁਦਰਤੀ ਤਰੀਕੇ ਨਾਲ ਪਾਣੀ ਪੀਣ ਲਾਇਕ ਪਾਣੀ ਯਮੁਨਾ ਦਾ ਜੇ ਬਣ ਗਿਆ ਤਾਂ ਇੱਕ ਵਾਤਾਵਰਨ ਦੇ ਪ੍ਰਤੀ ਇਹ ਬਹੁਤ ਵੱਡਾ ਉਪਰਾਲਾ ਹੋਏਗਾ। ਜੀ ਦਲਜੀਤ ਜੀ, ਸੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਮੈਂ ਹਾਂ ਜਸਵਿੰਦਰ ਸਿੰਘ ਬਿੱਟਾ
ਜੀ, ਤੇ ਆਪਣੇ ਨਾਲ ਬਿੱਟਾ ਸਾਹਿਬ ਸਤਵੀਰ ਸਿੰਘ ਧਨੋਆ ਸਾਹਿਬ ਜੁੜੇ ਆ ਤੇ ਉਹਨਾਂ ਨੇ ਇੱਕ ਮੈਸੇਜ ਆਪਣੇ ਨਾਲ ਸਾਂਝਾ ਕੀਤਾ ਆ। ਸਤਵੀਰ ਸਿੰਘ ਧਨੋਆ ਸਾਹਿਬ, ਵੈਸੇ ਤਾਂ ਬੜੀ ਸੈਡ ਨਿਊਜ਼ ਆ ਤੇ ਪੰਜਾਬੀ ਫੈਮਿਲੀ ਦੇ ਨਾਲ ਇਹ ਹੋਇਆ ਕਿ ਮਿਸਟਰ ਸੰਦੀਪ ਸਿੰਘ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਦੇਹਾਂਤ ਹੋ ਗਿਆ ਆ ਗੋਡਸਫੋਰਡ ਹੋਸਪਿਟਲ ਦੇ ਵਿੱਚ ਅੱਜ ਸਵੇਰੇ, ਤੇ ਉਹ ਕੈਂਸਰ ਤੋਂ ਪੀੜਤ ਸੀਗੇ ਪਿਛਲੇ ਸਾਲ ਤੋਂ ਤੇ ਉਹਨਾਂ ਦੇ ਹੁਣ ਫੈਮਿਲੀ ਦੇ ਵਿੱਚ ਉਹਨਾਂ ਦੀ ਵਾਈਫ ਤੇ ਇੱਕ 6 ਸਾਲਾ ਬੱਚੀ ਆ ਤੇ 457 ਵੀਜ਼ਾ ਦੇ ਉੱਤੇ ਚੱਲ ਰਹੇ ਸੀਗੇ ਮਿਸਟਰ ਸੰਦੀਪ ਸਿੰਘ ਤੇ ਮੇਨ ਐਪਲੀਕੈਂਟ ਸੀਗੇ ਤੇ ਹੁਣ ਫੈਮਿਲੀ ਉਹਨਾਂ ਦੀ ਇੱਥੇ ਹੈਗੀ ਆ ਤੇ ਉਹ ਫੈਮਿਲੀ ਨੇ ਡਿਸਾਈਡ ਕੀਤਾ ਕਿ ਉਹਨਾਂ ਦਾ ਸੰਸਕਾਰ ਜਿਹੜਾ ਆ ਇੱਥੇ ਕੀਤਾ ਜਾਵੇ ਤੇ ਨੀਅਰਲੀ $6,500 ਤੱਕ ਕੋਸਟ ਕਰਨਾ ਆ ਤੇ ਇਹ ਧਨੋਆ ਸਾਹਿਬ ਨੇ ਤੇ ਸਾਰੀ ਫੈਮਿਲੀ ਵੱਲੋਂ ਰਿਕੁਐਸਟ ਇਹ ਹੈਗੀ ਆ ਕਿ ਹਾਰਡ ਟਾਈਮ ਹੈਗਾ ਆ ਤੇ ਸਾਰਿਆਂ ਨੂੰ ਜਿਹੜੀ ਹੈਲਪ ਜ਼ਰੂਰ ਕਰਨੀ ਚਾਹੀਦੀ ਆ ਤੇ ਉਹਨਾਂ ਨੇ ਅਕਾਊਂਟ ਨੰਬਰ ਵੀ ਦਿੱਤਾ ਆ ਉਹਨਾਂ ਦੀ ਵਾਈਫ ਦਾ ਅਮਰਜੀਤ ਕੌਰ ਜੀ ਜਿਹੜੇ ਹੈਗੇ ਆ ਤੇ ਜ਼ਰੂਰ ਸਰੋਤਿਓ ਜਿੰਨੇ ਵੀ ਤੁਸੀਂ ਸੁਣਦੇ ਆ ਜਿੰਨਾ ਕੁ ਤੁਸੀਂ ਕਰ ਸਕੋ ਕਿਉਂਕਿ ਆਪਾਂ ਦੇਖੋ ਕਿੰਨਾ ਕਹਿ ਰਹੇ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਪਰਿਵਾਰ ਦੇ ਲਈ ਹਨਾ ਖਾਸ ਤੌਰ ਤੇ ਤੇ ਖੈਰ ਧਨੋਆ ਸਾਹਿਬ ਸਾਡੀਆਂ ਜਿਹੜੀਆਂ ਹਮਦਰਦੀ ਆ ਪੂਰੀ ਹਰਮਨ ਰੇਡੀਓ ਦੇ ਵੱਲੋਂ ਤੁਹਾਡੇ ਨਾਲ ਆ ਸਾਰੇ ਪਰਿਵਾਰ ਦੇ ਨਾਲ ਆ ਤੇ ਸਰੋਤਿਓ ਤੁਸੀਂ ਅਕਾਊਂਟ ਦੀ ਡਿਟੇਲ ਜੇ ਦੇਣੀ ਚਾਹੋ ਤਾਂ ਤੁਸੀਂ ਸਾਨੂੰ ਕਾਲ ਜਿਹੜੀ ਆ ਕਰ ਸਕਦੇ ਆ ਹਰਮਨ ਰੇਡੀਓ ਦੇ ਉੱਤੇ ਤੇ ਤੁਸੀਂ ਜਿਹੜਾ ਕੋਸ਼ਿਸ਼ ਇਹੀ ਕਰਦੇ ਆ ਕਿ ਅਸੀਂ ਜਿਹੜਾ ਇਹਨਾਂ ਦਾ ਮੈਸੇਜ ਆ ਧਨੋਆ ਸਾਹਿਬ ਦਾ ਉਹ ਆਪਣੀ ਵੈਬਸਾਈਟ ਦੇ ਉੱਤੇ ਪਾ ਦਈਏ ਤਾਂ ਕਿ ਈਜ਼ੀ ਜਿਹੜਾ ਅਕਾਊਂਟ ਡਿਟੇਲ ਆ ਉਹ ਲੈਣੀ ਹੋ ਸਕੇ ਤੇ ਧਨੋਆ ਸਾਹਿਬ ਆਪਾਂ ਹੁਣ ਇੱਕ ਜਿੱਦਾਂ ਗੱਲ ਕਰਦੇ ਹੀ ਆਪਾਂ ਵਾਤਾਵਰਨ ਤੇ ਵੈਸੇ ਤਾਂ ਅੱਜ ਆਪਣੀਆਂ ਮੇਨ ਗੱਲਾਂ ਹੋਈਆਂ ਤੇ ਨਾਲ ਦੀ ਨਾਲ ਜਿਹੜੇ ਪਦਮ ਪੁਰਸਕਾਰ ਆ ਕੱਲ ਆਪਾਂ ਗੱਲ ਵੀ ਕੀਤੀ ਸੀਗੀ ਇਹਨਾਂ ਦੇ ਬਾਰੇ ਵੀ ਤੇ ਜੋਸ਼ੀ ਪਵਾਰ ਕੋਹਲੀ ਤੇ ਪੌਂਡਵਾਲ ਸਮੇਤ ਜਿਹੜਾ ਮਿਲਿਆ ਪਦਮ ਪੁਰਸਕਾਰ ਨਾਲ ਦੀ ਨਾਲ ਖੁਸ਼ੀ ਵਾਲੀ ਗੱਲ ਇਹ ਵੀ ਹੈਗੀ ਆ ਵੀ ਸੀਚੇਵਾਲ ਵਾਲੇ ਸੰਤਾਂ ਨੂੰ ਵੀ ਇਹ ਦਿੱਤਾ ਗਿਆ ਜਿਹੜੇ ਕਿ ਵਾਤਾਵਰਨ ਪ੍ਰੇਮੀ ਹੈਗੇ ਆ ਤੇ ਇਹ ਵੀ ਇੱਕ ਵਧੀਆ ਉਪਰਾਲਾ ਹੈਗਾ ਕਿ ਉਹਨਾਂ ਨੇ ਵੀ ਬਹੁਤ ਦੇਣ ਆ ਉਹਨਾਂ ਦੀ ਦੇਣ ਦੇ ਲਈ ਖਾਸ ਤੌਰ ਤੇ।
ਬਿਲਕੁਲ ਜੀ, ਜਦੋਂ ਇਹ ਪਹਿਲਾਂ ਤਾਂ ਅਸੀਂ ਦੁੱਖ ਭਰੀ ਜਿਹੜੀ ਖਬਰ ਹੈ ਉਹ ਸਾਂਝੀ ਕੀਤੀ, ਆਸ ਕਰਦੇ ਹਾਂ ਕਿ ਸਾਡੇ ਜਿਹੜੇ ਸਰੋਤੇ ਨੇ ਉਹ ਇਸ ਪਰਿਵਾਰ ਦੀ ਹਮਦਰਦੀ ਔਰ ਦੁੱਖ ਦਾ ਜਿਹੜਾ ਬਟਵਾਰਾ ਕਰਨਗੇ, ਦੁੱਖ ਵੰਡਾਉਣਗੇ ਔਰ ਆਸ ਕਰਦੇ ਹਾਂ ਕਿ ਇਸ ਪਰਿਵਾਰ ਨੂੰ ਹੁਣ ਪਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ, ਬੇਨਤੀ ਕਰ ਸਕਦੇ ਹਾਂ ਕਿ ਇਸ ਅਸਹਿ ਭਾਣਾ ਮੰਨਣ ਦਾ ਉਹ ਬਲ ਬਖਸ਼ੇ ਪਰਮਾਤਮਾ। ਬਹੁਤ ਵੱਡਾ ਆਸਰਾ ਹੁੰਦਾ ਪਤੀ ਨੂੰ ਪਤਨੀ ਦਾ ਤੇ ਪਤਨੀ ਨੂੰ ਪਤੀ ਦਾ ਤੇ ਪਤੀ ਪਤਨੀ ਨੂੰ ਬੱਚਿਆਂ ਦਾ, ਲੇਕਿਨ ਪਰਮਾਤਮਾ ਨੂੰ ਜੋ ਮਨਜ਼ੂਰ ਹੈ ਹੁੰਦਾ ਤਾਂ ਉਹੀ ਹੈ, ਅਸੀਂ ਤਾਂ ਸਿਰਫ ਅਰਦਾਸ ਕਰ ਸਕਦੇ ਹਾਂ। ਸੋ ਇਹ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਨਵੀਂ ਦਿੱਲੀ ਦੇ ਵਿੱਚ ਰਾਸ਼ਟਰਪਤੀ ਭਵਨ ਦੇ ਵਿੱਚ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਤੁਹਾਨੂੰ ਯਾਦ ਹੀ ਹੋਣਾ ਕਿ ਕਾਲੀ ਬਾਈ ਦੀ ਸਫਾਈ ਕਰਨ ਤੋਂ ਬਾਅਦ ਸੰਤ ਸੀਚੇਵਾਲ ਦੁਨੀਆਂ ਭਰ ਦੇ ਵਿੱਚ ਮਸ਼ਹੂਰ ਹੋਏ ਨੇ ਤੇ ਉਹਨਾਂ ਨੂੰ ਬਹੁਤ ਸਾਰੇ ਅਵਾਰਡ ਮਿਲੇ ਨੇ। ਇਸ ਤੋਂ ਪਹਿਲਾਂ ਜਦੋਂ ਮਾਣਯੋਗ ਅਬਦੁਲ ਕਲਾਮ ਜੀ ਸਾਡੇ ਰਾਸ਼ਟਰਪਤੀ ਸਨ, ਉਦੋਂ ਤੁਹਾਨੂੰ ਯਾਦ ਹੀ ਹੋਣਾ ਕਿ ਉਹਨਾਂ ਨੇ ਖੁਦ ਇੱਥੇ ਆ ਕੇ ਕਾਫੀ ਉਹਨਾਂ ਨੇ ਪ੍ਰਸ਼ੰਸਾ ਵੀ ਕੀਤੀ ਸੀ ਔਰ ਸੀਚੇਵਾਲ ਜਿਹੜਾ ਮਾਡਲ ਹੈ ਉਹਨੂੰ ਬਾਕੀ ਸੂਬਿਆਂ ਦੀਆਂ ਸਰਕਾਰਾਂ ਵੀ ਅਪਣਾ ਰਹੀਆਂ। ਪਿੱਛੇ ਜੇ ਬਿਹਾਰ ਦੇ ਮੁੱਖ ਮੰਤਰੀ ਆਏ ਔਰ ਇਸ ਤੋਂ ਪਹਿਲਾਂ ਆਪਣੇ ਜਿਹੜੇ ਕੇਂਦਰੀ ਮੰਤਰੀ ਉਮਾ ਭਾਰਤੀ ਇੱਥੇ ਪਹੁੰਚੇ ਨਿਰਮਲ ਕੁਟੀਆ ਦੇ ਵਿੱਚ ਸੀਚੇਵਾਲ ਵਿਖੇ, ਔਰ ਇਸ ਤੋਂ ਇਲਾਵਾ ਆਪਣੇ ਹਰਿਆਣੇ ਦੇ ਮੁੱਖ ਮੰਤਰੀ ਆਏ, ਰਾਜਸਥਾਨ ਦੇ ਮੁੱਖ ਮੰਤਰੀ ਆਏ। ਸੰਤ ਬਲਬੀਰ ਸਿੰਘ ਸੀਚੇਵਾਲ ਦਾ ਜਿਹੜਾ ਇੱਕ ਇਹਨਾਂ ਨੇ ਮਾਡਲ ਬਣਾਇਆ ਸੀ ਜਿਹੜਾ ਈਕੋ ਬਾਬਾ ਜਾਂ ਵੈਲਫੇਅਰ ਬਾਬਾ ਦੇ ਨਾਂ ਤੇ ਵੀ ਇਹਨਾਂ ਨੂੰ ਜਾਣਿਆ ਜਾਂਦਾ ਹੈ, 1962 ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਤੇ ਬਹੁਤ ਸਾਰੀਆਂ ਮਲਟੀਪਲ ਅਚੀਵਮੈਂਟ ਇਹਨਾਂ ਦੇ ਕੋਲ ਨੇ। ਇਨਵਾਇਰਮੈਂਟ ਦੇ ਫੀਲਡ ਦੇ ਵਿੱਚ ਬੜਾ ਵੱਡਾ ਇਹਨਾਂ ਦਾ ਕਾਰਜ ਹੈਗਾ। 160 ਕਿਲੋਮੀਟਰ ਲੰਬੀ ਜਿਹੜੀ ਕਾਲੀ ਵੇਈ ਹੈ ਉਹਨੂੰ ਇਹਨਾਂ ਨੇ ਮੁੜ ਜੀਵਤ ਕਰ ਦਿੱਤਾ ਔਰ 2007 ਦੇ ਵਿੱਚ ਇਹਨਾਂ ਨੇ ਇਹ ਸੇਵਾ ਜਿਹੜੀ ਹੈ ਸ਼ੁਰੂ ਕੀਤੀ ਸੀ। ਬਹੁਤ ਵੱਡਾ ਇਹਨਾਂ ਦਾ ਨਾਮ ਹੈ ਔਰ ਸੜਕਾਂ ਵਾਲਾ ਬਾਬਾ ਵੀ ਇਹਨਾਂ ਨੂੰ ਕਿਹਾ ਜਾਂਦਾ ਕਿਉਂਕਿ ਉੱਧਰ ਨਕੋਦਰ ਜਾਓ ਤਾਂ ਇੱਧਰ ਨਾਲ ਦੇ ਇਲਾਕਿਆਂ 'ਚ ਜਾਓ ਤੁਸੀਂ ਸੁਲਤਾਨਪੁਰ ਲੋਧੀ ਜਾਓ ਕਪੂਰਥਲਾ ਜਾਓ ਤਾਂ ਬਹੁਤ ਸਾਰੇ ਉੱਥੇ ਰੋਡ ਜਿਹੜੀਆਂ ਹੈਗੀਆਂ ਉਹ ਵੀ ਇਹਨਾਂ ਵੱਲੋਂ ਜਿਹੜੀਆਂ ਲਗਾਤਾਰ ਬਣਾਈਆਂ ਜਾ ਰਹੀਆਂ ਅਤੇ ਸਾਰੀਆਂ ਇਹਨਾਂ ਵੱਲੋਂ ਕਾਫੀ ਕੰਮ ਕੀਤਾ ਗਿਆ। ਵਿੱਦਿਆ ਦੇ ਖੇਤਰ ਦੇ ਵਿੱਚ ਉੱਥੇ ਇੱਕ ਬਹੁਤ ਵੱਡਾ ਸਕੂਲ ਵੀ ਹੈ ਕਾਲਜ ਵੀ ਹੈ। ਪੰਜਾਬ ਦੇ ਵਿੱਚ ਵਾਤਾਵਰਨ ਦੇ ਸੰਬੰਧੀ ਇੱਕ ਰੇਡੀਓ ਅਵਤਾਰ ਰੇਡੀਓ ਦੇ ਨਾਂ 'ਤੇ ਜਿਹੜਾ ਹੈਗਾ ਉਹ ਇੱਥੇ ਚੱਲ ਰਿਹਾ ਅਤੇ ਬਾਕੀ ਜਿਹੜਾ ਜਲਗਾ ਦਿਵਸ ਦੇ ਮੌਕੇ ਦੇ ਉੱਤੇ ਵੀ ਜਿਹੜਾ 2 ਫਰਵਰੀ ਨੂੰ ਜਲਗਾ ਵਿਸ਼ਵ ਜਲਗਾ ਦਿਵਸ ਜਦੋਂ ਮਨਾਇਆ ਜਾਂਦਾ ਉਦੋਂ ਵੀ ਇਹ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਹੁੰਦਾ ਜਿੱਥੇ ਜਲਗਾਂ ਦੀ ਚਰਚਾ ਹੁੰਦੀ ਹੈ। ਪੰਜਾਬ ਨੂੰ ਦੂਸ਼ਿਤ ਵਾਤਾਵਰਨ 'ਤੇ ਬਚਾਉਣ ਦੇ ਲਈ ਸਿਰ ਨਾਲ ਜਿਹੜਾ ਮੋਹਰੀ ਬਣ ਕੇ ਲੱਗੇ ਹੋਏ ਸੰਤ ਸੀਚੇਵਾਲ ਦੀ ਤੰਦਰੁਸਤੀ ਅਤੇ ਲੰਬੀਆਂ ਉਮਰ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਔਰ ਜਿਹੜੀ ਨਿਰਮਲ ਕੁਟੀਆ ਹੈ ਜਿਹੜੀ ਇਹ ਹਰੀਕੇ ਪੱਤਣ ਤੋਂ ਕਾਂਜਲੀ ਦੀ ਹੋਂਦ ਨੂੰ ਕਾਇਮ ਰੱਖਣ ਦੇ ਲਈ ਇਹਦਾ ਇੱਕ ਬਹੁਤ ਵੱਡਾ ਉਪਰਾਲਾ ਸਾਡੇ ਸਾਹਮਣੇ ਰੱਖਿਆ ਗਿਆ ਔਰ ਇੱਥੋਂ ਤੱਕ ਹੁਣ ਖੁਸ਼ੀ ਦੀ ਗੱਲ ਇਹ ਹੈ ਕਿ ਭਾਰਤ ਜਿਹੜੀ ਸਰਕਾਰ ਹੈ ਉਹਨੇ ਸੀਚੇਵਾਲ ਮਾਡਲ ਦੇ ਰਾਹ 'ਤੇ ਚੱਲਣ ਦੀ ਗੱਲ ਕਹੀ ਹੈ। ਇੱਕ ਪੰਪ ਲਾਇਆ ਗਿਆ ਅਤੇ ਉੱਥੋਂ ਗਾ ਪਾਈਪ ਲਾਈ ਗਈ ਹੈ ਅਤੇ ਇਸ ਪੰਪ ਅਤੇ ਪਾਈਪ ਲਾਈਨ ਦਾ ਜਿਹੜਾ ਫਾਰਮੂਲਾ ਹੈ ਉਹ ਸਰਕਾਰ ਨੇ ਇੱਥੇ ਦੇਖਿਆ ਅਤੇ ਉਦੋਂ ਬਾਅਦ ਉਸ ਫਾਰਮੂਲੇ ਨੂੰ ਅਪਣਾਇਆ ਅਤੇ ਅਕਸਰ ਕਿਹਾ ਜਾਂਦਾ ਕਿ ਜ਼ਮਾਨੇ ਨੂੰ ਬਦਲਣ ਅਤੇ ਫਿਰ ਆਪਣੇ ਸਿਧਾਂਤ 'ਤੇ ਤੋਰਨਾ ਸਭ ਤੋਂ ਔਖਾ ਕਾਰਜ ਹੈ। ਪਰ ਸੰਤ ਸੀਚੇਵਾਲ ਨੇ ਇਹ ਕਾਰਜ ਸਹਿਜ ਵਿੱਚ ਰਹਿੰਦਿਆਂ ਕਰ ਦਿਖਾਇਆ। ਅਸਲ ਵਿੱਚ ਇਹ ਹੁਨਰ ਉਹਨਾਂ ਦੀ ਤੀਖਣ ਬੁੱਧੀ ਮੱਤ ਦਾ ਅਤੇ ਪੇਂਡੂ ਅਤੇ ਦੇਸੀ ਜਿਹੇ ਜੁਗਾੜ ਨਾਲ ਉਹ ਵੱਡੀਆਂ ਵੱਡੀਆਂ ਸਰਕਾਰਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬੀ ਨਹੀਂ ਹੋਏ ਸਗੋਂ ਆਪਣੀ ਦਲੀਲ ਨਾਲ ਉਹਨਾਂ ਨੇ ਇਸ ਨੂੰ ਆਪਣੇ ਪਿੱਛੇ ਤੋਰਿਆ ਅਤੇ ਭਾਰਤ ਦੀ ਸਰਕਾਰ ਨੇ ਸੀਚੇਵਾਲ ਮਾਡਲ ਨੂੰ ਲਾਗੂ ਕੀਤਾ ਅਤੇ ਇਸੇ ਮਾਡਲ ਨਾਲ ਗੰਗਾ ਦੀ ਸਫਾਈ ਕੀਤੀ ਜਾਣੀ ਹੈ। ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ ਉਮਾ ਭਾਰਤੀ ਜਦੋਂ ਇੱਥੇ ਆਏ ਸਨ ਸੁਲਤਾਨਪੁਰ ਲੋਧੀ ਪਵਿੱਤਰ ਵੇਈ ਦੇ ਉਹਨਾਂ ਨੇ ਦਰਸ਼ਨ ਕੀਤੇ ਤਾਂ ਉਹ ਇਕਦਮ ਹੈਰਾਨ ਰਹਿ ਗਏ। ਉਹਨਾਂ ਨੇ ਆਖਿਆ ਕਿ ਕੋਈ ਜਿਵੇਂ ਗੁਆਚੀ ਚੀਜ਼ ਮੈਨੂੰ ਲੱਭ ਗਈ ਹੈ। ਉਸ ਤਰ੍ਹਾਂ ਲੱਗਿਆ ਵੀ ਕਿਵੇਂ ਘੱਟ ਖਰਚੇ 'ਤੇ ਪਿੰਡ ਸੀਚੇਵਾਲ ਦਾ ਸਾਰਾ ਗੰਦਾ ਪਾਣੀ ਸੋਧ ਕੇ ਖੇਤੀ ਲਈ ਵਰਤਿਆ ਜਾਂਦਾ ਅਤੇ ਸੁਲਤਾਨਪੁਰ ਦੇ ਵਿੱਚ ਉਹਨਾਂ ਨੇ ਪਵਿੱਤਰ ਵੇਈ ਦੀ ਜਦੋਂ ਯਾਤਰਾ ਕੀਤੀ ਅਤੇ ਉੱਥੇ ਐਲਾਨ ਕੀਤਾ ਕਿ ਪਵਿੱਤਰ ਵੇਈ ਗੰਗਾ ਲਈ ਗੁਰੂ ਅਸਥਾਨ ਹੈ ਅਤੇ ਇਸੇ ਤਰ੍ਹਾਂ ਇੱਥੇ ਗੰਗਾ ਦੀ ਸਫਾਈ ਹੋਏਗੀ ਔਰ ਇਹਦੇ ਕਿਨਾਰੇ 'ਤੇ ਵਸਣ ਵਾਲੀਆਂ ਪੰਚਾਇਤ ਮੰਤਰੀ ਉਮਾ ਭਾਰਤੀ ਨੇ ਆਪ ਇਸ ਗੱਲ ਦਾ ਖੁਲਾਸਾ ਕਰਦਿਆਂ ਕਿਹਾ ਕਿ ਗੰਗਾ ਦੀ ਸਫਾਈ ਲਈ ਕੇਂਦਰ ਸਰਕਾਰ ਨੇ ਕਈ ਦੇਸ਼ਾਂ ਦੇ ਮਾਡਲਾਂ ਨੂੰ ਦੇਖਿਆ ਕਿ ਕਿਵੇਂ ਉਹ ਆਪਣੇ ਦਰਿਆਵਾਂ ਨੂੰ ਸਾਫ਼ ਸੁਥਰਾ ਰੱਖ ਰਹੇ ਆ ਪਰ ਵਿਦੇਸ਼ਾਂ ਦੇ ਇਹ ਮਾਡਲ ਬੜੇ ਮਹਿੰਗੇ ਅਤੇ ਤਕਨੀਕ ਦੇ ਸਹਾਰੇ ਜ਼ਿਆਦਾ ਖੜ੍ਹੇ ਨਜ਼ਰ ਆਏ। ਸੋ ਜਲ ਸਰੋਤ ਬਾਰੇ ਮੰਤਰਾਲੇ ਨੇ ਤੁਰੰਤ ਇਹ ਕਦਮ ਚੁੱਕਿਆ।
ਨਾਲ ਦੀ ਨਾਲ ਹੁਣ ਬਿੱਟਾ ਸਾਹਿਬ ਫਰਮਾਇਸ਼ ਵੀ ਆਈ ਆ, ਬਿੱਟੂ ਢਿੱਲੋਂ ਸਾਹਿਬ ਆਏ ਆ ਤੇ ਉਹਨਾਂ ਨੇ ਕਿਹਾ ਵੀ ਇੱਕ ਗਾਣਾ ਜ਼ਰੂਰ ਸੁਣਾ ਦਿਓ, ਕਾਫੀ ਗੱਲਾਂ ਬਾਤਾਂ ਹੋ ਗਈਆਂ ਤੇ ਇੱਕ ਗਾਣਾ ਦੋਸਤੋ ਸੁਣਦੇ ਆ ਤੇ ਉਦੋਂ ਬਾਅਦ ਦੇ ਵਿੱਚ ਫਿਰ ਪ੍ਰੋਗਰਾਮ ਦੇ ਵਿੱਚ ਆਵਾਂਗੇ। ਤੁਸੀਂ ਸਾਡੇ ਮਨ ਦੇ ਵਿੱਚ ਸੁਝਾਅ ਹੈਗਾ ਤਾਂ ਤੁਸੀਂ ਜ਼ਰੂਰ ਦਿਓ ਤੇ ਬਿੱਟਾ ਸਾਹਿਬ ਜਿਹੜਾ ਤਬਸਰਾ ਅੱਜ ਖਬਰਾਂ ਦਾ ਕਰ ਰਹੇ ਆ ਤੇ ਮਿਲਦੇ ਆ ਜੀ ਇਸ ਗੱਲ ਤੋਂ ਬਾਅਦ।
ਪਵਿੱਤਰ ਹੋਰ ਕੁੜੀ ਕਰ ਲਈ ਦਿਲ ਨੇ ਮਨਜ਼ੂਰ ਕੁੜੀ ਉਹ ਪਾਕ ਪਵਿੱਤਰ ਹੋਰ ਕੁੜੀ ਪੂਰਾ ਜੀਣ ਵੇਖ ਵੇਖ ਨਜ਼ਰਾਂ ਚਕਾਉਂਦੀਆਂ ਹਾਲ ਵੇ ਰੱਬਾ ਹਾਲ ਵੇ ਰੱਬਾ ਹੁਣ ਨੀਂਦਰਾਂ ਨਹੀਂ ਆਉਂਦੀਆਂ ਹਾਲ ਵੇ ਰੱਬਾ ਹਾਲ ਓਏ ਰੱਬਾ ਓਏ ਰਾਤੀ ਨਜ਼ਰਾਂ ਕੋਲੋਂ ਬਚਾਵੇ
आवाज दा सफर हरमन रेडियो ऑस्ट्रेलिया मुड़ हाजिर होने आ एक छोटे
तुसी सुन रहे हो हरमन रेडियो मैं हां जसविंदर सिंह बिट्टा श्री मुक्तसर साहब तो प्रोग्राम खबर सार लेके ऑस्ट्रेलिया हुण असी गल करांगे श्री मुक्तसर साहब दे इतिहासक धार्मिक स्थानां बारे पंजाब दे विच सिख राज स्थापित होने दे नाल सिख महाराजा रणजीत सिंह जी वालों सब तो पहला पवित्र गुरधामा की सांभ संभाल का कार्यभार जरा संभालिया गया सी और इन्हों के राज भाग के अधिकार खेत्र जिथे जिथे भी सिख गुरु साहबान के चरण पे उत्थे वह निशानदेही हुई उस स्थान से यादगार वजो गुरु घर के निर्माण करन वर्गे सेवा कार्य आरंभ किए गए जिथे अजे स्थान दूजे सूबे के अधिकार हेठ आते हैं उन्होंने सारी संभाल जा अपने अधिकार हेठा लैण संबंधी भी कार्रवाई आरंभ की गई और इस मकसद ल अपने भरोसेयोग जिहड़े जरनैल सी ते फौज दे अधिकारियां दी सहायता नाल इन्हां नूं जित के अपने राज दे विच शामिल करन दी प्रक्रिया भी शुरू कीती गई। दसम पातशाह श्री गुरु गोबिंद सिंह जी दी चरण छोह प्राप्त खदराणे दी ताब जो गुरु जी दे वरदान सदका मुक्ति दा सर होण दा सुभाग प्राप्त कर चुकी है। यह इलाका उस समय फरीदकोट दे महाराजा दे अधीन आउंदा सी ते पंजाब दे विच महाराजा रणजीत सिंह दा उभार होण करके महाराजे दियां हद्दां सीमित करन दे मंतव नाल सन 1800 ईस्वी दे नेड़े तेड़े एक संधि दे अनुसार फरीदकोट दे राजे ने महाराजा रणजीत सिंह जी ते सतलुज पार लंघन ते पाबंदी लाई सी। गुरु घर दे जिहड़े अनन्य शरधालु होण करके इस स्थान दे विकास दे मंतव नाल सन 1806 दे विच महाराजा रणजीत सिंह ने अपने जिहड़े जरनैल सी सरदार हरी सिंह नलुआ ते सेनापति दीवान मोहकम चंद उन्हां नूं उन्हां राही ये राजे पासे पास दे कोल कोटपुरा ते मुक्तसर दे इलाके प्राप्त कीते ते अपने कब्जे हेठां लैण उपरंत इन्हां जरनैलां दी देखरेख हेठ सब तो पहला
ਜਿੱਥੇ ਗੁਰੂ ਜੀ ਨੇ ਭਾਈ ਮਹਾਂ ਸਿੰਘ ਦੀ ਬੇਨਤੀ ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਦੀ ਬੇਨਤੀ ਤੇ ਬਦਾਵਾ ਪਾੜ ਕੇ ਟੁੱਟੀ ਗੰਢੀ, ਉੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੇ ਸ਼ਹੀਦਾਂ ਦੇ ਸੰਸਕਾਰ ਕਰਨ ਵਾਲੇ ਸਥਾਨ ਗੁਰਦੁਆਰਾ ਸ਼ਹੀਦਗੰਜ ਦੀ ਇਮਾਰਤ ਹੈ ਜਿਹੜੀ ਉਹ ਸਾਲ 1810 ਦੇ ਵਿੱਚ ਮੁਕੰਮਲ ਕਰਵਾਈ ਸੀ ਤੇ ਬਾਅਦ ਵਿੱਚ ਗੁਰਦੁਆਰਾ ਸ਼ਹੀਦਗੰਜ ਨੂੰ ਹੋਰ ਸਵਾਰਨ ਤੇ ਪੱਕਾ ਕਰਨ ਦੀ ਸੇਵਾ ਫਰੀਦਕੋਟ ਦੇ ਮਹਾਰਾਜਾ ਬਿਕਰਮ ਸਿੰਘ ਨੇ ਕਰਵਾਈ ਸੀ ਤੇ ਇੱਥੇ ਇੱਕ ਕਮਰੇ ਦੇ ਵਿੱਚ ਗੁਰਮੁਖੀ ਦੀ ਪਾਠਸ਼ਾਲਾ ਵੀ ਚਲਾਈ ਗਈ। ਕਈ ਸਾਲ ਦੀ ਲਗਾਤਾਰ ਮਿਹਨਤ ਤੇ ਭਾਰੀ ਲਾਗਤ ਨਾਲ ਤਿਆਰ ਹੋਈ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੀ ਇਮਾਰਤ ਦਾ ਸ਼ੁਮਾਰ ਉਸ ਸਮੇਂ ਮੁਲਕ ਭਰ ਦੀਆਂ ਖੂਬਸੂਰਤ ਇਮਾਰਤਾਂ ਵਿੱਚ ਹੁੰਦਾ ਸੀ ਤੇ ਇਸ ਦੀਆਂ ਛੱਤਾਂ ਅੰਦਰ ਸੋਨੇ ਨਾਲ ਬਹੁਤ ਖੂਬਸੂਰਤ ਨਕਾਸ਼ੀ ਕਰਵਾਈ ਗਈ ਸੀ। ਇਸ ਦਰਬਾਰ ਸਾਹਿਬ ਅੰਦਰਲੇ ਹਰਿਮੰਦਰ ਸਾਹਿਬ ਦੀ ਸੇਵਾ 1896 ਦੇ ਵਿੱਚ ਸਰਦਾਰ ਉਦੇ ਸਿੰਘ ਕੈਥਲ ਵਾਲਿਆਂ ਨੇ ਕਰਾਈ ਸੀ। ਮੈਂ ਸਾਡੇ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਕਿ ਜਿੱਥੇ ਅਸੀਂ ਸ੍ਰੀ ਹਰਿਮੰਦਰ ਸਾਹਿਬ ਨੂੰ ਸ੍ਰੀ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਸੁਸ਼ੋਭਿਤ ਕਰਦੇ ਹਾਂ, ਉੱਥੇ ਮੁਕਤਸਰ ਸਾਹਿਬ ਦਾ ਜਿਹੜਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਟੁੱਟੀ ਗੰਢੀ ਸਾਹਿਬ, ਇਸ ਨੂੰ ਵੀ ਦਰਬਾਰ ਸਾਹਿਬ ਕਹਿਣ ਦਾ ਜਿਹੜਾ ਮਾਣ ਹੈ ਉਹ ਪ੍ਰਾਪਤ ਹੋਇਆ ਹੈ। ਗੁਰੂ ਸਾਹਿਬ ਦੇ 4 ਸਾਹਿਬਜ਼ਾਦੇ ਸ਼ਹੀਦ ਹੋਏ, ਮਾਤਾ ਗੁਜਰੀ ਜੀ ਸ਼ਹੀਦ ਹੋਏ, ਲੇਕਿਨ ਪਰਿਵਾਰਕ ਮੈਂਬਰਾਂ ਦਾ ਅੰਤਿਮ ਸੰਸਕਾਰ ਕਰਨ ਦਾ ਸੁਭਾਗ ਹੈ ਜਿਹੜਾ ਉਹ ਗੁਰੂ ਸਾਹਿਬ ਨੂੰ ਪ੍ਰਾਪਤ ਨਹੀਂ ਹੋਇਆ। ਮੁਕਤਸਰ ਸਾਹਿਬ ਦੀ ਧਰਤੀ ਤੇ 40 ਮੁਕਤੇ 40 ਸਿੰਘ ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬਦਾਵਾ ਦੇ ਕੇ ਭਾਈ ਮਹਾਂ ਸਿੰਘ ਦੇ ਨਾਲ ਆ ਕੇ ਇੱਥੇ ਗੁਰੂ ਸਾਹਿਬ ਦੀ ਨਾਲ ਉਹਨਾਂ ਨੇ ਜੰਗ ਜਿਹੜੀ ਮੁਗਲ ਫੌਜ ਦੇ ਨਾਲ ਜਿਹੜੀ ਜੰਗ ਹੋਈ ਉਹਦੇ 'ਚ ਹਿੱਸਾ ਲਿਆ ਤਾਂ ਇੱਥੇ ਜਿਹੜੇ 40 ਮੁਕਤੇ ਸ਼ਹੀਦ ਹੋਏ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਦਾ ਸੁਭਾਗ ਹੈ ਜਿਹੜਾ ਉਹ ਗੁਰੂ ਸਾਹਿਬ ਨੂੰ ਪ੍ਰਾਪਤ ਹੋਇਆ ਇਸ ਅਸਥਾਨ ਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ। ਸੋ ਪ੍ਰਕਰਮਾ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਲਈ ਲਗਭਗ 10 ਫੁੱਟ ਉੱਚਾ ਥੜਾ ਇੱਕ ਬਣਿਆ ਸੀ ਜਿੱਥੇ ਦਰਸ਼ਨੀ ਡਿਊਟੀ ਬਣਾਈ ਗਈ ਸੀ, ਜਿੱਥੇ ਅੰਦਰ ਜਾਂਦਿਆਂ ਸੱਜੇ ਹੱਥ ਕੜਾਹ ਪ੍ਰਸ਼ਾਦ ਆਦਿ ਤਿਆਰ ਕਰਨ ਤੇ ਸੰਗਤਾਂ ਨੂੰ ਦੇਣ ਲਈ ਵਿਵਸਥਾ ਬਣਾਈ ਗਈ। ਉਹ ਖੱਬੇ ਹੱਥ ਇੰਗਲੈਂਡ ਤੋਂ ਮੰਗਵਾਏ ਗਏ ਬਹੁਤ ਭਾਰੀ ਤੇ ਵੱਡੇ ਗਾਡਰਾਂ ਵਾਲੇ 25-50 ਸਾਈਜ਼ ਦੀ ਬਾਰਾਂ ਦੇ ਸੀ, ਜਿੱਥੇ ਹੁਕਮਨਾਮੇ ਦੀ ਕਥਾ ਤੇ ਸੁੱਖ ਆਸਣ ਦੀ ਵਿਵਸਥਾ ਕੀਤੀ ਜਾਂਦੀ ਸੀ। ਇਹ ਬਲਿਊ ਸਟਾਰ ਦੇ ਮੌਕੇ ਇਹ ਟੈਂਕਾਂ ਵੱਲੋਂ ਜਿਹੜੇ ਦਾਗੇ ਗੋਲੇ ਹੈ ਉਹ ਡਿਊਟੀ ਤੇ ਬਾਰਾਂਦਰੀ ਬਿਲਕੁਲ ਢਹਿਟੇ ਦੀ ਹੋ ਗਈ ਸੀ। ਔਰ ਇਸੇ ਪ੍ਰਕਾਰ ਦੀ ਸੁੰਦਰ ਨਕਾਸ਼ੀ ਜਿਹੜੀ ਹੈ ਦੂਜੀ ਦਰਸ਼ਨੀ ਡਿਊਟੀ ਦਰਬਾਰ ਸਾਹਿਬ ਦੇ ਇਸ ਜਿਹੜੇ ਹੈਗਾ ਦੂਜੇ ਪਾਸੇ ਕੋਟਲਾ ਬਾਜ਼ਾਰ ਤੋਂ ਆਉਣ ਵਾਲੇ ਰਸਤੇ ਦੇ ਸਾਹਮਣੇ ਬਣਾਈ ਗਈ ਸੀ। ਤੇ ਇੱਕ ਜਾਣਕਾਰੀ ਹੋਰ ਹੈ ਕਿ ਇਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੰਗਲੈਂਡ ਤੋਂ ਮੰਗਵਾਇਆ ਗਿਆ ਸੀ 102 ਫੁੱਟ ਉੱਚਾ ਨਿਸ਼ਾਨ ਸਾਹਿਬ, ਉਹ ਲਗਾਉਣ ਦੇ ਲਈ 95 ਫੁੱਟ ਉੱਚੀ ਅਟਾਰੀ ਦੀ ਸੇਵਾ ਉਸ ਸਮੇਂ ਦੇ ਮਹਾਰਾਜਾ ਹੀਰਾ ਸਿੰਘ ਨਾਭਾ ਨੇ ਉਸ ਦੇ ਘਰ ਪੁੱਤਰ ਦੀ ਦਾਤ ਰਿਪੂ ਦਮਨ ਸਿੰਘ ਪ੍ਰਾਪਤ ਹੋਣ ਤੇ ਜਿਹੜੀ ਇਹ ਕਰਵਾਈ ਸੀ। ਔਰ ਇਸ ਅਟਾਰੀ ਦੇ ਉੱਪਰ ਇੱਕ ਭਾਰੇ ਕਾਂਸੀ ਦੀ ਧਾਤ ਦਾ ਇੱਕ ਘੰਟਾ ਲੱਗਿਆ ਸੀ ਜੋ ਸਮਾਂ ਦੱਸਣ ਲਈ ਇੱਕ ਇੱਕ ਘੰਟੇ ਬਾਅਦ ਗੁਰਦੁਆਰੇ ਦੇ ਕਰਮਚਾਰੀ ਵੱਲੋਂ ਵਜਾਇਆ ਜਾਂਦਾ ਤੇ ਜਿਸ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦੇਣ ਲੱਗੀ। ਆਬਾਦੀ ਵਧਣ ਨਾਲ 1982-83 ਤੱਕ ਇੱਕ ਤਾਂ ਗੁਰੂ ਘਰਾਂ ਦੀਆਂ ਸ਼ਾਨਦਾਰ ਇਮਾਰਤਾਂ ਛੋਟੀਆਂ ਜਾਪਣੀਆਂ ਸ਼ੁਰੂ ਹੋ ਗਈਆਂ, ਦੂਜਾ ਜਿਹੜਾ ਇਹ ਇਲਾਕਾ ਹੈ ਸੇਮ ਦੀ ਮਾਰ ਹੇਠਾਂ ਆ ਜਾਣ ਕਰਕੇ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਔਰ ਅਟਾਰੀ ਦੀ ਇਮਾਰਤ ਖਸਤਾ ਹੋਣ ਤੋਂ ਬਾਅਦ ਇਸ ਨੂੰ ਢਾ ਦਿੱਤਾ। ਪਰ ਇੰਗਲੈਂਡ ਤੋਂ ਪ੍ਰਾਪਤ ਕਰਕੇ ਸਥਾਪਿਤ ਕੀਤਾ ਗਿਆ ਬਹੁਤ ਭਾਰੀ ਧਾਤ ਦਾ ਨਿਸ਼ਾਨ ਸਾਹਿਬ ਹਾਲੇ ਵੀ ਉਸੇ ਸ਼ਾਨ ਨਾਲ ਖੜਾ ਹੈ, ਕਿਉਂਕਿ ਕਾਰ ਸੇਵਾ ਦੌਰਾਨ ਇਸ ਨੂੰ ਹਿਲਾ ਸਕਣਾ ਸੰਭਵ ਨਹੀਂ ਹੋ ਸਕਿਆ। ਔਰ ਇਸੇ ਦੀ ਬੁਨਿਆਦ ਤੇ ਭਾਰੀ ਸੰਗਮਰਮਰ ਦੇ ਪੱਥਰ ਨਾਲ ਬਣੇ ਥੜੇ ਦੇ ਪੱਥਰ ਵੀ ਉੱਥੇ ਨਾਲ ਹੀ ਉੱਥੋਂ ਮੰਗਵਾਏ ਗਏ ਸਨ। ਸੋ ਇਹਦੇ ਨਾਲ ਹੀ ਅੱਗੇ ਗੁਰੂ ਘਰ ਦੇ ਪੁਜਾਰੀ ਸਿੰਘਾਂ ਨੂੰ ਪਾਣੀ ਦੀ ਲੋੜ ਨੂੰ ਪੂਰਾ ਕਰਨ ਦੇ ਲਈ ਇੱਥੇ ਖੂਹ ਲਾਉਣ ਦੀ ਜਿਹੜੀ ਸੇਵਾ ਆਰੰਭ ਕੀਤੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਪਿੰਡ ਚੱਕ ਮਦਰਸਾ ਵਿਖੇ ਪੁਰਾਣੇ ਕਿਲੇ ਤੋਂ ਸਿਰਾਂ ਦੇ ਉੱਤੇ ਤੇ ਡੱਗੀਆਂ ਤੇ ਇੱਟਾਂ ਲਿਆ ਕੇ ਕੋਟਪੁਰਾ ਤੋਂ ਚੂਨਾ ਲਿਆਂਦਾ, ਖੂਹ ਪੱਕਾ ਕਰਾਇਆ। ਪਰ ਇਸਦਾ ਪਾਣੀ ਜਿਹੜਾ ਖਾਰਾ ਸੀ ਜੋ ਹੌਲੀ ਹੌਲੀ ਭੂਗੋਲਿਕ ਤਬਦੀਲੀਆਂ ਨਾਲ ਇਸਦਾ ਖਾਰਾ ਪਾਣੀ ਦੂਰ ਹੋ ਗਿਆ ਤੇ ਸ਼ਹਿਰ ਮੁਕਤਸਰ ਦੀ ਵੱਡੀ ਵਸੋਂ ਹਾਲੇ ਵੀ ਇਸ ਖੂਹ ਦਾ ਪਾਣੀ ਵਰਤ ਰਹੀ ਹੈ। ਤੇ ਗੁਰੂ ਘਰ ਦੀ ਸੁਰੱਖਿਆ ਲਈ ਫੌਜੀ ਯੂਨਿਟ ਦੇ ਲਈ ਇੱਕ ਸ਼ਾਨਦਾਰ ਜਿਹੜਾ ਕੋਟ ਸੀ ਉਹ 1818 ਵਿੱਚ ਉਸਾਰਿਆ ਗਿਆ ਸੀ ਤੇ ਕਈ ਹਜ਼ਾਰ ਏਕੜ ਜ਼ਮੀਨ ਹੈ ਜਿਹੜੀ ਦਰਬਾਰ ਸਾਹਿਬ ਦੇ ਨਾਮ ਲਗਵਾਈ ਗਈ ਸੀ ਜਿਹੜੀ ਅੰਗਰੇਜ਼ਾਂ ਨੇ ਬੰਦੋਬਸਤ ਦੌਰਾਨ ਤੋੜ ਦਿੱਤੀ ਤੇ ਹਾਲੇ ਵੀ ਕਈ ਜ਼ਮੀਨ ਦਰਬਾਰ ਸਾਹਿਬ ਦੇ ਨਾਮ ਤੇ ਹੈ। ਔਰ ਇਸ ਤੋਂ ਇਲਾਵਾ ਗੁਰਦੁਆਰਾ ਟਿੱਬੀ ਸਾਹਿਬ ਜਿੱਥੇ ਕਿ ਅੱਖੀ ਦੇਖਣ ਵਾਲਿਆਂ ਮੁਤਾਬਕ ਸਿਰਫ ਇੱਕ ਕੋਠਾ ਮੌਜੂਦ ਸੀ, ਉੱਥੇ 5 ਫੁੱਟ ਉੱਚੇ ਥੜੇ ਉੱਪਰ ਗੋਲ ਇੱਕ ਕਮਰਾ ਸੀ। ਦੂਰ ਦੂਰ ਤੱਕ ਆਲੇ ਦੁਆਲੇ ਬਿਲਕੁਲ ਕੋਈ ਘਰ ਨਹੀਂ ਸੀ, ਆਬਾਦੀ ਨਹੀਂ ਸੀ। ਸੇਵਾ ਕਰਨ ਦੇ ਲਈ ਇੱਕ ਬਜ਼ੁਰਗ ਉੱਥੇ ਸੀ ਔਰ ਉੱਥੇ ਬਚਪਨ ਦੇ ਦਿਨਾਂ ਦੇ ਵਿੱਚ ਜਾਂ ਮਹੀਨੇ ਦੇ ਵਿੱਚ ਜਾਂ ਪੂਰਨਮਾਸ਼ੀ ਵੇਲੇ ਇੱਕ ਦਰਜੀ ਈਸ਼ਰ ਸਿੰਘ ਕੀਰਤਨ ਕਰਨ ਲਈ ਜਾਂਦਾ ਸੀ, ਜਿਸ ਨੂੰ ਸੁਣਨ ਦੇ ਲਈ ਉਹ ਆਪਣੇ ਪਰਿਵਾਰ ਨਾਲ ਜਾਇਆ ਕਰਦਾ। ਬਾਅਦ ਦੇ ਵਿੱਚ ਇਹ ਦੇਖਣ ਆਇਆ ਕਿ ਇਸੇ ਸਥਾਨ ਤੇ ਗੁਰਦੁਆਰਾ ਟਿੱਬੀ ਸਾਹਿਬ, ਰਕਾਬਸਰ ਸਾਹਿਬ ਤੇ ਦਾਤਨਸਰ ਸਾਹਿਬ ਦੇ ਨਵ ਨਿਰਮਾਣ ਦੀ ਜਿਹੜੀ ਸੇਵਾ ਹੈ ਉਹ ਸੰਤ ਬਾਬਾ ਗੁਰਮੁਖ ਸਿੰਘ ਜੀ ਵੱਲੋਂ ਉਸ ਸਮੇਂ ਕਰਾਈ ਗਈ। ਇੱਥੇ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲਿਆਂ ਦੀ ਭਾਰੀ ਜਿਹੜੀ ਸੇਵਾ ਭਾਵਨਾ ਵੀ ਵਰਣਨਯੋਗ ਹੈ। 1932-33 ਦੌਰਾਨ ਜਦੋਂ ਮੁਕਤਸਰ ਦੇ ਗੁਰੂ ਘਰ ਦੇ ਇੱਕ ਸੇਵਾ ਕਰਨ ਆਏ, ਆਪਣੇ ਨਿਵਾਸ ਵਿਖੇ ਇੱਕ ਪ੍ਰੇਮੀ ਸੱਜਣ ਸਿੰਘ ਦੇ ਘਰ ਗਏ ਭਾਈ ਗੱਜਣ ਸਿੰਘ ਸਟਰੀਟ ਵਿੱਚ, ਤਾਂ ਉਹਨਾਂ ਦੇ ਘਰ ਤੋਂ ਖਾਣਾ ਖਾਣ ਦੇ ਏਵਜ਼ ਵਿੱਚ ਉਹਨਾਂ ਆਪਣਾ ਹੱਥੀਂ ਜਿਹੜਾ ਲੱਕੜੀ ਦਾ ਦਰਵਾਜ਼ਾ ਤਿਆਰ ਕਰਕੇ ਦਿੱਤਾ। ਇਹਨਾਂ ਤੋਂ ਇਲਾਵਾ ਦੂਜੇ ਗੁਰੂ ਘਰਾਂ ਵਿੱਚ ਜਿੱਥੇ ਸਿੰਘਾਂ ਨੇ ਆਪਣੇ ਬਸਤਰ ਝਾੜੀਆਂ ਉੱਪਰ ਖਿਲਾਰ ਕੇ ਮੁਗਲ ਫੌਜ ਨੂੰ ਤੰਬੂਆਂ ਦਾ ਭੁਲੇਖਾ ਪਾਇਆ ਸੀ, ਉੱਥੇ ਗੁਰਦੁਆਰਾ ਤੰਬੂ ਸਾਹਿਬ ਦੀ ਉਸਾਰੀ ਦੀ ਜਿਹੜੀ ਸੇਵਾ ਹੈ ਉਹ ਮਹਾਰਾਜਾ ਕਰਮ ਸਿੰਘ ਪਟਿਆਲਾ ਵੱਲੋਂ ਕਰਵਾਈ ਗਈ, ਜਿਸ ਉੱਚੇ ਟਿੱਬੇ ਤੇ ਗੁਰੂ ਜੀ ਨੇ ਆਪਣਾ ਟਿਕਾਣਾ ਬਣਾ ਕੇ ਮੁਗਲ ਦਲ ਦੇ ਤੀਰਾਂ ਦਾ ਮੀਂਹ ਵਰਾਇਆ ਸੀ। ਉੱਥੇ ਗੁਰਦੁਆਰਾ ਟਿੱਬੀ ਸਾਹਿਬ ਤੇ ਨਾਲ ਹੀ ਜਿਹੜੀ ਖੂਹ ਦੀ ਸੇਵਾ ਆਨੰਦਪੁਰ ਸਾਹਿਬ ਵਾਲੇ ਜਿਹੜੇ ਸੋਢੀ ਮਹਿਲ ਸਿੰਘ ਵੱਲੋਂ ਕਰਵਾਈ ਗਈ ਸੀ ਔਰ ਇਸੇ ਸਥਾਨ ਤੇ ਗੁਰੂ ਜੀ ਦੇ ਘੋੜੇ ਦੀ ਰਕਾਬ ਟੁੱਟ ਕੇ ਡਿੱਗਣ ਉਪਰੰਤ ਸਾਥੀ ਸਿੰਘਾਂ ਨੇ ਉਹਨਾਂ ਨੂੰ ਸੰਭਾਲਿਆ ਤੇ ਉੱਥੇ ਗੁਰਦੁਆਰਾ ਰਕਾਬਸਰ ਸਾਹਿਬ ਮੌਜੂਦ ਹੈ, ਜਿੱਥੇ ਗੁਰੂ ਜੀ ਨਾਲ ਅੰਗ ਰੱਖਿਅਕ ਦੇ ਤੌਰ ਤੇ ਰਹਿ ਰਹੇ ਇੱਕ ਮੁਗਲ ਨੇ ਧੋਖੇ ਨਾਲ ਗੁਰੂ ਜੀ ਤੇ ਹਮਲਾ ਕਰਕੇ ਇਹ ਸੱਟ ਮਾਰਨ ਦਾ ਯਤਨ ਕੀਤਾ। ਉੱਥੇ ਗੁਰਦੁਆਰਾ ਦਾਤਨਸਰ ਸਾਹਿਬ ਦੀ ਉਸਾਰੀ ਵੀ ਕਰਵਾਈ ਗਈ ਹੈ। ਮੁਕਤਸਰ ਦੇ ਜਿਹੜੇ ਸਮੂਹ ਗੁਰੂ ਘਰਾਂ ਦੇ ਅਧੂਰੇ ਰਹਿ ਕੇ ਸੇਵਾ ਕੰਮਾਂ ਨੂੰ ਕਾਰ ਸੇਵਾ ਨੇ ਨੇਪਰੇ ਚਾੜਿਆ ਤੇ ਰੂਹਾਨੀਅਤ ਦੇ ਰੰਗ ਵਿੱਚ ਰੰਗੀ ਮੁਕਤਸਰ ਸਾਹਿਬ ਦੀ ਚੱਪਾ ਚੱਪਾ ਧਰਤੀ, ਜਿਸ ਉੱਪਰ ਸਮੇਂ ਸਮੇਂ ਸਿਰ ਲਗਭਗ ਸ੍ਰਿਸ਼ਟੀ ਦੇ ਆਦਿ ਕਾਲ ਤੋਂ ਹੀ ਮਹਾਂਪੁਰਖਾਂ ਦੇ ਚਰਨ ਪੈਂਦੇ ਰਹੇ ਨੇ, ਪ੍ਰਾਚੀਨ ਇਤਿਹਾਸ ਅਤੇ ਯਾਦਗਾਰਾਂ ਦੀ ਬਹੁਤੀ ਸੰਭਾਲ ਨਾ ਹੋਣ ਕਰਕੇ ਇਸ ਸਮੇਂ ਸਿਰਫ ਸਿੱਖ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਯਾਦਗਾਰਾਂ ਬਚੀਆਂ, ਜਿੱਥੇ ਨਤਮਸਤਕ ਹੋਣ ਲਈ ਦਿਨ ਤਿਉਹਾਰ ਤੇ ਮੌਕੇ ਦੇ ਦੂਰ ਦੂਰ ਤੋਂ ਯਾਤਰੀ ਆਉਂਦੇ ਹੈ। ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਰਵਾਇਤ ਦੇ ਅਨੁਸਾਰ ਮਾਘੀ ਦੇ ਮੌਕੇ ਤੇ ਭਾਰੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਦੇ ਹੈ ਤੇ ਬਲਕਿ ਅੱਜ ਕੱਲ੍ਹ ਮਈ ਦੇ ਮਹੀਨੇ ਮੁਕਤਸਰ ਦੀ ਜੰਗ ਵੇਲੇ ਸਮੇਂ ਦਰਬਾਰ ਸਾਹਿਬ ਵਿੱਚ ਮੇਲੇ ਦੇ ਜਿਹੜੇ ਸਮਾਗਮ ਹੋ ਰਹੇ ਨੇ ਔਰ ਇਸੇ ਮੌਕੇ ਦੇ ਉੱਤੇ ਸੰਗਤਾਂ ਦੂਰ ਦੂਰ ਤੋਂ ਇਸ਼ਨਾਨ ਕਰਨ ਪਹੁੰਚਦੀਆਂ। ਆਬਾਦੀ ਜਦੋਂ ਵਧੀ ਸਾਲ 1982-83 ਵਿੱਚ ਇੱਕ ਤਾਂ ਗੁਰੂ ਘਰਾਂ ਦੀਆਂ ਇਹ ਸ਼ਾਨਦਾਰ ਇਮਾਰਤਾਂ ਛੋਟੀਆਂ ਲੱਗਣ ਲੱਗ ਪਈਆਂ, ਦੂਜਾ ਇੱਥੇ ਜਿਹੜੀ ਹੈ ਉਹ ਇਲਾਕਾ ਸੇਮ ਦੀ ਮਾਰ ਹੇਠਾਂ ਕਰਕੇ ਵੱਡੀਆਂ ਤਰੇੜਾਂ ਪੈ ਗਈਆਂ ਔਰ ਨਵੇਂ ਕਾਰਜ ਹੈ ਜਿਹੜੇ ਉਹ ਆਰੰਭ ਕੀਤੇ ਗਏ। ਨਵੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜਿਹੜੀ ਉਹ ਬਣਾਈ ਗਈ। ਇੱਕ ਪੁਰਾਣੀ ਜਿਹੜੀ ਜਿਸ ਸਥਾਨ ਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੌਜੂਦ ਸੀ ਉਸ ਦੀਆਂ ਨੀਹਾਂ ਖੋਦਣ ਤੇ ਇੱਕ 6x6 ਦੇ ਚੂਨੇ ਨਾਲ ਬਣਿਆ ਥੜਾ ਮੌਜੂਦ ਪਾਇਆ ਗਿਆ। ਸੋ ਇਹ ਸ਼ਾਇਦ ਦੱਸਦੇ ਨੇ ਕਿ ਜੰਗ ਉਪਰੰਤ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਸ਼ਰਧਾਲੂ ਸੰਗਤ ਦੁਆਰਾ ਇੱਥੇ ਸਭ ਤੋਂ ਪਹਿਲੀ ਨਿਸ਼ਾਨੀ ਵਜੋਂ ਇਸ ਨੂੰ ਬਣਾਇਆ ਗਿਆ ਦੱਸਦੇ ਹੈ। ਫਿਰ ਇਸ ਨੂੰ ਉਸੇ ਤਰ੍ਹਾਂ ਹੀ ਰੱਖਿਆ, ਬਾਅਦ ਵਿੱਚ ਹਰੀ ਸਿੰਘ ਨਲੂਆ ਵੱਲੋਂ ਇਸ ਦੇ ਉੱਪਰ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੀ ਇਮਾਰਤ ਬਣਵਾਈ। ਇਸ ਪ੍ਰਕਾਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੀ ਜਦੋਂ ਉਸਾਰੀ ਕਰਵਾਈ ਤਾਂ ਉਹਦੇ ਨੀਹਾਂ ਖੋਦੀਆਂ ਤਾਂ ਭਾਰੀ ਗਿਣਤੀ ਵਿੱਚ ਸੰਸਕਾਰ ਦੀ ਸਵਾਹ ਤੇ ਹੋਰ ਨਿਸ਼ਾਨੀਆਂ ਜਿਹੜੀਆਂ ਇੱਥੇ ਦੇਖਣ ਨੂੰ ਮਿਲੀਆਂ। ਸੋ ਤਕਰੀਬਨ ਇਹਨਾਂ ਸੰਤਾਂ ਦੇ ਵੱਲੋਂ ਜੋ ਦੱਸਿਆ ਗਿਆ ਜਾਂ ਜੋ ਸੰਗਤ ਕਰਦੇ ਹੈ ਅਧਿਆਤਮਕ ਦੇ ਜਿਹੜੇ ਸਿਖਰਾਂ ਤੇ ਪਹੁੰਚੇ, ਬਹੁਤ ਅਣਥੱਕ ਦਿਨ ਰਾਤ ਇੱਕ ਕਰਕੇ ਦੂਰੋਂ ਨੇੜੀਆਂ ਆਈਆਂ ਸੰਗਤਾਂ ਨੂੰ ਸੇਵਾ ਸਿਮਰਨ ਨਾਲ ਜੋੜਦਿਆਂ ਕਾਰ ਸੇਵਾ ਸਦਕਾ ਮੁਕਤਸਰ ਸਾਹਿਬ ਦੇ ਸਾਰੇ ਗੁਰੂ ਘਰਾਂ ਦਾ ਜਿਹੜਾ ਆਧੁਨਿਕ ਤਕਨੀਕ ਨਾਲ ਜਿਹੜਾ ਇਹ ਖੂਬਸੂਰਤ ਨਵ ਨਿਰਮਾਣ ਕੰਮ ਹੈ ਜਿਹੜਾ ਮੁਕੰਮਲ ਕਰਵਾਇਆ ਗਿਆ ਔਰ ਮੁਕਤਸਰ ਸਾਹਿਬ ਦੇ ਦੂਰ ਨੇੜੇ ਪੈਂਦੇ ਕੋਈ ਹੋਰ ਗੁਰੂ ਘਰਾਂ ਦੀ ਨਵੀਂ ਉਸਾਰੀ ਕਰਕੇ ਵੀ ਇਹਦੀ ਜਿਹੜੀ ਹੈ ਕਾਇਆ ਕਲਪ ਕਰ ਦਿੱਤੀ ਗਈ। ਇਸੇ ਤਰ੍ਹਾਂ ਹੀ ਬਠਿੰਡਾ ਰੋਡ ਤੇ ਗੁਰਦੁਆਰਾ ਤਰਨ ਤਾਰਨ ਸਾਹਿਬ ਦੀ ਉਸਾਰੀ ਹੋਈ। ਇਤਿਹਾਸਕ ਤੌਰ ਤੇ ਇਸ ਗੁਰੂ ਘਰ ਬਾਰੇ ਕੋਈ ਤੱਥ ਪ੍ਰਮਾਣਕ ਨਹੀਂ ਮਿਲਦਾ ਤੇ ਨਾ ਹੀ ਕਿਸੇ ਇਤਿਹਾਸਕ ਲਿਖਤ ਤੋਂ ਇਸ ਦੀ ਜਾਣਕਾਰੀ ਮਿਲਦੀ ਹੈ। ਫਿਰ ਵੀ ਇੱਕ ਮਿਥ ਅਨੁਸਾਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਸਥਾਨ ਤੇ ਬਣੇ ਸਰੋਵਰ ਦੇ ਸੰਬੰਧ ਵਿੱਚ ਵਰਦਾਨ ਦਿੱਤਾ ਗਿਆ ਸੀ ਕਿ ਭਾਰੀ ਤਪ ਵਾਲੇ ਇਸ ਸਥਾਨ ਤੇ ਬਣੇ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ ਇਨਸਾਨ ਦੇ ਸਭ ਪ੍ਰਕਾਰ ਦੇ ਦੁੱਖ ਰੋਗ ਦੂਰ ਹੋਣਗੇ। ਅੱਜ ਇਸ ਸਥਾਨ ਤੇ ਨਮਕ ਦੀ ਭਾਰੀ ਮਾਤਰਾ ਵਿੱਚ ਚੜਾਵਾ ਚੜ੍ਹਦਾ। ਲੋਕਾਂ ਦਾ ਮੰਨਣਾ ਹੈ ਕਿ ਕਿਸੇ ਕਿਸਮ ਦੇ ਮੋਕੇ ਜਾਂ ਹੋਰ ਜਿਹੜੇ ਕੋਈ ਚਮੜੀ ਦੇ ਰੋਗ ਹੈ ਉਹ ਹੋ ਜਾਣ ਤੇ ਇੱਥੇ ਸੁੱਖ ਸੁੱਖ ਨਾਲ ਇਸ ਰੋਗ ਦਾ ਜਿਹੜਾ ਦੂਰ ਹੋ ਜਾਂਦਾ ਹੈ। ਸੋ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਇੱਥੇ ਬਣੀ ਇਮਾਰਤ ਛੋਟੀ ਸੀ, ਡਿੱਗਣ ਕਰਕੇ ਵਿਸ਼ਾਲ ਗੁਰੂ ਘਰ ਦੇ ਨਿਰਮਾਣ ਕਰਨ ਵਾਲੇ ਸੰਤ ਬਾਬਾ ਹਰਬੰਸ ਸਿੰਘ ਜੀ ਤੇ ਸੰਤ ਬਾਬਾ ਕਰਨੈਲ ਸਿੰਘ ਜੀ ਵੱਲੋਂ ਇਸ ਦਾ ਜਿਹੜਾ ਨਿਰਮਾਣ ਹੈ ਉਹ ਕੀਤਾ ਗਿਆ। ਸੋ ਇਹ ਮੁਕਤਸਰ ਸਾਹਿਬ ਦੇ ਇੱਕ ਜਿਹੜੇ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਜਿਹੜੀ ਜਾਣਕਾਰੀ ਹੈ ਇਹ ਇਕੱਤਰ ਕੀਤੀ ਗਈ ਸੀ। ਸੋ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1708 ਦੇ ਵਿੱਚ ਪ੍ਰਲੋਕ ਗਮਨ ਉਪਰੰਤ ਉਹਨਾਂ ਦੁਆਰਾ ਆਰੰਭਿਆ ਜਿਹੜਾ ਹਥਿਆਰਬੰਦ ਸੰਘਰਸ਼ ਹੈ ਹੋਰ ਤੇਜ਼ ਤੇ ਨਿਰਣਾਇਕ ਹੋ ਚੁੱਕਾ ਸੀ ਔਰ 18ਵੀਂ ਸਦੀ ਸਿੱਖਾਂ ਲਈ ਅਜਮਾਇਸ਼ ਤੇ ਪਰਖ ਦੀ ਘੜੀ ਸੀ ਜਦੋਂ ਮੁਗਲ ਹਕੂਮਤ ਵੱਲੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਣੇ ਸ਼ੁਰੂ ਕਰ ਦਿੱਤੇ। ਪਰ ਸੱਚ ਰੂਪੀ ਸੂਰਜ ਨੂੰ ਕੋਈ ਕਦੋਂ ਚੜ੍ਹਨੋਂ ਰੋਕ ਸਕਦਾ ਹੈ? ਜੋ ਕੌਮਾਂ ਸਦੀਆਂ ਤੋਂ ਗੁਲਾਮੀ ਭੋਗਦੀਆਂ ਆ ਰਹੀਆਂ ਸਨ ਉਹ ਸੁੱਤੀ ਹੋਈ ਹਿੰਦੁਸਤਾਨ ਦੀ ਜਨਤਾ ਨੂੰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਝੰਜੋੜਿਆ ਤੇ 1785 ਤੱਕ ਜਿਹੜਾ ਸ਼ਾਹਜਹਾਨ ਤੋਂ ਬਾਅਦ ਦਰਿਆ ਅਟਕ ਤੱਕ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੀਆਂ 12 ਮਿਸਲਾਂ ਕਾਇਮ ਹੋ ਚੁੱਕੀਆਂ ਸਨ। ਸਿੱਖਾਂ ਦਾ ਜ਼ੋਰ ਜਿਹੜਾ ਵਧਿਆ ਤੇ ਸਭ ਤੋਂ ਪਹਿਲਾਂ ਭਾਈ ਦੇਸੂ ਜੀ ਤੇ ਭਾਈ ਲਾਲ ਸਿੰਘ ਜੀ ਕੈਥਲ ਵਾਲਿਆਂ ਦੇ ਯਤਨਾਂ ਨਾਲ ਦਰਬਾਰ ਸਾਹਿਬ ਮੁਕਤਸਰ ਸਾਹਿਬ ਦੀ ਨੀਂਹ ਰੱਖੀ ਗਈ। ਪਰ ਕੰਮ ਇਸ ਤੇ ਵੱਧ ਨਾ ਚੱਲ ਸਕਿਆ ਕਿਉਂਕਿ ਫਰੀਦਕੋਟ ਦੇ ਰਾਜੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਸਤਲੁਜ ਪਾਰ ਲੰਘਣ ਤੇ ਪਾਬੰਦੀ ਲਾਈ ਹੋਈ ਸੀ। ਇੱਕ ਜਿਹੜੀ ਫੋਟੋ ਆਪਾਂ ਕਈ ਵਾਰੀ ਦੇਖਦੇ ਹਾਂ ਕਿ ਉਹਦੇ 'ਚ ਇੱਕ ਮੀਟਿੰਗ ਹੋ ਰਹੀ ਹੈ, ਮਹਾਰਾਜਾ ਰਣਜੀਤ ਸਿੰਘ ਜੀ ਬੈਠੇ ਨੇ ਉਹਦੇ ਨਾਲ, ਇੱਕ ਵਿਲੀਅਮ ਬੈਂਟਕ ਬੈਠੇ ਹੈ। 25 ਅਕਤੂਬਰ 1831 ਦੀ ਫੋਟੋ ਹੈ। ਉਹਦੇ ਨਾਲ ਹੀ ਬਿਲਕੁਲ ਹਰੀ ਸਿੰਘ ਨਲੂਆ ਜਿਹੜੇ ਉਹ ਖੜੇ ਹੋਏ ਨੇ ਤੇ ਦੀਵਾਨ ਮੋਹਕਮ ਚੰਦ ਉਹਦੇ ਨਾਲ ਖੜੇ ਹੋਏ ਨੇ। ਇਹ ਫੋਟੋ ਅਸੀਂ ਅਕਸਰ ਦੇਖਦੇ ਹਾਂ, ਸਾਡੇ ਕਈ ਘਰਾਂ ਦੇ ਵਿੱਚ ਵੀ ਇਹ ਫੋਟੋ ਜਿਹੜੀ ਸਾਨੂੰ ਦਿਖਾਈ ਦਿੰਦੀ ਹੈ। ਸਮਾਂ ਬੀਤਦਾ ਗਿਆ, ਹਾਲਾਤ ਬਦਲੇ, ਸ਼ਾਂਤੀ ਦੇ ਪਸਾਰੇ ਨਾਲ ਸਿੱਖਾਂ ਦਾ ਜ਼ੋਰ ਵਧਿਆ ਤੇ ਇਸ ਖਿੱਤੇ ਦੇ ਵਿੱਚ 1755 ਦੇ ਵਿੱਚ ਆਬਾਦੀ ਵਧਣੀ ਸ਼ੁਰੂ ਹੋਈ। ਪਹਿਲੋ ਪਹਿਲ 6 ਵੱਡੇ ਪਰਿਵਾਰਾਂ ਨੇ ਇਸ ਇਲਾਕੇ ਦੇ ਜੰਗਲ ਨੂੰ ਮੰਗਲ ਵਿੱਚ ਬਦਲਦਿਆਂ ਇੱਥੇ ਪੱਕੇ ਡੇਰੇ ਲਾਏ। 6 ਪਰਿਵਾਰਾਂ ਦੇ ਮੁਖੀਆਂ ਦੇ ਨਾਮ ਤੇ 6 ਪੱਤੀਆਂ ਹੋਂਦ ਵਿੱਚ ਆਈਆਂ। ਪੱਟੀ ਤੇ ਹਜ਼ਾਰਾ ਪੱਤੀ ਮੁਸਲਮਾਨ ਭਾਈਚਾਰੇ ਦੀ ਸੀ ਜਿਹੜੀ 1947 ਦੇ ਵਿੱਚ ਪਾਕਿਸਤਾਨ ਚਲੇ ਗਏ। ਦਿਓਲਾਂ ਦੀ ਪੱਤੀ ਦੇ ਵੱਡੇ ਬਜ਼ੁਰਗ ਆਤਮਾ ਸਿੰਘ ਸਨ ਜੋ ਲਹਿਰਾ ਮੁਹੱਬਤ ਤੋਂ ਆਏ ਸੀ, ਬਜ਼ੁਰਗ ਬੱਗੂ ਸਿੰਘ। ਬਾਅਦ ਵਿੱਚ ਇਹ ਢਿੱਲੋਂ ਪੱਤੀ ਹੋ ਗਈ। ਬੱਲੋ ਦੀ ਔਲਾਦ ਦੇ ਵਿੱਚ ਪੱਤੀ ਸੰਗਤ ਸਿੰਘ ਹੋ ਗਈ। ਇਸ ਤਰ੍ਹਾਂ ਪੱਤੀਆਂ ਹੋਰ ਆਈਆਂ। ਸੋ ਇਹ ਅੱਗੇ ਦੇ ਅੱਗੇ ਸਰਾਵਾਂ ਤੇ ਨਿਰਵਾਣਾ ਪੱਤੀ ਦੇ ਬਜ਼ੁਰਗਾਂ ਦੇ ਔਲਾਦ ਨਾ ਹੋਣ ਕਰਕੇ ਉਹਨਾਂ ਦੀਆਂ ਜ਼ਮੀਨਾਂ ਇੱਥੋਂ ਦੇ ਨੇੜਲੇ ਰਿਸ਼ਤੇਦਾਰਾਂ ਕੋਲ ਚਲੀਆਂ ਗਈਆਂ। ਇਹਤੋਂ ਬਾਅਦ ਅੱਗੇ ਆ ਕੇ ਬਜ਼ੁਰਗਾਂ ਨੇ ਇੱਥੇ ਆਬਾਦੀ ਕਰਨ ਦਾ ਜਿਹੜਾ ਅਹਿਮ ਹਿੱਸਾ ਪਾਇਆ ਤੇ ਉਸ ਤੋਂ ਬਾਅਦ ਪ੍ਰਸਿੱਧ ਇਤਿਹਾਸਕਾਰ ਮੁਕਾਲਫ ਉਹ ਲਿਖਦਾ ਹੈ 1806 ਦੇ ਵਿੱਚ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੈਨਾਪਤੀ ਦੀਵਾਨ ਜਿਹੜੇ ਮੋਹਕਮ ਚੰਦ ਤੇ ਹਰੀ ਸਿੰਘ ਨਲੂਆ ਨੇ ਫਰੀਦਕੋਟ ਦੇ ਰਾਜੇ ਤੋਂ ਕੋਟਕਪੂਰਾ ਤੇ ਮੁਕਤਸਰ ਦਾ ਜਿਹੜਾ ਇਲਾਕਾ ਹੈ ਉਹ ਖੋਹ ਲਿਆ ਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਤਿਹਾਸਕ ਗੁਰਸਥਾਨਾਂ ਦੀ ਉਸਾਰੀ ਤੇ ਇਲਾਕੇ ਦੇ ਪ੍ਰਬੰਧ ਵਿਵਸਥਾ ਮਜ਼ਬੂਤ ਕਰਨ ਦੇ ਮੰਤਵ ਨਾਲ ਆਪਣੇ ਇਹਨਾਂ ਸਿੱਖ ਜਰਨੈਲਾਂ ਨੂੰ ਇੱਥੇ ਭੇਜਿਆ ਗਿਆ ਸੀ। ਸੋ ਸਰਦਾਰ ਹਰੀ ਸਿੰਘ ਨਲੂਆ ਨੇ ਉੱਪਲ ਖੱਤਰੀ ਖਾਨਦਾਨ ਵਿੱਚੋਂ ਜਿਹੜੇ ਸਨ ਉਹ ਆਪਣੀ ਬਹਾਦਰੀ ਸਦਕਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਮੁਖੀ ਜਰਨੈਲਾਂ ਵਿੱਚੋਂ ਸਭ ਤੋਂ ਉੱਪਰ ਸਨ ਤੇ ਉਹਨਾਂ ਦੀ ਫੌਜ ਦਾ ਜਿਹੜਾ ਕੈਰੀਅਰ ਦਾ ਆਰੰਭ ਹੈ 1804 ਦੌਰਾਨ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਸ਼ਿਕਾਰ ਮੁਹਿੰਮ ਤੇ ਜਾਣ ਕਰਕੇ ਉਸ ਸਮੇਂ ਆਰੰਭ ਹੋਇਆ ਜਦੋਂ ਇੱਕ ਸ਼ਿਕਾਰੀ ਪਾਰਟੀ ਤੇ ਥੋੜੇ ਪਾਸੇ ਸਨ ਤੇ ਅਚਾਨਕ ਇੱਕ ਸ਼ੇਰ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਉਹਨਾਂ ਦਾ ਘੋੜਾ ਮਾਰ ਗਿਰਾਇਆ। ਹੁਣ ਸ਼ਿਕਾਰ ਪਾਰਟੀ ਵੀ ਉਹਨਾਂ ਦੇ ਨਜ਼ਦੀਕ ਪੁੱਜ ਗਈ ਪਰ ਉਹਨਾਂ ਨੇ ਉਹਨਾਂ ਪਾਸੋਂ ਕੋਈ ਵੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਖੁਦ ਇਕੱਲਿਆਂ ਢਾਲ ਤੇ ਇੱਕ ਛੋਟੀ ਤਲਵਾਰ ਨਾਲ ਸ਼ੇਰ ਨੂੰ ਮਾਰ ਮੁਕਾਇਆ ਸੀ। ਤੇ ਇਸੇ ਬਹਾਦਰੀ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਉਹਨਾਂ ਨੂੰ ਨਾ ਸਿਰਫ ਨਲੂਆ ਜਿਸ ਦਾ ਅਰਥ ਹੁੰਦਾ ਸ਼ੇਰ ਉਹਦਾ ਖਿਤਾਬ ਬਖਸ਼ਿਆ ਬਲਕਿ ਆਪਣੇ ਘੋੜਸਵਾਰ ਪਲਟੂਨ ਜਿਸ ਵਿੱਚ 800 ਘੋੜਸਵਾਰ ਸਨ ਉਹਨਾਂ ਦਾ ਇਹਨਾਂ ਨੂੰ ਸਰਦਾਰ ਜਾਂ ਕਮਾਂਡਰ ਉਦੋਂ ਬਣਾਇਆ। ਔਰ ਇਸ ਬਹਾਦਰ ਜਰਨੈਲ ਦੀਆਂ ਜੀਵਨੀ ਦੀਆਂ ਸੰਖੇਪ ਜੀਵਨੀਆਂ ਝਲਕਾਂ ਦੀ ਜਿਹੜੀ ਵਰਣਨ ਹੈ ਉਹ ਸੂਝਵਾਨ ਸਰੋਤਿਆਂ ਦੇ ਅਸੀਂ ਪ੍ਰੇਰਨਾ ਸਰੋਤ ਕਰ ਰਹੇ ਹਾਂ। ਇਸ ਬਾਰੇ ਅੱਜ ਕੱਲ੍ਹ ਬਹੁਤ ਘੱਟ ਲੋਕਾਂ ਨੂੰ ਯਾਦ ਹੋਏਗਾ ਕਿ ਸਿੱਖ ਸਾਮਰਾਜ ਦੀਆਂ ਜਿਹੜੀਆਂ ਹੱਦਾਂ ਹੈ ਉਹ ਦਰਿਆ ਸਿੰਧ ਤੱਕ ਪਹੁੰਚਾਉਣ ਤੇ ਪਠਾਨ ਦੇ ਦੇਸ਼ ਅਫਗਾਨਿਸਤਾਨ ਦੇ ਦਰਾ ਖੱਬਰ ਤੱਕ ਆਪਣੇ ਉੱਚੇ ਕਰਦਾਰ ਦੀ ਤਾਕ ਜਮਾ ਕੇ ਹਰਮਨ ਪਿਆਰਾ ਬਣਾਉਣਾ ਸਿਰਫ ਇਹਨਾਂ ਦਾ ਕੰਮ ਸੀ। ਸੋ ਹਰਮਨ ਰੇਡੀਓ ਤੇ ਤੁਸੀਂ ਸੁਣ ਰਹੇ ਸੀ ਸ੍ਰੀ ਮੁਕਤਸਰ ਸਾਹਿਬ ਦੇ ਹਿਸਟਰੀ ਬਾਰੇ, ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਦੇ ਸਟੂਡੀਓ ਤੋਂ ਮੈਂ ਜਸਵਿੰਦਰ ਸਿੰਘ ਬਿੱਟਾ। ਸੋ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਸੁਣਦੇ ਰਹੋ ਹਰਮਨ ਰੇਡੀਓ।
ਰੋਟੀ ਹਜ਼ਮ ਨਹੀਂ ਹੁੰਦੀ।
ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ
4     ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 03-9663-1318 ਔਰ ਵਿਜ਼ਿਟ ਆਰ ਵੈਬਸਾਈਟ www.ceca.com.au। CECA, ਜਿੱਥੇ ਤੁਹਾਡਾ ਕਰੀਅਰ ਸ਼ੁਰੂ ਹੁੰਦਾ ਹੈ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ
1-2-3-diet।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਮੈਂ ਹਾਂ ਜਸਵਿੰਦਰ ਸਿੰਘ ਬਿੱਟਾ। ਗੱਲ ਕਰ ਰਹੇ ਸੀ ਅਸੀਂ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸ ਬਾਰੇ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਬਾਰੇ। ਸੋ ਬਹਾਦਰ ਜਰਨੈਲ ਜਿਹੜੇ ਹਰੀ ਸਿੰਘ ਨਲੂਆ ਬਾਰੇ ਸੰਖੇਪ ਜਿਹੜਾ ਜੀਵਨ ਝਲਕੀਆਂ ਦਾ ਵਰਣਨ ਅਸੀਂ ਕਰ ਰਹੇ ਸੀ, ਔਰ ਇਹ ਬਹੁਤ ਘੱਟ ਲੋਕਾਂ ਨੂੰ ਯਾਦ ਹੈ ਕਿ ਸਿੱਖ ਸਾਮਰਾਜ ਦੀਆਂ ਜਿਹੜੀਆਂ ਹੱਦਾਂ ਹੈ ਉਹ ਬਹੁਤ ਦੂਰ ਤੱਕ ਸੀ ਤੇ ਇਹਨਾਂ ਨੂੰ ਵਿਸ਼ੇਸ਼ ਕਰਕੇ ਕਸੂਰ, ਸਿਆਲਕੋਟ, ਮੁਲਤਾਨ, ਕਸ਼ਮੀਰ, ਅਟਕ ਤੇ ਪੇਸ਼ਾਵਰ ਵਰਗੀਆਂ ਜਿੱਤਾਂ ਪ੍ਰਾਪਤ ਕਰਨ ਵਿੱਚ ਨਿਭਾਏ ਗਏ ਮੁੱਖ ਰੋਲ ਯਾਦ ਕਰਵਾ ਦਿੱਤਾ ਜਾਂਦਾ ਹੈ। ਇਹਨਾਂ ਵੱਲੋਂ ਕਸ਼ਮੀਰ ਨੂੰ ਸ਼ਾਹ ਸੂਜਾ ਪਾਸੋਂ ਆਜ਼ਾਦ ਕਰਵਾ ਕੇ ਉਹਨਾਂ ਪਾਸੋਂ ਕੋਹਿਨੂਰ ਹੀਰਾ ਹਾਸਲ ਕਰਕੇ ਆਪਣਾ ਮਹਾਰਾਜਾ ਰਣਜੀਤ ਸਿੰਘ ਨੂੰ ਭੇਂਟ ਕੀਤਾ ਗਿਆ ਸੀ, ਜਿਨ੍ਹਾਂ ਦੀ ਬਹਾਦਰੀ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਆਪਣੇ ਨਾਮ ਤੇ ਸਿੱਕਾ ਜਾਰੀ ਕਰਨ ਦਾ ਅਧਿਕਾਰ ਦਿੱਤਾ। ਸੋ ਮਾਲੀਆ ਗਰਾਉਣ ਲਈ ਕੋਈ ਦਿੱਕਤ ਪੇਸ਼ ਨਾ ਆਵੇ, ਸਾਲ 1831 ਵਿੱਚ ਕਸ਼ਮੀਰ ਅਤੇ ਹਜ਼ਾਰਾ ਦੇ ਗਵਰਨਰ ਰਹਿਣ ਦੌਰਾਨ ਉਹਨਾਂ ਵੱਲੋਂ ਕਸ਼ਮੀਰ ਵਿੱਚ ਸਿੱਖ ਰਾਜ ਦੇ ਸਿੱਕੇ ਢਾਲਣ ਵਾਲੀ ਟਕਸਾਲ ਜਿਹੜੀ ਹੈ ਉਹ ਸਥਾਪਿਤ ਕੀਤੀ। ਅੱਜ ਵੀ ਉੱਥੋਂ ਦੇ ਮਿਊਜ਼ੀਅਮ ਵਿੱਚ ਹਰੀ ਸਿੰਘੀ ਸਿੱਕੇ ਨਿਸ਼ਾਨੀ ਵਜੋਂ ਰੱਖੇ ਗਏ ਨੇ। ਪਾਕਿਸਤਾਨ ਦੇ ਉੱਤਰ ਪੱਛਮ ਫਰੰਟੀਅਰ ਦੇ ਹਜ਼ਾਰਾ ਪ੍ਰਾਂਤ ਵਿੱਚ ਹਰੀਪੁਰ ਸ਼ਹਿਰ ਹੈ, ਹਰੀ ਸਿੰਘ ਨਲੂਏ ਦੇ ਨਾਮ ਤੇ ਜਿਹੜਾ ਬਣਾਇਆ ਗਿਆ ਹੈ। ਇਸੇ ਤਰ੍ਹਾਂ ਸਰ ਹੈਨਰੀ ਗ੍ਰਿਫਿਨ ਨਲੂਏ ਨੂੰ ਖਾਲਸੇ ਦੀ ਮੂਰਤ ਲਿਖਦਾ ਹੈ। 20ਵੀਂ ਸਦੀ ਦੇ ਮੁੱਢਲੇ ਸਮੇਂ ਦਾ ਇੱਕ ਬ੍ਰਿਟਿਸ਼ ਅਖਬਾਰ ਇਸ ਪ੍ਰਕਾਰ ਲਿਖਦਾ ਹੈ ਕਿ ਜੇਕਰ ਨਲੂਏ ਪਾਸ ਦੂਜੇ ਸਧਾਰਨ ਅਤੇ ਬ੍ਰਿਟਿਸ਼ ਫੌਜ ਦਾ ਤੋਫਖਾਨਾ ਉਪਲਬਧ ਹੁੰਦਾ ਤਾਂ ਉਸਨੇ ਪੂਰਬ ਨੂੰ ਜਿੱਤ ਕੇ ਸਿੱਖ ਰਾਜ ਦੀਆਂ ਹੱਦਾਂ ਵਧਾ ਕੇ ਯੂਰਪ ਨੂੰ ਸਿੱਖ ਰਾਜ ਵਿੱਚ ਸ਼ਾਮਲ ਕਰ ਲੈਣਾ ਸੀ। ਉਸਨੇ ਸਿਆਲਕੋਟ, ਮੁਲਤਾਨ, ਕਸ਼ਮੀਰ, ਪੇਸ਼ਾਵਰ, ਦਮਤੌਰ ਤੇ ਖੈਬਰ ਦੀਆਂ ਪਹਾੜੀਆਂ ਤੇ ਜਮਰੌਤ ਦੇ ਕਿਲੇ ਦੇ ਵਿੱਚ ਜਿੱਤ ਹਾਸਲ ਕੀਤੀ। ਉਸਨੇ ਇਹਨਾਂ ਅਫਗਾਨੀਆਂ ਨੂੰ ਹਰਾਇਆ ਜਿਨ੍ਹਾਂ ਨੂੰ ਕਦੇ ਅੰਗਰੇਜ਼ ਵੀ ਜਿੱਤ ਨਾ ਸਕੇ ਤੇ ਉਹਨਾਂ ਦੀ ਰਾਜਧਾਨੀ ਕਾਬਲ ਨੂੰ ਸਿੱਖ ਰਾਜਧਾਨੀ ਦੇ ਅਧੀਨ ਕੀਤਾ। ਪੇਸ਼ਾਵਰ ਵਿੱਚ ਉਸਨੇ ਬਾਲਾ ਹਿਸਾਰ ਕਿਲੇ ਦੀ ਪੁਨਰ ਵਸਾਈ ਕਰਕੇ ਇਸ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਦਿੱਤਾ। 19ਵੀਂ ਸਦੀ ਦਾ ਇੱਕ ਮਸ਼ਹੂਰ ਅਖਬਾਰ ਹੈ ਟਿਟ ਬਿਟਸ ਵੱਲੋਂ ਵਿਸ਼ਵ ਦੇ ਕੁਝ ਮਹਾਨ ਜਰਨੈਲਾਂ ਸੰਬੰਧੀ ਵਿਸਥਾਰਤ ਸਮੀਖਿਆ ਕਰਦਿਆਂ इस प्रकार लिखा सी कि कुछ लोग शायद सोचते होंगे कि नपोलियन एक महान जरनैल सी, कुछ की निगाह दे विच शायद मार्शल हिंडनबर्ग सी, लार्ड किचनार, जनरल कारपूजी या ड्यूक ऑफ विलिंगटन, जबकि शायद इस तो भी अगे जाता हलू खान, रंगीज खान, चंगेज खान, रिचर्ड या अलाउद्दीन आदि बारे सोचते होंगे। उन्होंने कहा कि मैं चाहांगा कि भारत के उत्तर विच एक जरनैल जिसनों सरदार हरी सिंह नलूआ के नाम नाल जाने जाता है, जेकर वह थोड़ा समा होर जाता रहा तो उस पास साधन ते तोपखाने अंग्रेजा वाले होंगे, तो उसने एशिया ते यूरोप का बहुत सारा हिस्सा जित लेना सी। उन्होंने उच्चे करदार दियां कहानियां अज भी अफगानिस्तान विच बच्चे बच्चे के मुँह ते है। दस्या जाता है कि हिंदुस्तान की अमीर विरासत, सभ्याचार, संस्कृति, औरतां, बच्चियां ते सोने चांदी नाल भरे मंदिर उपर लुट के मंतव नाल हो रहे नित दे पठान के हमलों नूं ठल पाउण दे मंतव नाल ए बहादुर जरनैल कश्मीर, मुल्तान, अटक ते पेशावर जितन तो बाद पठाना नूं बहुत बहादुरी नाल रौंदा अंत दरा खबर तक जा पहुंचा, जिथे सिख राज दा सिक्का चलाया और बागी पठाना विरुद्ध दमन की नीति करके पठाना विच फैली भारी दहशत नाल ओ पहाड़ी दियां गुफावां विच शरण लैण लई मजबूर हो गए सन। ते दरा खबर दियां पहाड़ियां दे नजदीक जिथे इस बहादुर सिख जरनैल दा तंबू लग्या सी, उत्थे नजदीक एक पहाड़ां दी कुंदरां दे विच अफगानी जिहड़ी है बागियां दी पनाह हेठां एक अफगानी लड़की बानो जिसकी उम्र 19 साल दे लगभग सी, उसका मंगेतर एक पठान युवक सी गुलफाम, वह कई दिनों तो ठहरे सी। अजय बंदी जीवन तो तंग आ चुकी बानो नामी इस बहादुर लड़की ने गुलफाम नूं पुछया कि वह जानना चाहती है कि जिस पठान कौम नूं अज तक कोई जित नहीं सकिया, अंग्रेज भी कामयाब नहीं हो सके, सिख आखिर किस मिट्टी के बने हैं, जिन्हों तो डरदिया असी छुप छुप के रहने लई मजबूर हाँ। भावें वह दोवें रूपोशी का जीवन बतीत कर रहे सन, पर उन्होंने कन्नों में जिथे सिखा दे अफगाना प्रति दमनकारी नीतियां दियां कंसोआं पै रही सन, उत्थे सिखा दे उच्चे आचरण ते अफगानी प्रजा प्रति धर्म निरपक्षता ते उदार दिल दियां कहानियां भी करनी पै रही सन। एक दिन उस अफगान बच्ची तो नारिया गया ते उसने गुलफाम नाल गल्लां कीतियां कि वह सिखा दे इस जरनैल नूं मिलना चाहती है। गुलफाम उसकी गल सुन के हैरान हो गया ते कहन लगा कि तेरा दिमाग ठीक है, वह साडे दुश्मन है ते तैनू की पता दुश्मन की औरत नाल वह किस तरह विहार कर दे। गुलफाम उसनू सख्ती नाल रोकदा कहन लगा कि तू ये काम हरगिज़ नहीं करना, पर उस लड़की ने अपनी जिद ना छड़ी ते आखिर उस पासों नज़र बचा के रात नू 12 बजे के करीब सरदार हरू सिंह नलूआ दे तंबू वल चली गई। उस समय सरदार हरी सिंह नलूआ दे तंबू दे बाहर दो सिख पहरा दे रहे सन। रात समय अचानक एक लड़की नू तंबू वल आउंदे वेख के आउण दा कारण पुछया ते उस वलों दस्या गया कि वह सिखां दे सरदार नू मिलना चाहुंदी है। इस लड़की की कबर नाल लटकदी तलवार देख के वह सिंह होर भी छके हो गए। उन्होंने हैरानी नाल रोकिया ते पुछया कि अजय की वजह है जे तू उस नू इस समय मिलना चाहुंदी है। ते लड़की ने दृढ़ता नाल किया कि उस नू कोई खास गल करनी है, जरूरी मिलना है। सरदार हरी सिंह नलूआ जो तंबू के बाहर हुंदी गलबात सुन रहे सन, उन्होंने अंदरों आवाज दिती कि कोई गल नहीं, इस नू अंदर आउण दिओ। लड़की नू अंदर जाण दिता। उस समय भाई जरनैल सिंह दिन भर के काम काज निपटा के पाठ कर रहे सन ते लड़की नू अंदर आउंदे वेख के उस नू पुछण लगे, दस बच्चा इस समय आने का की कारण? लड़की ने कहा कि सरदार मैं पूछना चाहती हाँ कि इन्नी दूर साडा मुल्क ते आउण दा तुहाडा कारण की है, तुसी की चाहते हो? तुहाडी फलाई दहशत करके अज साडी पूरी कौम पहाड़ां दियां कंधरां विच लुक के बचाउण दे लई मजबूर है। हरी सिंह नलूआ ने आख्या कि भाई पहला तू ये दस कि किसने अपनी घर की हिफाजत किसी अपनी घर की हिफाजत करने का हक नहीं? लड़की ने जवाब दिया बिल्कुल है। तो बस उतों उन्होंने कहा कि मैं सिर्फ अपने घर की हिफाजत लिए इतने आया, तुहाडे मुल्क ते दूजे देशों के जिहड़े तड़ावी आ साडे देश का सरमाया ते बहु बेटियां पल रोलन दे लई इसे रस्ते आउंदे आ, इन्हां नूं ठल पाउण ते दो हथ करना आ। ये सुन के लड़की जिहड़ी आ उहनूं कोई जवाब नहीं आया, पर फिर नाल ही उहने कहा कि सरदार जी तुहाडी बहादुरी ते दरियाल दिली दे किस्से सुन के मेरा मन बहुत प्रभावित होया है ते मेरी इच्छा है कि मेरी कुख तों आप जैसा बहादुर ते दानी पुत्र पैदा होवे। ते सरदार हरी सिंह नलूआ जी ने कहा कि कोई भी खुदाबंद करीम अगे दुआ करते हैं कि तेनों नेक बंदगी वाला योधा पुत्र की दात बख्शे, ਪਰ ਇਹ ਲੜਕੀ ਕੁਝ ਹੋਰ ਇੱਛਾ ਰੱਖਦੀ ਸੀ। ਸੋ ਉਸਨੇ ਥੋੜੇ ਹੌਸਲਾ ਕਰਦਿਆਂ ਇਹ ਨਹੀਂ ਉਹਨੇ ਕਿਹਾ ਕਿ ਇਸ ਦੀ ਇੱਛਾ ਤਾਂ ਤੁਹਾਡੇ ਲਤਾਫੇ ਤੋਂ ਤੇ ਮੇਰੇ ਪੇਟ ਤੋਂ ਬੱਚਾ ਹੋਣਾ ਚਾਹੀਦਾ। ਤੇ ਹਰੀ ਸਿੰਘ ਨਲੂਆ ਨੂੰ ਜਦੋਂ ਇਹ ਸੁਣਿਆ ਉਹ ਇਕਦਮ ਭੜਕ ਉੱਠੇ। ਗੁੱਸੇ ਵਿੱਚ ਆ ਕੇ ਉਹਨਾਂ ਨੇ ਇੱਕ ਹੱਥ ਤਲਵਾਰ ਵੱਲ ਵਧਾਇਆ ਤੇ ਕੜਕ ਕੇ ਉਹਨਾਂ ਨੇ ਕਿਹਾ ਕਿ ਕੁੜੀਏ ਜ਼ਬਾਨ ਸੰਭਾਲ ਕੇ ਗੱਲ ਕਰ, ਖਬਰਦਾਰ ਜੇਕਰ ਮੋੜੇ ਗੱਲ ਜ਼ਬਾਨ ਤੇ ਲਿਆਂਦੀ। ਲੜਕੀ ਸਰਦਾਰ ਦਾ ਅਜਿਹਾ ਰੂਪ ਦੇਖ ਕੇ ਇਕਦਮ ਡਰ ਕੇ ਪਿੱਛੇ ਹਟ ਗਈ, ਵਾਪਸ ਜਾਣ ਲਈ ਮੁੜੀ, ਪਰ ਦਰਵਾਜ਼ੇ ਤੇ ਪਹੁੰਚ ਕੇ ਇੱਕ ਵਾਰ ਫਿਰ ਪਿੱਛੇ ਮੁੜ ਕੇ ਅੱਖਾਂ ਵਿੱਚ ਹੰਝੂ ਲਿਆ ਕੇ ਝਾਕੀ ਤੇ ਨਾਲ ਹੀ ਉਹਨੇ ਕਿਹਾ ਕਿ ਸੁਣਿਆ ਸੀ ਕਿ ਸਿੱਖਾਂ ਪਾਸੋਂ ਕੋਈ ਕੁਝ ਮੰਗੇ ਤਾਂ ਉਸਨੂੰ ਖਾਲੀ ਨਹੀਂ ਮੋੜਦੇ, ਪਰ ਸ਼ਾਇਦ ਇਹ ਗੱਲ ਸਹੀ ਨਹੀਂ। ਉਹਨੇ ਕਿਹਾ ਕਿ ਅੱਜ ਮੈਂ ਇੱਕ ਸਿੱਖ ਦੇ ਦਰ ਤੋਂ ਨਿਰਾਸ਼ ਜਾ ਰਹੀ ਹਾਂ। ਤਾਂ ਹਰੀ ਸਿੰਘ ਨਲੂਆ ਨੇ ਲੜਕੀ ਦੇ ਮੂੰਹ ਵਿੱਚੋਂ ਇਹ ਗੱਲ ਸੁਣੀ ਤੇ ਨਾਲ ਹੀ ਕੁਝ ਸੋਚਦਿਆਂ ਉਸ ਲੜਕੀ ਨੂੰ ਰੁਕਣ ਦੇ ਲਈ ਕਿਹਾ। ਫਿਰ ਆਪ ਬੈਠੇ ਤੇ ਉਸ ਅਫਗਾਨ ਬੱਚੀ ਬਾਨੋ ਦੇ ਕੋਲ ਪਹੁੰਚੇ, ਉਸਦੇ ਚਰਨ ਨੂੰ ਛੋਹ ਕੇ ਜ਼ਮੀਨ ਤੇ ਬੈਠੇ ਕਹਿਣ ਲੱਗੇ, ਮਾਤਾ ਮੇਰੇ ਜੈਸਾ ਤਾਂ ਮੈਂ ਹੀ ਹਾਂ, ਤੂੰ ਅੱਜ ਤੋਂ ਮੇਰੀ ਮਾਤਾ ਹੋਈ, ਮੈਂ ਤੇਰਾ ਪੁੱਤਰ ਰਹਾਂਗਾ। ਹਰੀ ਸਿੰਘ ਨਲੂਏ ਨੇ ਆਪਣੇ ਮੂੰਹੋਂ ਕੱਢੇ ਇਹ ਵਚਨ ਆਪਣੇ ਜ਼ਿੰਦਾ ਰਹਿਣ ਤੱਕ ਨਿਭਾਏ ਤੇ ਇਸ ਲੜਕੀ ਨੂੰ ਸਦਾ ਮਾਤਾ ਦਾ ਸਮਾਨ ਉਹ ਆਦਰ ਦਿੰਦੇ ਰਹੇ। ਉਹਨਾਂ ਦੀਆਂ ਅਜਿਹੀਆਂ ਅਨੇਕਾਂ ਹੋਰ ਫਾਰਕ ਦਿਲੀ ਦੀਆਂ ਕਹਾਣੀਆਂ ਅੱਜ ਵੀ ਅਫਗਾਨਿਸਤਾਨ ਵਿੱਚ ਜ਼ਿੰਦਾ ਨੇ, ਜਿਨ੍ਹਾਂ ਸਦਕਾ ਉਹਨਾਂ ਵੱਲੋਂ ਚਲਾਇਆ ਸਿੱਕਾ ਤੇ ਹਰਮਨ ਪਿਆਰਾ ਸਿੱਖ ਰਾਜ ਅੱਜ ਵੀ ਕਾਇਮ ਰਿਹਾ ਹੈ। ਅਫਗਾਨਿਸਤਾਨ ਵਿੱਚ ਉਹਨਾਂ ਦੀ ਮੌਤ 46 ਸਾਲ ਦੀ ਉਮਰ ਵਿੱਚ ਹੋਣ ਤੱਕ ਸਿੱਖ ਸਾਮਰਾਜ ਦੀਆਂ ਪੱਛਮੀ ਹੱਦਾਂ ਜਿਹੜੀਆਂ ਜਮਰਾਓ ਤੱਕ ਸਨ ਤੇ ਉਹਨਾਂ ਦੀ ਫਰੰਟੀਅਰ ਪਾਲਿਸੀ ਕਿ ਖੈਬਰ ਦਾ ਦਰਿਆ ਆਪਣੇ ਦਰਾ ਆਪਣੇ ਕਬਜ਼ੇ ਵਿੱਚ ਹੋਵੇ ਬਾਅਦ ਵਿੱਚ ਅੰਗਰੇਜ਼ੀ ਰਾਜ ਵੱਲੋਂ ਵੀ ਵਰਤੀ ਗਈ ਸੀ। ਉਹਨਾਂ ਦੇ ਸਪੁੱਤਰ ਸਰਦਾਰ ਜਵਾਹਰ ਸਿੰਘ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਅੰਗਰੇਜ਼ਾਂ ਨਾਲ ਚੇਲਿਆਂ ਵਾਲੇ ਦੀ ਮੈਦਾਨ ਵਿੱਚ ਹੋਈ ਲੜਾਈ ਤੇ ਅੰਗਰੇਜ਼ੀ ਫੌਜ ਨੂੰ ਹਰਾਇਆ, ਜਦਕਿ ਦੂਜੇ ਪਾਸੇ ਅਰਜਨ ਸਿੰਘ ਨੇ ਵੀ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਏ ਜਾਣ ਕਰਕੇ ਇਸਦੇ ਵਿਰੁੱਧ ਕਰੜਾ ਮੁਕਾਬਲਾ ਦਿੱਤਾ ਸੀ। ਸੋ ਸਿੱਖ ਜਗਤ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਅਨੁਸਾਰ ਹਰੀ ਸਿੰਘ ਨਲੂਆ ਵੱਲੋਂ ਮੁਕਤਸਰ ਦੀ ਪਵਿੱਤਰ ਧਰਤੀ ਨੂੰ ਸਿੱਖ ਰਾਜ ਦੇ ਅਧਿਕਾਰ ਵਿੱਚ ਲੈਣ ਉਪਰੰਤ ਸਭ ਤੋਂ ਪਹਿਲਾਂ ਇੱਥੋਂ ਦੀ ਕਥਾ ਸੁਣਾ ਕੇ 20,000 ਰੁਪਏ ਅਰਦਾਸ ਕਰਾਈ ਤੇ ਫਿਰ ਮਹਰ ਯੋਜਨਾਕਾਰ ਪਾਸੋਂ ਪੂਰੇ ਇਲਾਕੇ ਦੀ ਵਿਉਂਤਬੰਦੀ ਕਰਾ ਕੇ ਗੁਰੂ ਘਰਾਂ ਦੀ ਜਿਹੜੀ ਉਸਾਰੀ ਆਰੰਭੀ। ਫਿਰ ਨਾਲ ਹੀ ਇੱਥੇ ਆਪਣੀ ਪਰਜਾ ਵਿੱਚ ਵਸਣ ਵਾਲੇ ਸਾਰੇ ਧਰਮ ਦੇ ਲੋਕਾਂ ਦੀਆਂ ਲੋੜਾਂ ਤੇ ਭਾਵਨਾਵਾਂ ਦੀ ਪੂਰਤੀ ਕਰਦਿਆਂ ਪਰਜਾ ਦੀ ਸਹੂਲਤ, ਅਮਨ ਤੇ ਕਾਨੂੰਨ ਵਿਵਸਥਾ, ਲੋਕਾਂ ਨੂੰ ਇਨਸਾਫ਼ ਤੇ ਪ੍ਰਬੰਧ ਵਿਵਸਥਾ ਯੋਜਨਾਬੱਧ ਤਰੀਕੇ ਨਾਲ ਦੇਣ ਦੇ ਮੰਤਵ ਨਾਲ ਕਈ ਨਵੇਂ ਨਿਰਮਾਣ ਤੇ ਵਿਕਾਸ ਕਾਰਜ ਕਰਵਾਏ। ਇਸ ਪ੍ਰਕਾਰ ਇਸ ਮਾਰੂ ਧਰਤੀ ਜਿਹੜੀ ਹੈ ਉਹ ਆਬਾਦ ਹੋਈ, ਹੌਲੀ ਹੌਲੀ 6 ਤੋਂ 12 ਪੱਤੀਆਂ ਆਬਾਦ ਹੋਈਆਂ ਤੇ ਫਿਰ ਅੱਗੇ ਚੱਲ ਕੇ ਇਹ ਮੁਕਤਸਰ ਸਾਹਿਬ ਦੀ ਧਰਤੀ ਆਬਾਦ ਹੋਈ ਹੈ। ਖਦਰਾਣੇ ਦੀ ਧਰਤੀ ਤੋਂ ਬਾਅਦ ਇਹ ਮੁਕਤਸਰ ਸਾਹਿਬ ਜ਼ਿਲ੍ਹਾ ਬਣਦਾ ਤੇ ਅੱਜ ਪੰਜਾਬ ਦਾ ਸਿਆਸੀ ਪੱਖੋਂ ਇੱਕ ਅਹਿਮ ਜ਼ਿਲ੍ਹਾ ਹੈ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਸੋ ਤੁਸੀਂ ਸੁਣ ਰਹੇ ਸੀ ਹਰਮਨ ਰੇਡੀਓ। ਅੱਜ ਦਾ ਖਬਰਸਾਰ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਮੈਨੂੰ ਯਾਨੀ ਜਸਵਿੰਦਰ ਸਿੰਘ ਬਿੱਟਾ ਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ੍ਰੀ ਅਕਾਲ।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ